ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਘੁਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਕਾਲੂ ਖੱਤਰੀ ਧਰ ਆਸਾ ਮਿਲਿਓ ਆਏ ਸ੍ਰੀ ਨਾਨਕ ਪਾਸਾ ਦੁਆ ਕਰ ਜੋਰ ਬੰਦਨਾ ਠਾਨੀ ਬੈਠ ਸਮੀਪ ਭਨੀ ਪੁਨ ਬਾਨੀ। ਇੱਕ ਕਾਲੂ ਖੱਤਰੀ ਧਰ ਆਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦਿਆਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਨਿਤਨੇਮ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈਂਦੇ ਹੋ। ਗੁਰੂ ਸਾਹਿਬ ਜੀ ਕੀ ਤੁਰਕੀ ਬਾਣੀ ਸੋ ਦਰ ਰਹਿ ਰਾਜ ਸਾਹਿਬ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਇਸ ਦੇ ਨਾਲ ਹੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਹੈ ਉਹ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਜਿਵੇਂ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖ ਆ ਰਹੇ ਹੈ ਸ੍ਰੀ ਕਰਤਾਰਪੁਰ ਸਾਹਿਬ, ਉਹਨਾਂ ਦੇ ਜਿਹੜੇ ਸ਼ੰਕੇ ਜਿਹੜੇ ਉਸ ਸ਼ੰਕੇ ਕਰਦੇ ਹੈ, ਉਹਨਾਂ ਸ਼ੰਕਿਆਂ ਨੂੰ ਸਤਿਗੁਰੂ ਜੀ ਸ਼ੁਭ ਉਪਦੇਸ਼ ਦੇ ਕੇ ਨਿਵਿਰਤ ਕਰਦੇ ਹੈ। ਭਾਈ ਪਿਰਥਾ ਖੇਡਾਂ ਦਾ ਪ੍ਰਸੰਗ ਹੋਇਆ, ਭਾਈ ਪ੍ਰਿਥੀਮਲ ਸਹਿਗਲ, ਇਸੇ ਤਰ੍ਹਾਂ ਭਾਈ ਰਾਮਾ ਡਿੱਡੀ ਜਾਤ ਦਾ, ਇਹ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ ਅਤੇ ਗੁਰੂ ਸਾਹਿਬ ਜੀ ਦੇ ਨਾਲ ਇਹਨਾਂ ਨੇ ਸ਼ੁਭ ਉਪਦੇਸ਼ ਜਦੋਂ ਪੁੱਛਿਆ, ਗੁਰੂ ਸਾਹਿਬ ਜੀ ਨੇ ਪਹਿਲਾਂ ਤਮੋ ਗੁਣੀ ਤਪ ਬਾਰੇ ਦੱਸਿਆ ਕਿ ਜਿਹੜੀਆਂ ਜਲ ਧਾਰਾਂ ਕਰਨੀਆਂ ਜਾਂ ਠੰਡ ਦੇ ਦਿਨਾਂ ਵਿੱਚ 100 ਘੜਾ ਠੰਡੇ ਪਾਣੀ ਦਾ ਸਿਰ ਵਿੱਚ ਪਵਾਉਣਾ, ਫਿਰ ਤਪ ਕਰਨਾ। ਜੇਠ ਹਾੜ੍ਹ ਦੇ ਮਹੀਨੇ 'ਚ ਧੁੱਪਾਂ ਨਾਲ ਅੱਗ ਦੀਆਂ ਧੂਣੀਆਂ ਧੁਖਾਉਣੀਆਂ, ਭੁੱਖੇ ਰਹਿਣਾ, ਨੰਗੇ ਰਹਿਣਾ ਇਤਿਆਦਿਕ, ਜਿਹੜੇ ਪੁੱਠੇ ਲਟਕਣਾ, ਬਾਹਾਂ ਤਾਂਹ ਨੂੰ ਕਰਕੇ ਸੁਕਾਈ ਲੈਣੀਆਂ, ਇੱਕ ਲੱਤ 'ਤੇ ਭਾਰ ਹੋ ਕੇ ਤਪ ਕਰਨਾ, ਬ੍ਰਿਸ਼ ਨਾਲ ਪੁੱਠੇ ਲੱਤ ਬੰਨ੍ਹ ਕੇ ਲਟਕ ਜਾਣਾ ਇਤਿਆਦਿਕ, ਜਿਹੜੇ ਤਾਮਸੀ ਤਪ ਵੀ ਕਰਨੇ ਬਹੁਤ ਔਖੇ ਹੈ। ਤੁਸੀਂ ਸਦੋ ਗੁਣੀ ਤਪ ਕਰੋ, ਗੁਰਬਾਣੀ ਪੜ੍ਹੋ। ਗੁਰਬਾਣੀ ਜਦੋਂ ਪੜ੍ਹਨੀ ਹੈ ਫਿਰ ਗੁਰਬਾਣੀ ਜਦੋਂ ਸੁਣਨੀ ਹੈ, ਜਿਸ ਸਮੇਂ ਨਾਮ ਜਪਣਾ ਹੈ ਉਸ ਵੇਲੇ ਮਨ ਨੂੰ ਕਦੀ ਆਲਸ ਨਹੀਂ ਆਉਣ ਦੇਣੀ। ਮਨ ਦੀ ਬਿਰਤੀ ਕਰਕੇ ਸੌਣਾ ਨਹੀਂ ਹੈ, ਆਲਸ ਨਹੀਂ ਕਰਨਾ। ਫਿਰ ਮਨ ਦੀ ਜੇ ਬਿਰਤੀ ਕਿਤੇ ਬਾਹਰ ਇੱਧਰ ਉੱਧਰ ਜਾਏ, ਗੁਰੂ ਕੀ ਬਾਣੀ ਸੁਣਦਿਆਂ ਨਾਮ ਜਪਦਿਆਂ ਉਹਨੂੰ ਬਾਰ ਬਾਰ ਰੋਕਣਾ, ਉਹਦੇ ਵਿੱਚ ਆਲਸ ਨਹੀਂ ਕਰਨਾ। ਇਵੇਂ ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ, ਹੱਥਾਂ ਆਦਿਕ ਨੂੰ, ਕਰਮ ਇੰਦਰੀਆਂ, ਗਿਆਨ ਇੰਦਰੀਆਂ ਨੂੰ ਵੱਸ ਸੰਕੋਚ ਕਰਕੇ, ਮਨ ਦੀ ਇਕਾਗਰਤਾ ਕਰਕੇ ਨਾਮ ਜਪਣਾ ਹੈ, ਨਾਮ ਵਿੱਚ ਮਨ ਲਾਉਣਾ ਹੈ, ਜਿਸ ਕਰਕੇ ਸ਼ੁਭ ਗਤੀ ਪ੍ਰਾਪਤ ਹੋਏਗੀ। ਮਨ ਇਕਾਗਰ ਹੋ ਜਾਏਗਾ, ਬ੍ਰਹਮ ਗਿਆਨ ਆ ਜਾਏਗਾ। ਬ੍ਰਹਮ ਗਿਆਨ ਪ੍ਰਾਪਤ ਕਰਕੇ ਕੇਵਲ ਮੁਕਤੀ ਹੋ ਜਾਏਗੀ। ਇਸੇ ਤਰ੍ਹਾਂ ਭਾਈ ਮਾਲੋ ਮੰਗਾ, ਉਹ ਸੇਖਾ ਇਹ ਦੋ ਗੁਰੂ ਸਾਹਿਬ ਜੀ ਦੇ ਪਾਸ ਉਹਨਾਂ ਵੀ ਇਹੀ ਬੇਨਤੀ ਕੀਤੀ ਸ਼ੁਭ ਉਪਦੇਸ਼ ਵਾਸਤੇ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ ਸਦੋ ਗੁਣੀ ਤਪ ਦਾ ਹੀ ਦੱਸਿਆ ਵੀ ਇਹੀ ਕਰੋ, ਦੋ ਪ੍ਰਸ਼ਾਦੇ ਛਾ ਕੇ ਵੀ ਗੁਰੂ ਕੀ ਸੰਗਤ 'ਚ ਬੈਠਣਾ ਹੈ, ਨਾਮ ਜਦੋਂ ਜਪਣਾ ਹੈ, ਕਥਾ ਕੀਰਤਨ ਸੁਣਨਾ ਹੈ ਜਾਂ ਗੁਰਬਾਣੀ ਪੜ੍ਹਨੀ ਹੈ, ਮਨ ਨੂੰ ਅਤੇ ਇੰਦਰੀਆਂ ਨੂੰ ਸੰਕੋਚ ਕੇ ਬੜੇ ਪ੍ਰੇਮ ਭਾਵਨਾ ਨਾਲ ਪੜ੍ਹਨਾ, ਇੱਧਰ ਉੱਧਰ ਮਨ ਦੀ ਬਿਰਤੀ ਨਹੀਂ ਜਾਣ ਦੇਣੀ, ਇੰਦਰੀਆਂ ਕਰਕੇ ਇੱਧਰ ਉੱਧਰ ਖਿੰਡਣਾ ਪੁੰਡਣਾ ਨਹੀਂ ਹੈ। ਜਦੋਂ ਮਨ ਇਕਾਗਰ ਹੋ ਜਾਏਗਾ ਅਤੇ ਆਪਣੇ ਆਪ ਵੀ ਬ੍ਰਹਮ ਗਿਆਨ ਪ੍ਰਾਪਤ ਹੋਏਗਾ, ਸ਼ੁਭ ਗਤੀ ਹੋਏਗੀ। ਅਤੇ ਇਹ ਜਿਹੜਾ ਸਦੋ ਗੁਣੀ ਤਪ ਹੈ, ਇਹਦੀ ਕਮਾਈ ਵੀ ਥੋੜ੍ਹੀ ਕਰਨੀ ਪੈਂਦੀ, ਫਲ ਬਹੁਤਾ ਹੈ। ਉੱਧਰ ਜੋ ਤਮੋ ਗੁਣੀ ਤਪ ਹੈ, ਭੁੱਖੇ ਨੰਗੇ ਰਹਿਣਾ, ਜਲ ਧਾਰਾਂ ਕਰਨੀਆਂ, ਕਠਿਨਾਈ ਵੀ ਜ਼ਿਆਦਾ ਸਰੀਰ ਨੂੰ ਤਪਾਉਣਾ, ਉਹਦੀ ਮਿਹਨਤ ਕਮਾਈ ਮੁਸ਼ਕਤ ਜ਼ਿਆਦਾ ਪਰ ਫਲ ਥੋੜ੍ਹਾ ਹੈ। ਫਿਰ ਭਾਈ ਮਾਲੋ ਮੰਗੋ ਹੁਣੀ ਦੋਵੇਂ ਬੋਲੇ ਵੀ ਸਤਿਗੁਰੂ ਜੀ, ਰੀਤੀ ਦੇ ਅਸਲ ਵਿੱਚ ਇਹ ਵੀ ਜਿਹੜਾ ਕੋਈ ਜ਼ਿਆਦਾ ਮਿਹਨਤ ਕਰੇ ਉਹਦਾ ਜ਼ਿਆਦਾ ਹੀ ਫਲ ਹੁੰਦਾ ਹੈ, ਜੇ ਕੋਈ ਥੋੜ੍ਹੀ ਕਰੇ ਉਹਦਾ ਥੋੜ੍ਹਾ ਫਲ ਹੁੰਦਾ ਹੈ। ਇਹ ਆਪ ਜੀ ਨੇ ਤਾਂ ਉਲਟੀ ਰੀਤੀ ਕਹੀ ਇਸ ਗੱਲ ਵਿੱਚ। ਆਪ ਜੀ ਦੱਸੋ ਵੀ ਕਿਵੇਂ ਥੋੜ੍ਹੀ ਮਿਹਨਤ ਦਾ ਬਹੁਤਾ ਫਲ, ਬਹੁਤੀ ਮਿਹਨਤ ਦਾ ਥੋੜ੍ਹਾ ਫਲ ਹੈ। ਵੀ ਸੰਸਾਰ ਵਿੱਚ ਤਾਂ ਇਹੀ ਰੀਤੀ ਹੈ ਵੀ ਬਹੁਤਾ ਮਿਹਨਤ ਕਰਾਂਗੇ ਤਾਂ ਬਹੁਤਾ ਫਲ ਮਿਲਦਾ ਹੈ। ਗੁਰੂ ਸਾਹਿਬ ਜੀ ਨੇ ਦੱਸਿਆ ਵੀ ਵੇਖੋ ਭਾਈ ਮਾਲੋ ਮੰਗੋ, ਜਿਵੇਂ ਲੱਕੜਾਂ ਚੁਗਣ ਵਾਲਾ ਪੁਰਸ਼ ਜੰਗਲ ਵਿੱਚੋਂ ਲੱਕੜਾਂ ਚੁਗਦਾ ਰਹਿੰਦਾ, ਵਿਚਾਰਾ ਇਕੱਠੀਆਂ ਕਰਕੇ ਪੰਡ ਬੰਨ ਕੇ ਚੁੱਕ ਕੇ ਵੇਚਣ ਲਈ ਲਿਆਉਂਦਾ, ਅਗਲੇ ਪਾਸੇ ਜਿਹੜਾ ਖਰੀਦਣ ਵਾਲਾ ਉਹਨੂੰ ਕੋਈ ਥਕਾਵਟ ਨਹੀਂ ਹੈ, ਉਹ ਸਿੱਧਾ ਹੀ ਰੇਟ ਕਰ ਲੈਂਦਾ ਅਤੇ ਲੱਕੜਾਂ ਰੱਖ ਲੈਂਦਾ, ਗਾਂਹ ਵੇਚੀ ਜਾਂਦਾ। ਜਿਹੜਾ ਇਕੱਠੀਆਂ ਕਰਕੇ ਲਿਆਉਂਦਾ ਉਹਦਾ ਕਿੰਨੀ ਉਹਨੂੰ ਥਕਾਵਟ ਹੁੰਦੀ, ਪਹਿਲਾਂ ਇਕੱਠੀਆਂ ਕਰਦਾ ਫਿਰ ਲਿਆਉਂਦਾ, ਮਹਾਂ ਉਹਦਾ ਗੁਜ਼ਰ ਗੁਜ਼ਾਰਾ ਹੀ ਹੁੰਦਾ ਹੈ। ਇਸੇ ਤਰ੍ਹਾਂ ਕੋਈ ਜਿਹੜਾ ਸੌਦਾ ਪੱਤਾ ਵੇਚਣ ਵਾਲਾ ਹੈ ਅਤੇ ਉਹਦਾ ਵੀ ਇਸੇ ਤਰ੍ਹਾਂ ਸੁਭਾਅ ਹੈ ਵੀ ਉਹ ਹੱਟੀ 'ਤੇ ਬੈਠਾ ਹੁੰਦਾ ਅਤੇ ਬੈਠਾ ਬੈਠਾ ਹੀ ਜਿਹੜੀਆਂ ਚੀਜ਼ਾਂ ਦੇਈ ਜਾਂਦਾ ਅਤੇ ਪੈਸੇ ਕਮਾਈ ਜਾਂਦਾ, ਥਕਾਵਟ ਕੋਈ ਨਹੀਂ ਉਹਨੂੰ ਅਤੇ ਸੁੱਖ ਨਾਲ ਪੈਸੇ ਵੀ ਕਮਾਈ ਜਾਂਦਾ। ਇਸੇ ਤਰ੍ਹਾਂ ਫਿਰ ਜਿਹੜੇ ਪੈਸੇ ਕੋਈ ਲੈਣ ਦੇਣ ਵਾਲੇ ਆ ਵੀ ਉਹਨਾਂ ਨੂੰ ਵੀ ਕੋਈ ਥਕਾਵਟ ਨਹੀਂ ਇੰਨੀ, ਉਹ ਪੈਸੇ ਦਾ ਦੇਣ ਲੈਣ ਕਰੀ ਜਾਂਦੇ ਆ, ਲਾਭ ਉਹਨਾਂ ਨੂੰ ਬਹੁਤਾ ਹੈ, ਥਕਾਵਟ ਮਿਹਨਤ ਥੋੜ੍ਹੀ ਹੈ। ਅਤੇ ਇਸੇ ਪ੍ਰਕਾਰ ਹੀ ਜਿਹੜੇ ਕੋਈ ਸੁਨਿਆਰੇ ਲੋਕ ਰਤਨ ਜਵਾਹਰ ਵੇਚਣ ਵਾਲੇ, ਉਹ ਆਪਣੇ ਇਵੇਂ ਮਹਿਲਾਂ ਚਬਾਰਿਆਂ 'ਚ ਬੈਠੇ ਹੁੰਦੇ ਹੈ, ਉੱਥੇ ਗਾਹਕ ਵੀ ਆਪੇ ਆ ਜਾਂਦੇ ਆ, ਚੀਜ਼ਾਂ ਜਿਹੜੇ ਆ ਵੇਚਣ ਵਾਲੇ ਉਹ ਬੈਠੇ ਬੈਠੇ ਖਰੀਦ ਲੈਂਦੇ, ਬੈਠੇ ਬੈਠੇ ਵੇਚ ਦਿੰਦੇ ਆ। ਵੱਡੇ ਵੱਡੇ ਸ਼ਾਹੂਕਾਰ ਧਨਾੜ ਉਹਨਾਂ ਕੋਲ ਚੀਜ਼ਾਂ ਦੇ ਜਾਂਦੇ ਅਤੇ ਲੈ ਜਾਂਦੇ ਸੁਨਿਆਰਿਆਂ ਪਾਸੋਂ। ਇਵੇਂ ਉਹ ਸੁਨਿਆਰੇ ਨੂੰ ਕੋਈ ਸਰੀਰ ਕਰਕੇ ਕਸ਼ਟ ਨਹੀਂ, ਥਕਾਵਟ ਨਹੀਂ, ਬੈਠਾ ਰਹਿੰਦਾ ਉਹ ਆਪਣੇ ਆਰਾਮ ਨਾਲ। ਲੱਕੜਾਂ ਵਾਲਾ ਵਿਚਾਰਾ ਮਿਹਨਤ ਜ਼ਿਆਦਾ ਕਰਦਾ, ਫਲ ਥੋੜ੍ਹਾ। ਇਹ ਲੋਕ ਬੈਠੇ ਰਹਿੰਦੇ, ਫਲ ਬਹੁਤਾ। ਇਹ ਗੁਰੂ ਜੀ ਨੇ ਪ੍ਰਮਾਣ ਰਾਹੀਂ ਸਮਝਾਇਆ। ਇਸੇ ਤਰ੍ਹਾਂ ਜਿਹੜਾ ਸਤੋ ਗੁਣੀ ਤਪ ਹੈ, ਇਹਦੀ ਮਿਹਨਤ ਥੋੜ੍ਹੀ ਹੈ ਕਿ ਗੁਰੂ ਕੀ ਸੰਗਤ ਵਿੱਚ ਹੀ ਬੈਠਣਾ, ਦੋ ਪ੍ਰਸ਼ਾਦੇ ਛੱਕ ਕੇ ਗੁਰਬਾਣੀ ਪੜ੍ਹਨੀ ਸੁਣਨੀ, ਮਨ ਨੂੰ ਇਕਾਗਰ ਕਰਕੇ, ਅਤੇ ਜਿਹੜਾ ਵੱਡਾ ਵੱਡਾ ਇਹਨੂੰ ਫਲ ਮਿਲਦਾ, ਮਨੁੱਖ ਨੂੰ ਉਧਾਰ ਹੁੰਦਾ ਹੈ ਸਤਸੰਗ ਦੇ ਵਿੱਚ। ਉੱਧਰ ਜਿਹੜਾ ਵਿਚਾਰਾ ਕੋਈ ਠੰਡ ਵਿੱਚ ਮਰਦਾ ਹੈ, ਨੰਗਾ ਰਹਿੰਦਾ ਹੈ, ਭੁੱਖਾ ਰਹਿੰਦਾ ਹੈ, ਪੁੱਠਾ ਲਟਕਦਾ, ਕਿੰਨੀ ਖਿਆਈ ਹੈ, ਗਰਮੀ ਵਿੱਚ ਧੂਣੀਆਂ ਦਿਖਾਉਂਦਾ, ਉਹ ਕਸ਼ਟ ਵੀ ਜ਼ਿਆਦਾ ਸਰੀਰ ਨੂੰ ਅਤੇ ਫਲ ਵੀ ਥੋੜ੍ਹਾ। ਇਵੇਂ ਗੁਰੂ ਸਾਹਿਬ ਜੀ ਨੇ ਸ਼ੁਭ ਉਪਦੇਸ਼ ਦਿੱਤਾ, ਇਹਨਾਂ ਨੇ ਗੁਰਬਾਣੀ ਵਿੱਚ ਮਨ ਲਾਇਆ। ਫਿਰ ਤਾਂ ਗੁਰਬਾਣੀ ਪੜ੍ਹਿਆ ਕਰਨ, ਇੱਕ ਪੜ੍ਹਿਆ ਕਰੇ, ਇੱਕ ਸੁਣਿਆ ਕਰੇ, ਮਨ ਇਕਾਗਰ ਕਰਕੇ। ਇਹ ਦੋਵਾਂ ਦੀ ਰਸਨਾ 'ਤੇ ਇੰਨੀ ਮਿਠਾਸ ਵਸ ਗਈ ਗੁਰੂ ਕੇ ਸ਼ਬਦ ਦੀ। ਇਹ ਕੀਰਤਨ ਕਰਿਆ ਕਰਦੇ ਜਦੋਂ ਸੁਣਨ ਵਾਲਿਆਂ ਦੇ ਬਹੁਤ ਅੰਦਰ ਪ੍ਰੇਮ ਜਾਗਦਾ, ਪ੍ਰੇਮਾ ਭਗਤੀ ਦਾ, ਜਿਸ ਕਰਕੇ ਜਦੋਂ ਇਹ ਦਰਸ਼ਨਾਂ ਵਾਸਤੇ ਸ਼੍ਰੀ ਕਰਤਾਰਪੁਰ ਸਾਹਿਬ ਆਉਂਦੇ, ਨਾਲ ਸੰਗਤ ਲਿਆਉਂਦੇ, ਉਹ ਵੀ ਸਾਰੇ ਗੁਰਬਾਣੀ ਦੇ ਸ਼ਬਦ ਪੜ੍ਹਦੇ, ਜਿਸ ਕਰਕੇ ਮੋਹ ਮਮਤਾ ਦੇ ਬੰਧਨਾਂ ਤੋਂ ਨਿਰਾਲੇ ਹੁੰਦੇ, ਆਪ ਵੀ ਇਹ ਹੋਏ, ਆਪ ਤਰੇ ਹੈ ਅਤੇ ਦੂਸਰਿਆਂ ਦਾ ਉਧਾਰ ਕੀਤਾ ਹੈ। ਐਵੇਂ ਰੱਬ ਦੇ ਪਿਆਰੇ ਹੁੰਦੇ ਹੈ ਜਿਹੜੇ ਆਪ ਵੀ ਤਰਦੇ ਹੈ, ਦੂਜਿਆਂ ਨੂੰ ਵੀ ਤਾਰਦੇ ਹੈ। ਚੰਦਨ ਦੀ ਨਿਆਈ ਗੁਰਮੁਖ ਸੰਤ ਭਗਤ ਹੁੰਦੇ ਹੈ। ਜਿਵੇਂ ਚੰਦਨ ਦੇ ਨੇੜੇ ਜਿਹੜੇ ਬ੍ਰਿਸ਼ ਹੈ ਬੇਕੀਮਤੇ, ਜਿਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ, ਉਹਨਾਂ ਦੇ ਮੁੱਲ ਚੰਦਨ ਪਵਾ ਦਿੰਦਾ ਹੈ। ਇਵੇਂ ਰੱਬ ਦੇ ਪਿਆਰੇ ਜਿਹੜੇ ਗੁਰਮੁਖ ਨਾਮ ਜਪਣ ਵਾਲੇ ਹੈ, ਉਹ ਆਪ ਵੀ ਤਰਦੇ ਆ, ਹੋਰਾਂ ਨੂੰ ਵੀ ਤਾਰ ਦਿੰਦੇ ਹੈ। ਉਹ ਗਏ ਮੁਸਕਤ ਘਾਲ, ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਦੇ ਮਖੁਜਲੇ ਕੇਤੀ ਛੁੱਟੀ ਨਾਲ, ਕਿੰਨੇ ਨਾਲ ਛੁੱਟ ਕੇ ਚਲੇ ਜਾਂਦੇ। ਇਵੇਂ ਇਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ, ਇਹ ਵੀ ਸਾਰਿਆਂ ਨੂੰ ਇਹੀ ਉਪਦੇਸ਼ ਕਰਦੇ, ਭਾਈ ਕਾਗਰ ਮਨ ਕਰਕੇ, ਇੰਦਰੀਆਂ ਨੂੰ ਸੰਕੋਚ ਕਰਕੇ ਬਾਣੀ ਪੜ੍ਹੋ ਸੁਣੋ, ਤੁਹਾਡਾ ਉਧਾਰ ਹੋਏਗਾ। ਇਸੇ ਰਾਏ ਪੈ ਕੇ ਕਈਆਂ ਦਾ ਉਧਾਰ ਕੀਤਾ। ਅੱਗੇ ਜਿਵੇਂ ਇੱਕ ਸਿੱਖ ਗੁਰੂ ਸਾਹਿਬ ਜੀ ਦੀ ਸ਼ਰਨੀ ਹੋਰ ਆਇਆ, ਉਹਦਾ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਣਾਂ ਵਿੱਚ ਦਵਾਓ ਸੀਸ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਕਾਲੋ ਖੱਤਰੀ ਧਰ ਆਸਾ।
ਇਵੇਂ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹੈ, ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ। ਵੀ ਭਾਈ ਕਾਲੂ ਜੀ ਹੋਏ ਹੈ, ਜੋ ਗੁਰੂ ਜੀ ਦੇ ਸਨਮੁਖ ਹੋਇਆ, ਵੱਡੀ ਆਸ ਧਾਰ ਕੇ ਦਰਸ਼ਨਾਂ ਦੀ ਆਇਆ, ਅਤੇ ਗੁਰਬਾਣੀ ਦਾ ਇਹ ਬਹੁਤ ਅਭਿਆਸੀ ਹੋਇਆ, ਜਿਸ ਕਰਕੇ ਸੱਚੀ ਦਰਗਾਹ ਵਿੱਚ ਸ਼ਾਬਾਸ਼ ਸ਼ਾਬਾਸ਼ ਹੋਈ, ਮੁੱਖ ਉਜਲਾ ਹੋਇਆ। ਇਵੇਂ ਭਾਈ ਕਾਲੂ ਜੀ ਇੱਕ ਖੱਤਰੀ ਜਾਤ ਦਾ, ਗੁਰੂ ਸਾਹਿਬ ਜੀ ਦਰਸ਼ਨਾਂ ਦੀ ਆਸਾ ਧਰ ਕੇ,
ਮਿਲਿਓ ਆਏ ਸ੍ਰੀ ਨਾਨਕ ਪਾਸਾ,
ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇਹ ਸ੍ਰੀ ਕਰਤਾਰਪੁਰ ਸਾਹਿਬ ਆ ਮਿਲਿਆ ਹੈ।
ਕਰ ਜੋਰ ਬੰਦਨਾ ਠਾਨੀ,
ਦੋਵੇਂ ਹੱਥ ਜੋੜ ਕੇ ਇਹਨੇ ਫਿਰ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਕੀਤਾ।
ਬੈਠ ਸਮੀਪ ਭਨੀ ਭਨ ਬਾਣੀ,
ਗੁਰੂ ਸਾਹਿਬ ਜੀ ਦੇ ਕੋਲ ਜੇ ਨੇੜੇ ਜੇ ਹੋ ਕੇ ਬੈਠ ਗਿਆ ਹੈ, ਕੋਲ ਬੈਠ ਕੇ ਫਿਰ ਇਹਨੇ ਬਾਣੀ ਬਚਨ ਕਿਹਾ।
ਸਨਮੁਖ ਮਨਮੁਖ ਲੱਛਣ ਜੇ,
ਗੁਰੂ ਸਾਹਿਬ ਜੀ ਇਹ ਸਨਮੁਖ ਜੋ ਹੁੰਦੇ ਹੈ ਗੁਰੂ ਦੇ, ਭਾਵ ਗੁਰਮੁਖ ਕਹਿ ਲਓ, ਸਨਮੁਖ ਕਹਿ ਲਓ, ਗੁਰਮਤ ਦੇ ਧਾਰਨੀ ਕਹਿ ਲਓ, ਸਨਮੁਖ ਦੇ ਜਿਹੜੇ ਸਨਮੁਖ ਹੁੰਦੇ ਹੈ ਅਤੇ ਉਹਨਾਂ ਦੇ ਕੀ ਲੱਛਣ ਹੈ, ਕੀ ਚਿੰਨ੍ਹ ਨਿਸ਼ਾਨੀਆਂ, ਵੀ ਸਨਮੁਖ ਕਿਹਨੂੰ ਕਿਹਾ ਜਾਂਦਾ, ਮਨਮੁਖ ਦੇ ਲੱਛਣ ਚਿੰਨ੍ਹ ਨਿਸ਼ਾਨੀਆਂ ਕੀ ਹਨ।
ਕਰਨਾ ਕਰਹੋ ਚਾਰ ਹੋਤੇ,
ਆਪ ਸਤਿਗੁਰੂ ਜੀ ਮਨਮੁਖ ਅਤੇ ਸਨਮੁਖ ਦੇ ਲੱਛਣ ਜਿਹੜੇ ਹੈ ਮਿਹਰ ਕਰਕੇ, ਦਇਆ ਕਿਰਪਾ ਕਰਕੇ ਚਾਰ ਕੇ ਦੱਸੋ ਜੀ, ਵੀ ਕੀ ਲੱਛਣ ਹੁੰਦੇ ਇਹਨਾਂ ਦੋਨਾਂ ਵਿੱਚ।
ਸੁਣ ਕੇ ਸ੍ਰੀ ਗੁਰ ਗਿਰਾ ਲਾਈ,
ਸੁਣ ਕੇ ਭਾਈ ਕਾਲੂ ਤੋਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ।
ਕਾਲ ਮਲ ਤੇ ਜਿਨ ਕੰਡ ਫਿਰਾਈ,
ਲੈ ਵੀ ਭਾਈ ਸੁਣ ਕਾਲੂ, ਸਨਮੁਖ ਦੇ ਲੱਛਣ, ਪਹਿਲਾ ਲੱਛਣ ਤੇ ਸਨਮੁਖ ਦਾ ਇਹ ਹੁੰਦਾ ਹੈ, ਜਿਸ ਨੇ ਆਪਣਾ ਕੰਡ ਕਹੀਏ ਪਿੱਠ ਪਾਪਾਂ ਵੱਲੋਂ ਫੇਰ ਦਿੱਤੀ ਹੈ, ਜਿਨ੍ਹਾਂ ਨੇ ਆਪਣੀ ਪਿੱਠ ਪਾਪਾਂ ਵੱਲ ਕਰ ਦਿੱਤੀ ਹੈ, ਪਾਪ ਪਾਪਾ ਪਾਪ ਨਹੀਂ ਜਿਹੜੇ ਕਰਦੇ, ਉੱਧਰੋਂ ਪਿੱਛਾ ਕਰ ਦਿੱਤਾ ਪਾਪਾਂ ਵੱਲ ਨੂੰ।
ਸੁਕ੍ਰਿਤ ਸਾ ਮੋਹੇ ਸਾਖੀ ਬ੍ਰਿਤ ਕੋ,
ਤੇ ਹਮੇਸ਼ਾ ਸ੍ਰੇਸ਼ਟ ਕਿਰਤਾਂ ਕਮਾਈਆਂ ਸ਼ੁਭ ਕਰਮ ਜਿਹੜੇ ਪੁੰਨ ਕਰਮ ਹੈ ਉਹਨਾਂ ਵਿੱਚ ਜੋ ਸਾਹਮਣੇ ਹੁੰਦਾ ਹੈ, ਅਤੇ ਸਾਖੀ ਬ੍ਰਿਤ ਕੋ, ਅਤੇ ਮਨ ਦੀ ਬਿਰਤੀ ਦਾ ਜੋ ਸਾਖੀ ਸਦਾ ਹੀ ਜਾਣਕਾਰ ਰਹਿੰਦਾ ਹੈ, ਵੀ ਮਨ ਦੀ ਬਿਰਤੀ ਦਾ ਜਾਣਕਾਰ ਰਹਿਣਾ, ਵੀ ਮੇਰੇ ਮਨ ਦੀ ਬਿਰਤੀ ਕਿੱਥੇ ਗਈ ਇਸ ਵਕਤ, ਇਸ ਵਕਤ ਮੇਰਾ ਮਨ ਟਿਕਿਆ ਹੈ ਜਾਂ ਕਿਤੇ ਬਾਹਰ ਤੁਰਿਆ ਫਿਰਦਾ ਹੈ। ਜਿਹੜਾ ਆਪਣੇ ਮਨ ਦੀ ਬਿਰਤੀ ਦਾ ਸਾਖੀ ਹੋ ਕੇ ਰਹਿੰਦਾ ਹੈ, ਉਹ ਮਨ ਦੀ ਬਿਰਤੀ ਦਾ ਸਾਖੀ ਕੌਣ ਹੈ? ਉਹ ਆਪਣਾ ਸਵੈ ਸਰੂਪ ਹੈ, ਆਤਮ ਸਰੂਪ, ਜਿਹਦੇ ਕਰਕੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਵੀ ਮੇਰਾ ਮਨ ਨਹੀਂ ਜੀ ਮੰਨਦਾ, ਭਾਵ ਜਿਹੜਾ ਮਨ ਤੋਂ ਵੀ ਉੱਤੇ ਇੱਕ ਬੈਠਾ ਉਹਨੂੰ ਕਹੀਦਾ ਆਤਮ ਸਰੂਪ, ਆਤਮਾ, ਉਹਦੀ ਸੱਤਾ ਕਰਕੇ ਮਨ ਹਰਕਤ ਕਰਦਾ। ਇਵੇਂ ਜਿਹਦਾ ਸਾਖੀ ਆਪਣੀ ਮਨ ਦੀ ਬਿਰਤੀ ਦਾ ਜਾਣਕਾਰ ਰਹਿੰਦਾ ਵੀ ਮੇਰਾ ਮਨ ਕਿੱਥੇ ਹੈ, ਆ ਕਿਸੇ ਵੇਲੇ ਇਵੇਂ ਹੁੰਦਾ ਵੀ ਗੁਰੂ ਕੀ ਸੰਗਤ ਦੇ ਵਿੱਚ ਬੈਠਿਆਂ ਵੀ ਉਹ ਸਾਰੀ ਕਥਾ ਕੀਰਤਨ ਨੰਘ ਨੁੰਘ ਜਾਂਦਾ ਅਤੇ ਪਤਾ ਕੱਖ ਨਹੀਂ ਹੁੰਦਾ ਕਿਹੜਾ ਸ਼ਬਦ ਸੀ, ਕਿਹੜੀ ਗੱਲਬਾਤ ਸੀ, ਜਾਂ ਕਿਤੇ ਪਾਠ ਕਰਦੇ ਹੋਈਏ ਸਾਰਾ ਨਿਤਨੇਮ ਹੋ ਜਾਂਦਾ, ਪਤਾ ਨਹੀਂ ਲੱਗਦਾ ਕਿਹੜੇ ਅੱਖਰ ਕਦੋਂ ਪੜ੍ਹੇ ਹੈ। ਇਹ ਮਨ ਦੀ ਬਿਰਤੀ ਖੰਡਣ ਦੀ ਗੱਲ ਹੈ, ਅਤੇ ਜੇ ਹੋਵੇ ਬਿਰਤੀ ਦਾ ਸਾਖੀ ਜਾਣਕਾਰ ਉਸੇ ਵੇਲੇ ਪਤਾ ਲੱਗ ਜਾਊ ਵੀ ਮੈਂ ਐਵੇਂ ਵਿਸਰ ਗਿਆ, ਮੈਂ ਇੱਥੇ ਆ ਕੇ ਉੱਧਰ ਖਿਆਲ ਚਲਾ ਗਿਆ ਸੀ, ਦੁਬਾਰਾ ਪੜ੍ਹਨਾ। ਇਵੇਂ ਜਿਹੜਾ ਬਿਰਤੀ ਦਾ, ਮਨ ਦੀ ਬਿਰਤੀ ਦਾ ਸਾਖੀ ਜਾਣਕਾਰ ਰਹੇ ਅਤੇ ਪੁੰਨਾ ਕਰਮਾਂ ਦੇ ਹਮੇਸ਼ਾ ਸਾਹਮਣੇ ਹੋ ਕੇ ਰਹੇ, ਸ਼ੁਭ ਕਰਮਾਂ ਨੂੰ ਪਿੱਠ ਨਾ ਜੋ ਦੇਵੇ, ਉਹ ਸੁਣਦਾ ਹੈ ਸਨਮੁਖ।
ਸੁਨਹਿ ਸ਼ਬਦ ਗੁਰ ਥਿਤ ਕਰ ਚਿਤ ਕੋ,
ਫਿਰ ਚਿੱਤ ਨੂੰ ਕਹਿ ਲਓ, ਹਿਰਦੇ ਨੂੰ ਕਹਿ ਲਓ, ਮਨ ਨੂੰ ਕਹਿ ਲਓ, ਇੱਕ ਗੱਲ ਹੈ, ਅਤੇ ਚਿੱਤ ਮਨ ਹਿਰਦੇ ਨੂੰ ਹਮੇਸ਼ਾ ਹੀ ਗੁਰੂ ਦੇ ਸ਼ਬਦ ਵਿੱਚ ਸਥਿਤ ਕਰਕੇ ਟਿਕਾ ਕਰਕੇ ਜੋ ਸੁਣੇ ਉਹ ਹੁੰਦਾ ਹੈ ਸਨਮੁਖ।
ਲੱਛਣ ਚਤਰ ਅਪਰ ਹੈ ਜੋ,
ਇਹ ਚਾਰ ਲੱਛਣ, ਇੱਕ ਤਾਂ ਇਹ ਵੀ ਜਿਨ੍ਹਾਂ ਨੇ ਪਾਪਾਂ ਵੱਲੋਂ ਆਪਣੀ ਕੰਡ ਕਰ ਦਿੱਤਾ ਹੈ, ਪਾਪ ਪਿੱਠ ਕਰ ਦਿੱਤੀ ਪਾਪਾਂ ਵੱਲ ਨੂੰ, ਪਾਪ ਵੱਲ ਜਾਂਦੇ ਤੱਕ ਨਹੀਂ ਹੈ, ਅਤੇ ਸ੍ਰੇਸ਼ਟ ਜਿਹੜੇ ਕਰਮ ਹੈ ਸ਼ੁਭ ਕਰਮ, ਪੁੰਨਾ ਪੁੰਨ ਆਤਮਾ ਵਾਲੇ ਕਰਮ, ਪੁੰਨਾ ਕਰਮ, ਅਤੇ ਉਹਨਾਂ ਵੱਲ ਜੋ ਸਾਹਮਣੇ ਹਮੇਸ਼ਾ ਰਹਿੰਦੇ ਹੈ, ਜਿਹੜਾ ਉੱਧਰ ਸਾਹਮਣੇ ਰਹੇ ਪਾਪਾਂ ਵੱਲ ਪਿੱਠ ਕਰਕੇ ਆ ਜਾਂਦਾ। ਦੋ ਅਤੇ ਸਾਖੀ ਬ੍ਰਿਤ ਕੋ, ਜਿਹੜਾ ਆਪਣੀ ਮਨ ਦੀ ਬਿਰਤੀ ਦਾ ਜਾਣਕਾਰ ਰਹਿੰਦਾ ਵੀ ਮੇਰਾ ਮਨ ਟਿਕਿਆ ਹੈ ਜਾਂ ਮੇਰਾ ਮਨ ਕਿਸੇ ਪਾਸੇ ਗਿਆ, ਕਥਾ ਕੀਰਤਨ 'ਚ ਹੈਗਾ ਜਾਂ ਬਾਹਰੇ ਤੁਰਿਆ ਫਿਰਦਾ ਹੈ। ਤੀਸਰਾ ਅਤੇ ਚੌਥਾ ਵੀ ਜੋ ਗੁਰੂ ਕੇ ਸ਼ਬਦ ਨੂੰ ਇਹ ਮਨ ਨੂੰ ਆਪਣੇ ਚਿੱਤ ਨੂੰ ਇਸਤ ਕਰਕੇ ਸੁਣਦੇ ਹੈ, ਇਹ ਚਾਰ ਲੱਛਣ ਹੈ ਸਨਮੁਖ ਵਿੱਚ। ਫਿਰ ਲੱਛਣ ਚਤਰ ਅਪਰ ਹੈ ਜੋ, ਇਹ ਹੋਰ ਵੀ ਜਿਹੜੇ ਚਾਰ ਲੱਛਣ ਹੈ ਸਨਮੁਖ ਦੇ ਉਹ ਵੀ ਸੁਣ ਲਓ।
ਸੁਨਹਾ ਪ੍ਰੀਤ ਕਰ ਉਚਰਾ ਸੋਏ।
ਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਵੀ ਅਸੀਂ ਉਚਾਰ ਕੇ ਸੁਣਾਉਂਦੇ ਹਾਂ, ਕਹਿੰਦੇ ਹਾਂ ਭਾਈ ਕਾਲੂ ਉਹ ਵੀ ਬੜੇ ਧਿਆਨ ਨਾਲ ਕੰਨਾਂ ਵਿੱਚ ਪ੍ਰੀਤੀ ਨਾਲ ਸੁਣੋ।
ਦੋਹਰਾ ਮੈਤ੍ਰੀਯ ਕਰਨਾ ਦੈ ਲਖੋ।
ਪਹਿਲਾ ਕੀ ਹੈ ਵੀ ਮੈਤਰੀ ਭਾਵ ਸਭ ਨਾਲ ਮਿੱਤਰਤਾ ਕਰਨੀ, ਸਭ ਨਾਲ ਚੰਗਾ ਭਾਵ ਰੱਖਣਾ, ਚੰਗਾ ਸੁਭਾਅ ਰੱਖਣਾ, ਇੱਕ ਤਾਂ ਇਹ ਹੈ ਸਨਮੁਖ ਦਾ ਗੁਣ। ਦੂਸਰਾ ਕਰਣਾ ਦੁਆ ਲਖੋ, ਦੂਜਾ ਜਿਹੜਾ ਹੈ ਲੱਛਣ ਸਭ 'ਤੇ ਕਿਰਪਾ ਕਰਨੀ, ਤਰਸ ਕਰਨਾ, ਕਿਰਪਾਲਤਾ ਕਰਨੀ, ਦੂਸਰੇ ਦਾ ਦੁੱਖ ਦੇ ਕੇ ਜਿਹੜਾ ਦਰਦ ਪੈਦਾ ਹੋ ਜਾਣਾ ਫਿਰ ਵੀ ਇਹਦਾ ਦੁੱਖ ਦੂਰ ਕਰਨ ਦਾ ਜਿਹੜਾ ਉੱਦਮ ਕਰਾਂ, ਮੈਂ ਇਹਨੂੰ ਇਹ ਤਰ੍ਹਾਂ ਨੂੰ ਸਹਾਇਤਾ ਦੇਵਾਂ, ਇਹ ਦੂਸਰਾ ਲੱਛਣ ਹੈ ਕਰਨਾ, ਕਿਰਪਾਲਤਾ ਕਰਨੀ, ਦਇਆ ਤਰਸ ਕਰਨਾ।
ਮਦਤਾ ਤੀਜੀ ਜਾਨ।
ਤੀਸਰੀ ਹੈ ਹਮੇਸ਼ਾ ਖੁਸ਼ੀ ਖੁਸ਼ੀ ਰਹਿਣਾ, ਖੁਸ਼ ਰਹਿਣਾ, ਮਹਾਤਮਾ ਜਿਹਨਾਂ ਨੂੰ ਵੇਖ ਕੇ ਖੁਸ਼ ਪ੍ਰਸੰਨ ਰਹਿਣਾ, ਉਂਝ ਵੀ ਹਰ ਵੇਲੇ ਮੁਦਤਾ ਕਹੀਏ ਖੁਸ਼ੀ ਰਹਿਣਾ।
ਚਤੁਰ ਉਪੇਖਿਆ ਜਿਸ ਬਿਖਾ।
ਚਤੁਰ ਉਪੇਖਿਆ ਚੌਥਾ ਹੈ ਲੱਛਣ ਉਪੇਖਿਆ, ਜਿਹੜਾ ਚਿੱਤ ਦਾ ਪਰੇ ਹਟਣਾ, ਪਰੇ ਹਟ ਕੇ ਰਹਿਣਾ ਰਾਗ ਦਵੈਸ ਤੋਂ। ਵੀ ਇਹ ਨਹੀਂ ਵੀ ਜਿਹਨੇ ਕੋਈ ਸਾਡੀ ਆਪਣੀ ਗੱਲ ਮਨ ਮੁੰਨ ਲਈ ਅਤੇ ਉਹਦੇ ਨਾਲ ਪ੍ਰੇਮ, ਜਿਹਨੇ ਨਾ ਮੰਨੀ ਉਹਨਾਂ ਦਵੈਸ ਈਰਖਾ ਕਰ ਲੈਣੀ। ਚੌਥਾ ਇਹ ਵੀ ਉਪੇਖਿਆ ਪਰੇ ਹਟ ਕੇ ਰਹਿਣਾ, ਇਹ ਚੌਥਾ ਲੱਛਣ ਹੈ ਸਨਮੁਖ ਦਾ ਰਾਗ ਦਵੈਸ ਤੋਂ ਨਾ ਕਿਸੇ ਨਾਲ ਬਹੁਤਾ ਪ੍ਰੇਮ, ਨਾ ਜਿਹੜਾ ਕੋਈ ਮੰਨਣਾ ਉਹਦੇ ਨਾਲ ਈਰਖਾ, ਇਹਨਾਂ ਦੋਵਾਂ ਤੋਂ ਹੀ ਚਿੱਤ ਦਾ ਪਰੇ ਰਹਿਣਾ, ਉਪੇਖਿਆ ਕਹਿ ਲਓ, ਚਿੱਤ ਦਾ ਪਰੇ ਕਹਿਣਾ ਕਹਿ ਲਓ, ਜਾਂ ਰਾਗ ਦਵੇਸ਼ ਤੋਂ ਪਰੇ ਹਟਣਾ ਕਹਿ ਲਓ, ਇਹ ਚੌਥਾ ਜਿਹੜਾ ਲੱਛਣ ਹੈ
ਸਨਮੁਖ ਸੇ ਪਹਿਚਾਨ।
ਜਿਹਦੇ ਵਿੱਚ ਇਹ ਚਾਰ ਲੱਛਣ ਹੈ ਭਾਈ ਕਾਲੂ, ਉਹਨੂੰ ਸਨਮੁਖ ਪੁਰਸ਼ ਪਹਿਚਾਣ ਲਈਏ, ਜਾਣ ਲਈਏ।
ਜੋ ਭਾਈ ਕਾਲੂ ਕਹਿਓ ਨਾ ਜਾਣਿਓ ਜਾਈ।
ਉਸ ਵੇਲੇ ਭਾਈ ਕਾਲੂ ਕਹਿਣ ਲੱਗਾ ਮਹਾਰਾਜ, ਕੁਝ ਜਾਣਿਆ ਨਹੀਂ ਜਾਂਦਾ, ਕੁਝ ਸਮਝਿਆ ਨਹੀਂ ਜਾਂਦਾ।
ਅਰਥ ਖੋਲ ਦੀਜਾ ਸਮਝਾਈ।
ਇਹ ਜੋ ਤੁਸਾਂ ਨੇ ਉੱਪਰ ਕਹੇ ਕਰਣਾ ਮੁਦਤਾ ਮੈਤਰੀ ਉਪੇਖਿਆ, ਵੀ ਇਹਨਾਂ ਦੇ ਅਰਥ ਕੀ ਹੈ ਆਪ ਜੀ ਸਮਝਾ ਦਈਏ, ਚੰਗੀ ਤਰ੍ਹਾਂ ਖੋਲ੍ਹ ਕੇ ਵਿਸਥਾਰ ਨਾਲ ਇਹਨਾਂ ਦੇ ਮਾਇਨੇ ਸਮਝਾ ਦਈਏ।
ਸੁਣ ਸ੍ਰੀ ਮੁਖ ਸੋ ਬਚਨ ਲਾਇਆ।
ਸੁਣ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ।
ਮੈਤਰੀ ਅਰਥ ਮੀਤ ਸਮਦਾਇਆ।
ਸੁਣ ਵੀ ਭਾਈ ਕਾਲੂ, ਮੈਤਰੀ ਦਾ ਅਰਥ ਹੈ ਮਾਇਨਾ ਹੈ ਜਿਹੜਾ ਸਾਰਿਆਂ ਨੂੰ ਮਿੱਤਰ ਸਮਾਨ ਸਮਝਣਾ, ਸਾਰਿਆਂ ਨੂੰ ਸੱਜਣ ਮਿੱਤਰ ਹੀ ਜਾਣਨਾ।
ਭਿਖਾ ਸੁਖੀ ਕਿਹਾ ਨਿਜ ਸੁਖ ਜਾਣਾ।
ਫਿਰ ਹਮੇਸ਼ਾ ਵੀ ਕਿਸੇ ਨੂੰ ਸੁਖੀ ਵੇਖ ਕੇ ਹਮੇਸ਼ਾ ਆਪਣੇ ਆਪ ਨੂੰ ਸੁਖੀ ਜਾਣੇ ਸਮਝੇ।
ਪਰ ਸੁਖ ਦੇਖ ਨਾ ਈਰਖਾ ਠਾਣਾ।
ਪਰਾਏ ਨੂੰ ਸੁਖੀ ਵੇਖ ਕੇ ਈਰਖਾ ਨਾ ਕਰੇ, ਇਹ ਵੀ ਇੱਦਾਂ ਕਰੇ ਵੀ ਦੂਜੇ ਦੇ ਜੇ ਕਿਸੇ ਦਾ ਸੁੱਖ ਵੇਖ ਵੀ ਬੜਾ ਸੁਖੀ ਹੈ, ਉਹਨੂੰ ਸੁਖੀ ਵੇਖ ਕੇ ਆਪਣੇ ਵਿੱਚ ਸੁੱਖ ਜਾਣੇ, ਖੁਸ਼ ਹੋਵੇ, ਚਲੋ ਮਹਾਰਾਜ ਕਿਰਪਾ ਨੂੰ ਤੁਸੀਂ ਸੁਖੀ ਕੀਤਾ, ਇਵੇਂ ਸਮਝੇ ਜਾਣੇ। ਅਤੇ ਪਰਾਏ ਦੇ ਸੁੱਖ ਨੂੰ ਦੇਖ ਕੇ ਕਦੇ ਈਰਖਾ ਨਾ ਕਰੇ, ਸੜੀ ਮੱਚੀ ਨਾ ਜਾਏ, ਬਲਦਾ ਹੀ ਨਾ ਰਹੇ।
ਵਿੱਦਿਆ ਕਿਦਾਂ ਦਰਬ ਨਿਜ ਪਾਸਾ।
ਫਿਰ ਵੀ ਆਪਣੇ ਪਾਸ ਵਿੱਦਿਆ ਹੋਣੀ, ਬ੍ਰਹਮ ਵਿੱਦਿਆ ਬੜੀ ਪੜੇ ਹੋਣਾ, ਜਾਂ ਆਪਣੇ ਪਾਸ ਕੋਲ ਧਨ ਬਹੁਤਾ ਹੋਣਾ।
ਤਿਹ ਸੋ ਪਰ ਕੋ ਦੇ ਸੁਖ ਰਾਸਾ।
ਆਪਣੇ ਕੋਲ ਵਿੱਦਿਆ ਪੜ੍ਹੀ ਹੋਵੇ, ਜਾਂ ਵੀ ਬਹੁਤ ਗਿਆਨੀ ਹੋਵੇ, ਸੋਹਣਾ ਪੜ੍ਹਿਆ ਲਿਖਿਆ ਹੋਵੇ, ਅਤੇ ਜਾਂ ਆਪਣੇ ਕੋਲ ਧਨ ਬਹੁਤਾ ਹੋਵੇ, ਉਹਦੇ ਨਾਲ ਕਹਿੰਦੇ ਪਰਾਏ ਦੂਜੇ ਨੂੰ ਬਹੁਤਾ ਸੁੱਖ ਦੇਵੇ, ਜਿੰਨੀ ਸ਼ਮਤਾ, ਵੱਧ ਤੋਂ ਵੱਧ ਕੋਸ਼ਿਸ਼ ਕਰੇ ਵੀ ਮੈਨੂੰ ਪੜ੍ਹਾਈ ਦੇਣਾ, ਵੱਧ ਤੋਂ ਵੱਧ ਕੋਸ਼ਿਸ਼ ਕਰੇ ਵੀ ਜੇ ਮੇਰੇ ਕੋਲ ਪੈਸੇ ਹੈਗੇ ਇਹਨੂੰ ਮਦਦ ਦੇ ਕੇ ਮੈਂ ਸੁੱਖ ਦੇਣਾ ਹੈ।
ਦੋਹਰਾ ਕਰਤ ਭਲਾਈ ਮੀਤ ਸਾਂ।
ਜਿਵੇਂ ਵੀ ਭਾਈ ਆ ਮਿੱਤਰ ਨਾਲ ਕੋਈ ਭਲਿਆਈ ਕਰਦਾ ਚੰਗਿਆਈ ਕਰਦਾ ਆਪਣਾ ਸੱਜਣ ਸਮਝ
ਕੇ ਸਭ ਸੰਗ
ਭਾਈ ਕਾਲੂ ਤਿਵੇਂ ਹੀ ਸਾਰਿਆਂ ਦੇ ਨਾਲ ਹੀ ਆਪਣੇ ਮਿੱਤਰ ਹੀ ਸਾਰਿਆਂ ਨੂੰ ਸਮਝ ਕੇ ਆ ਭਲਿਆਈ ਕਰੀਏ ਨੇਕੀ ਚੰਗਿਆਈ ਹਮੇਸ਼ਾ ਕਰੀਏ ਜੋ ਗੁਣ ਨੂੰ ਦੇ ਦਈਏ ਜੇ ਮਾਇਆ ਤੇ ਮਾਇਆ ਨਾਲ ਮਦਦ ਕਰ ਦਈਏ ਅਗਲੇ ਦੀ
ਮੈਤਰੀ ਕੇ ਲੱਛਣ ਹੈ
ਇਹ ਮਿੱਤਰਤਾ ਦੇ ਲੱਛਣ ਹੈ ਸਭ ਨਾਲ ਜਿਹੜਾ ਇਸ ਤਰ੍ਹਾਂ ਵਰਤਣਾ ਨਾ ਇਹਨੂੰ ਮਿੱਤਰਤਾ ਦੇ ਲੱਛਣ ਚਿੰਨ੍ਹ ਨਿਸ਼ਾਨੀਆਂ ਕਿਹਾ ਜਾਂਦਾ ਹੈ
ਕਰਾ ਨਾ ਕਿਹ ਮਨ ਭੰਗ
ਕਦੇ ਵੀ ਕਿਸੇ ਦਾ ਮਨ ਭੰਗ ਉਦਾਸ ਉਪਰਾਮ ਨਾਸ ਨਾ ਕਰੇ ਜਾਂ ਕਿਸੇ ਦੇ ਨਾਲ ਵੀ ਵਿਆਰ ਵਿਰੋਧ ਕਰੇ ਨਾ ਕਦੀ
ਜੋ ਪਈ ਨਿਜ ਤੇ ਵਿਦਿਆ ਕਾ ਧਨ ਮਾਹੀ
ਹੁਣ ਦੂਸਰਾ ਲੱਛਣ ਦੱਸ ਰਹੇ ਹੈ ਵੀ ਸਤਿਗੁਰੂ ਕਹਿ ਰਹੇ ਮਹਾਰਾਜ ਵੀ ਫਿਰ ਆਪਣੇ ਤੇ ਆਪਣੇ ਤੋਂ ਜੇ ਵਿੱਦਿਆ ਵਿੱਚ ਅਗਲਾ ਮਹਾਨ ਹੋਵੇ ਜ਼ਿਆਦੀ ਵਿੱਦਿਆ ਪੜ੍ਹਿਆ ਚੰਗਾ ਪੜ੍ਹਿਆ ਲਿਖਿਆ ਹੋਵੇ ਜਾਂ ਵੀ ਧਨ ਵਿੱਚ
ਕਹਿ ਬਲ ਦਿਖਾ ਕੇ ਮਤ ਲੱਗ ਆਹੀ
ਐਵੇਂ ਨਿੱਜ ਅਤੇ ਵਿੱਦਿਆ ਆਪਣੇ ਤੋਂ ਵਿੱਦਿਆ ਘੱਟ ਪੜ੍ਹਿਆ ਹੋਵੇ ਫਿਰ ਧਨ ਵਿੱਚੋਂ ਅਗਲਾ ਗਰੀਬ ਹੋਵੇ ਜਾਂ ਬਲ ਵਿੱਚ ਜਾਂ ਥੋੜ੍ਹੀ ਬੁੱਧੀ ਅਗਲ ਹੋਵੇ
ਤਿੰਨ ਕੋ ਅਨਜ ਆਤਮ
ਆਤਮਜ
ਤਿੰਨ ਕੋ ਮਨਜ ਆਤਮਜ ਨਿਆਈ
ਫਿਰ ਪੜ੍ਹ
ਤਿੰਨ ਕੋ ਅਨਜ ਆਤਮਜ ਨਿਆਈ
ਜਦੋਂ ਵੇਖੇ ਵੀ ਇਹ ਥੋੜ੍ਹੀ ਵਿੱਦਿਆ ਪੜ੍ਹਿਆ ਹੈ ਥੋੜ੍ਹਾ ਧਨ ਹੈ ਇਹਦੇ ਕੋਲ ਇਹ ਵਿਚਾਰਾ ਬਲ ਵਿੱਚੋਂ ਮਾਤੜ ਹੈ ਮਾੜਾ ਹੈ ਕਮਜ਼ੋਰ ਹੈ ਥੋੜ੍ਹੀ ਇਹਨੂੰ ਅਕਲ ਬੁੱਧੀ ਹੈ ਕਹਿੰਦੇ ਉਹਦੇ ਨਾਲ ਇਵੇਂ ਵਰਤੇ ਜਿਵੇਂ ਆਪਣਾ ਛੋਟਾ ਭਰਾ ਹੁੰਦਾ ਹੈ ਆਪਣੇ ਛੋਟਾ ਭਰਾ ਸਮਝ ਕੇ ਜਾਂ ਆਤਮਜ ਕਹੀਏ ਆਪਣਾ ਛੋਟੇ ਪੁੱਤਰ ਸਮਝ ਕੇ ਛੋਟੇ ਪੁੱਤਰ ਦੀ ਨਿਆਈ ਤੇ ਜਾਂ ਛੋਟੇ ਭਰਾ ਦੀ ਨਿਆਈ
ਕਰ ਸਹਾਇਤਾ ਦੇ ਵਧਾਈ
ਉਹਨੂੰ ਸਹਾਇਤਾ ਕਰਕੇ ਉਹਦੀ ਉਹਨੂੰ ਵਧਾ ਦੇਵੇ ਉਹਨੂੰ ਉੱਚਾ ਕਰ ਦੇਵੇ ਆਪਣੇ ਬਰਾਬਰ ਦਾ ਹੀ ਕਰ ਲਵੇ ਜੇ ਵੇਖੇ ਨਾ ਵੀ ਇਹਦੇ ਕੋਲ ਇਹ ਵਿਚਾਰਾ ਪੜ੍ਹਿਆ ਨਹੀਂ ਨਾ ਉਹਨੂੰ ਪੜ੍ਹਾ ਦੇਵੇ ਜੇ ਉਹਦੇ ਕੋਲ ਪੈਸਾ ਨਹੀਂ ਹੈਗਾ ਉਹਨੂੰ ਪੈਸਾ ਦੇਵੇ ਅਤੇ ਜੇ ਅਗਲੇ ਕੋਲ ਵਿਚਾਰਾ ਬਲ ਵਿੱਚੋਂ ਕਮਜ਼ੋਰ ਹੈ ਥੋੜ੍ਹੀ ਅਕਲ ਮੱਤ ਹੈ ਆਪਣੇ ਕੋਲ ਚੀਜ਼ਾਂ ਹੈਗੀਆਂ ਅਤੇ ਇਹ ਭਾਈ ਕਾਲੂ ਉਹਨੂੰ ਉਹਦੀ ਸਹਾਇਤਾ ਕਰਕੇ ਇਹ ਸਮਝੇ ਉਹਨੂੰ ਵੀ ਮੇਰਾ ਇਹ ਛੋਟਾ ਭਰਾ ਹੈ ਇਹ ਸਮਝੇ ਇਹ ਮੇਰਾ ਪੁੱਤਰ ਹੈ ਛੋਟਾ ਇਵੇਂ ਸਮਝ ਕੇ ਉਹਦੀ ਸਹਾਇਤਾ ਕਰੇ ਉਹਨੂੰ ਬਰਾਬਰ ਦਾ ਕਰ ਦੇਵੇ ਵਧਾ ਦੇਵੇ ਮਹਾਨ ਕਰ ਦੇਵੇ
ਲਗ ਕੋ ਦੇਖ ਗਰਬ ਨਾ ਕਰਹੀ
ਆਪਣੇ ਤੋਂ ਛੋਟਾ ਦੇਖ ਕੇ ਇਹਨਾਂ ਗੁਣਾਂ ਵਿੱਚ ਵੀ ਵਿੱਦਿਆ ਉਹਨਾਂ ਪੜ੍ਹਿਆ ਹੋਵੇ ਵਿਚਾਰੇ ਨੂੰ ਅਕਲ ਘੱਟ ਹੋਵੇ ਪੈਸਾ ਕੋਈ ਨਾ ਹੋਵੇ ਜਾਂ ਬਲ ਵਿੱਚ ਥੋੜ੍ਹਾ ਹੋਵੇ ਛੋਟਾ ਦੇਖ ਕੇ ਹੰਕਾਰ ਨਾ ਕਰੀ ਕਰੇ
ਇਸ ਕੋ ਕਰਨਾ ਸੰਤ ਚਰਹੀ
ਇਸ ਇਹਨਾਂ ਲੱਛਣਾਂ ਨੂੰ ਸੰਤ ਮਹਾਤਮਾ ਕਮਾਈ ਵਾਲੇ ਕਰਨਾ ਕਹਿੰਦੇ ਹੈ ਕਿਰਪਾਲਤਾ ਕਹਿੰਦੇ ਹੈ ਜਿਹੜੇ ਇਸ ਤਰ੍ਹਾਂ ਵੇਖ ਕੇ ਅੱਗੋਂ ਉਹ ਉੱਦਮ ਕਰਦੇ ਵੀ ਇਹਨੂੰ ਮੈਂ ਖੜਿਆ ਕਰ ਦੇਣਾ ਆਪਣੇ ਬਰਾਬਰ ਦਾ ਕਰ ਲੈਣਾ ਹੈ
ਜੇ ਔਰ ਤਰਹਾ ਤਰਹਾ ਭਵ ਸੇ
ਭਾਈ ਕਾਲੂ ਜਿਹੜੇ ਹਿਰਦੇ ਵਿੱਚ ਇਵੇਂ ਦੀ ਭਾਵਨਾ ਧਾਰਦੇ ਹੈ ਨਾ ਰੱਖਦੇ ਹੈ ਉਹੀ ਉਹ ਸੰਸਾਰ ਤੋਂ ਤਰਦੇ ਹੈ
ਸਨਮੁਖ ਨਾਮ ਲਖੋ ਤੁਮ ਤੇ
ਉਹਨਾਂ ਨੂੰ ਤੂੰ ਸਨਮੁਖ ਉਹਨਾਂ ਦਾ ਨਾਮ ਕਿਹਾ ਜਾਂਦਾ ਹੈ ਇਵੇਂ ਸਨਮੁਖ ਤੂੰ ਉਹਨਾਂ ਨੂੰ ਜਾਣ ਲਾ ਜਿਨ੍ਹਾਂ ਵਿੱਚ ਇਹ ਲੱਛਣ ਹੈ ਜੇ ਉੱਪਰ ਦੱਸਿਆ ਕਰਨਾ ਬਾਰੇ
ਨਿਜ ਤੇ ਵਿਦਿਆ ਕਾ ਗੁਣ ਮਾਹੀ
ਹਾਂ ਜੇ ਵੀ ਆਪਣੇ ਤੋਂ ਵਿੱਦਿਆ ਦੇ ਵਿੱਚ ਵਿੱਦਿਆ ਚੰਗੀ ਪੜ੍ਹਿਆ ਹੋਵੇ ਚੰਗਾ ਸੋਹਣਾ ਢੰਗ ਨਾਲ ਲਿਖਿਆ ਪੜ੍ਹਿਆ ਲਿਖਿਆ ਹੋਵੇ ਜਾਂ ਆਪਣੇ ਤੋਂ ਗੁਣਾਂ ਦੇ ਵਿੱਚ
ਦੀਰਗ ਦੇਖ ਦੁੱਖ ਨਾ ਕਾਹੀ
ਕਦੇ ਵੀ ਆਪਣੇ ਤੋਂ ਉਹਨੂੰ ਵੱਡਾ ਜਾਣ ਕੇ ਦੇ ਕੇ ਦੁਖੇ ਨਾ ਸੜੇ ਮੱਚੇ ਨਾ ਉਹਦੇ ਗੁਣ ਵੇਖ ਕੇ ਉਹਦੀ ਪੜ੍ਹਾਈ ਵੇਖ ਕੇ ਅਤੇ ਸੜੇ ਮੱਚੇ ਨਾ ਦੁੱਖ ਦੁਖੀ ਨਾ ਹੋਵੇ ਦੇਖ ਕੇ
ਤਿਨਕੀ ਸੁਨਹਿ ਪ੍ਰਸੰਸਾ ਕਾਨਾ
ਸਗੋਂ ਤਿਨਕੀ ਉਹਦੀ ਜਿਹੜੀ ਹੈ ਨਾ ਪ੍ਰਸੰਸਾ ਵਡਿਆਈ ਸੁਣ ਕੇ ਕੰਨਾਂ ਵਿੱਚ
ਹਰਖ ਮਾਨ ਹੋਏ ਸੇ ਮਤਵਾਨ
ਖੁਸ਼ ਹੋਵੇ ਸਗੋਂ ਅਤੇ ਉਹ ਬੁੱਧੀ ਵਾਲਾ ਕਿਹਾ ਜਾਂਦਾ ਭਾਈ ਕਾਲੂ ਖੁਸ਼ ਹੋਵੇ ਉਹਦੀ ਵਡਿਆਈ ਸੁਣ ਕੇ, ਕਹੇ ਮਹਾਰਾਜ ਨੇ ਉਹਦੀ ਕਿਰਪਾ ਕੀਤੀ, ਸੋਹਣਾ ਪੜਦਾ, ਚੰਗੇ ਗੁਣ ਹੈ, ਸਗੋਂ ਦੁਖੀ ਨਾ ਹੋਵੇ। ਜਿਹੜਾ ਇਸ ਤਰ੍ਹਾਂ ਖੁਸ਼ ਹੁੰਦਾ ਹੈ ਉਹਨੂੰ ਮਤਵਾਨ ਬੁੱਧੀ ਵਾਲਾ ਕਿਹਾ ਜਾਂਦਾ ਹੈ।
ਦੋਹਰਾ ਜੈਸੇ ਪਿਤ ਗੁਰਦੇਵ ਕੋ,
ਜਿਸ ਤਰ੍ਹਾਂ ਵੀ ਆਪਣੇ ਪਿਤਾ ਦੀ ਤੇ ਇਸੇ ਤਰ੍ਹਾਂ ਗੁਰਦੇਵ ਗੁਰੂ ਦੀ।
ਸੁਣ ਜਸ ਹੋਤ ਪਰਸੰਨਾ,
ਜੇ ਕੋਈ ਆਪਣੇ ਪਿਓ ਦੀ ਵਡਿਆਈ ਕਰੇ, ਗੁਰੂ ਦੀ ਵਡਿਆਈ ਕਰੇ, ਜਿਵੇਂ ਮਨ ਪ੍ਰਸੰਨ ਹੁੰਦਾ ਨਾ ਸੁਣ ਸੁਣ ਕੇ, ਇਸੇ ਤਰ੍ਹਾਂ ਹੀ
ਤਿਉਂ ਹਰਖਾ ਮੁਖ ਸੇ ਕਹਾ,
ਤਿਉਂ ਖੁਸ਼ ਹੋਵੇ ਅਗਲੇ ਆਪਣੇ ਤੋਂ ਵੱਡੇ ਦੇ ਗੁਣ ਵੇਖ ਕੇ, ਉਹਦੀ ਵਿੱਦਿਆ ਪੜ੍ਹਾਈ ਵੇਖ ਕੇ, ਉਹਦੀ ਪਦਵੀ ਵੇਖ ਕੇ, ਉਹਦਾ ਸਤਿਕਾਰ ਵੇਖ ਕੇ, ਤਿਵੇਂ ਖੁਸ਼ ਹੋਵੇ ਤੇ ਮੁੱਖੋਂ ਇਹੀ ਗੱਲ ਕਹੇ।
ਵਾਹਿਗੁਰੂ ਨਿਤ ਧੰਨ,
ਇਹ ਵਾਹਿਗੁਰੂ ਤੂੰ ਹਮੇਸ਼ਾ ਧਾਨੀ ਹੈ, ਜਿਹਨੇ ਐਸੇ ਪੁਰਖ ਨੂੰ ਤੂੰ ਇੰਨੇ ਚੰਗੇ ਗੁਣ ਦਿੱਤੇ ਹੈ।
ਜੋ ਪਈ ਜਿਨ ਇਸ ਵਿਦ ਕੇ ਮਨ ਜੋ ਪਾਏ,
ਇਹੀ ਕਹੀਏ ਵੀ ਜਿਸ ਪਰਮੇਸ਼ਰ ਨੇ ਇਸ ਤਰ੍ਹਾਂ ਦੇ ਮਨੁੱਖ ਪੈਦਾ ਕੀਤੇ, ਚੰਗੇ ਗੁਣਾਂ ਵਾਲੇ, ਚੰਗੀ ਪੜ੍ਹਾਈ ਵਿੱਦਿਆ ਵਾਲੇ, ਬ੍ਰਹਮ ਵਿੱਦਿਆ ਵਾਲੇ, ਚੰਗੀ ਵਡਿਆਈ ਪਦਵੀ ਵਾਲੇ, ਤੇ ਇਸ ਤਰ੍ਹਾਂ ਜਿਸ ਵਾਹਿਗੁਰੂ ਨੇ ਪੈਦਾ ਕੀਤੇ ਮਨੁੱਖ।
ਧੰਨ ਪ੍ਰਭੂ ਕਹਿ ਔਰ ਹਰ ਖਾਏ,
ਧੰਨ ਹੈ ਤੂੰ ਪਰਮੇਸ਼ਰ, ਧੰਨ ਹੈ ਤੂੰ ਪਰਮੇਸ਼ਰ ਜਿਹਨੇ ਇਹਨਾਂ ਨੂੰ ਵਡਿਆਈ ਦਿੱਤੀ ਹੈ, ਇਹ ਕਹਿ ਕੇ ਹਿਰਦੇ ਵਿੱਚ ਖੁਸ਼ ਪ੍ਰਸੰਨੀ ਹੋਵੇ। ਸਗੋਂ
ਅਸ ਲਖ ਕਾ ਨਿੰਦਾ ਨਾ ਚਾਹਾ,
ਇਸ ਤਰ੍ਹਾਂ ਜਾਣ ਕੇ ਵੀ ਉਹ ਵੀ ਬੜਾ ਪੜ੍ਹਿਆ ਲਿਖਿਆ, ਉਹਦੇ 'ਚ ਗੁਣ ਬੜੇ ਹੈ, ਉਹਦੀ ਪਦਵੀ ਚੰਗੀ ਹੈ, ਉਹਦਾ ਸਤਿਕਾਰ ਬੜਾ, ਇਹ ਜਾਣ ਕੇ ਕਦੀ ਨਿੰਦਾ ਨਾ ਮਨ 'ਚ ਚਾਹੇ, ਨਿੰਦਾ ਹੀ ਨਾ ਕਰੀ ਜਾਏ।
ਮੁਦਤਾ ਨਾਮ ਇਸੀ ਕੋ ਹੈ,
ਇਸੇ ਦਾ ਨਾਮ ਹੀ ਮੁਦਤਾ ਕਹਿੰਦੇ ਹੈ, ਇਹਦਾ ਨਾਮ ਹੀ ਪ੍ਰਸੰਨਤਾ ਕਹਿੰਦੇ, ਇਹਦਾ ਨਾਮ ਹੀ ਖੁਸ਼ੀ ਕਹਿੰਦੇ ਹੈ। ਇਹ ਤੀਸਰਾ ਲੱਛਣ ਹੈ ਸਨਮੁਖ ਦਾ,
ਆਪਣੀ ਮਤ ਗਲ ਬਚਨ ਸਾਰ,
ਆਪਣੀ ਜਿਹੜੀ ਮਤ ਹੈ, ਜਿਹੜੀ ਆਪਣੀ ਬੁੱਧੀ ਗੁਰੂ ਪਰਮਾਤਮਾ ਨੇ ਬਖਸ਼ੀ ਹੈ, ਅਤੇ ਗੁਰੂ ਦੇ ਬਚਨਾਂ ਅਨੁਸਾਰ ਹੀ ਜੋ ਗੁਰੂ ਨੇ ਕਿਹਾ ਹੈ, ਜੋ ਗੁਰੂ ਨੇ ਬਚਨ ਕਹੇ ਹੈ ਨਾ, ਗੁਰੂ ਦੇ ਬਚਨਾਂ ਅਤੇ ਗੁਰੂ ਦੇ ਮਤ ਅਨੁਸਾਰ ਹੀ ਆਪ ਹੋ ਕੇ,
ਦੇ ਉਪਦੇਸ਼ ਸਭਨ ਸੁਖਕਾਰ,
ਸਾਰਿਆਂ ਨੂੰ ਉਪਦੇਸ਼ ਦੇਵੇ ਸੁਖ ਕਰਨ ਵਾਲਾ। ਇੱਕ ਤਾਂ ਹੁੰਦਾ ਨਾ ਡਾਂਗ ਸੋਟਾ ਚਲਾ ਦੇਣ ਵਾਲਾ, ਉਪਦੇਸ਼ ਵੀ ਗੱਲ ਇਹੋ ਜਿਹੀ ਕਰ ਦੇਣੀ ਤਾਂ ਬਖੇੜਾ ਹੀ ਖੜਾ ਹੋ ਜਾਣਾ, ਇੱਕ ਉਪਦੇਸ਼ ਹੁੰਦਾ ਸੁੱਖ ਕਰਨ ਵਾਲਾ। ਉਹ ਕਿਹੜਾ ਉਪਦੇਸ਼ ਸੁੱਖ ਕਰਨ ਵਾਲਾ? ਗੁਰੂ ਦੇ ਬਚਨਾਂ ਅਨੁਸਾਰ ਹੋ ਕੇ, ਆਪਣੀ ਮਤ ਗੁਰੂ ਦੇ ਮਤ ਦੇ ਧਾਰਨੀ ਹੋ ਕੇ, ਉਸ ਅਨੁਸਾਰ ਹੀ ਭਾਵ ਗੁਰਬਾਣੀ ਦੇ ਸਿਧਾਂਤ ਦੇ ਰਾਹੀਂ, ਗੁਰਬਾਣੀ ਦੇ ਉਪਦੇਸ਼ਾਂ ਰਾਹੀਂ ਉਪਦੇਸ਼ ਦੇਵੇ, ਗੁਰਬਾਣੀ ਦੇ ਸਿਧਾਂਤਾਂ ਰਾਹੀਂ, ਅਤੇ ਸਾਰਿਆਂ ਨੂੰ ਜੋ ਸੁੱਖ ਕਰਨ ਵਾਲਾ ਹੋਵੇ।
ਜੋ ਮੰਨਾ ਤਿਹ ਕੋ ਪੁਨ ਦੇਹੇ,
ਅਤੇ ਉਹ ਉਪਦੇਸ਼ ਦੇਵੇ ਵੀ ਕਿਹਨੂੰ? ਇਹ ਅਧਿਕਾਰੀ ਵੇਖ ਲਏ, ਜੋ ਮੰਨੇ ਉਹ ਉਪਦੇਸ਼ ਜੋ ਦਿੱਤਾ ਹੈ ਉਸ ਨੂੰ ਮੰਨੇ, ਉਹਨੂੰ ਫਿਰ ਬਾਅਦ ਦੁਬਾਰਾ ਉਪਦੇਸ਼ ਦੇਵੇ।
ਅਨਮੰਨੇ ਸਾਂ ਹੱਠ ਨਾ ਕਰੇ ਹੈ,
ਅਤੇ ਜਿਹੜਾ ਅਨਮੰਨੇ, ਜਿਹੜਾ ਮੰਨੇ ਹੀ ਨਾ, ਭਾਵੇਂ ਗੁਰੂ ਦਾ ਉਪਦੇਸ਼ ਹੈ, ਭਾਵੇਂ ਕਿ ਸੰਤ ਮਹਾਤਮਾ ਦਾ ਉਪਦੇਸ਼ ਹੈ, ਗੁਰਮੁਖਾਂ ਦਾ ਉਪਦੇਸ਼ ਹੈ, ਵੀ ਜਿਹੜਾ ਤਾਂ ਮੰਨਦਾ ਉਹਨੂੰ ਦੇਵੇ, ਜਿਹੜਾ ਨਹੀਂ ਨਾ ਮੰਨਦਾ, ਕਹਿੰਦੇ ਉਹਨੂੰ ਹੱਠ ਕਰਕੇ ਨਾ ਦੇਵੇ ਉਪਦੇਸ਼, ਕਿ ਤੂੰ ਜੋ ਮੈਂ ਕਹਿ ਰਿਹਾ ਆ ਗੁਰੂ ਦੀ ਗੱਲ ਹੀ, ਆ ਗੁਰਮੁਖਾਂ ਦੀ ਗੱਲ ਹੀ, ਤੂੰ ਸੁਣੀ ਸੁਣ, ਮਨ ਹੀ ਮਨ, ਤੂੰ ਮੰਨਦਾ ਕਿਉਂ ਨਹੀਂ ਹੋਏ, ਇਵੇਂ ਨਾ ਕਰੇ, ਹੱਠ ਨਾਲ ਉਹਨੂੰ ਨਾ ਦੇਵੇ ਉਪਦੇਸ਼ ਜਿਹੜਾ ਨਹੀਂ ਮੰਨਦਾ, ਕਿਉਂਕਿ ਉਹ ਅਧਿਕਾਰੀ ਨਹੀਂ ਹੈਗਾ।
ਦੋਹਰਾ ਪ੍ਰਾ ਲਬਦ ਇਸ ਕੀ ਨਹੀਂ,
ਸਗੋਂ ਇਹ ਮਨ 'ਚ ਵਿਚਾਰੇ ਵੀ ਇਹ ਜਿਹੜਾ ਵਿਚਾਰਾ ਉਪਦੇਸ਼ ਨਹੀਂ ਨਾ ਲੈਂਦਾ, ਇਹੜਾ ਮੰਨਦਾ ਨਹੀਂ, ਇਹਦੀ ਵਿਚਾਰੇ ਦੀ ਕਿਸਮਤ ਹੀ ਮਾੜੀ ਹੈ, ਉਹ ਕੋਈ ਵੱਡਾ ਨਹੀਂ ਹੈ ਜਿਹੜਾ ਉਪਦੇਸ਼ ਨਹੀਂ ਲੈ ਰਿਹਾ, ਕੋਈ ਮੰਨਦਾ ਨਹੀਂ ਹੈ, ਉਹਨੂੰ ਛੱਡ ਦਿਓ ਉੱਥੇ ਹੀ। ਇਹ ਸਮਝ ਲਓ ਵੀ ਇਹ ਵਿਚਾਰੇ ਦੀ ਪਰਾ ਲਬਦ ਕਿਸਮਤ ਹੀ ਮਾੜੀ ਹੈ, ਜਿਹਦੀ ਕਿਸਮਤ ਮਾੜੀ ਉਹ ਵਿਚਾਰਾ ਕੀ ਕਰੇ, ਜਿਹਦੇ ਇਹ ਸਮਝੇ ਦੇ ਭਾਗ ਮਾੜੇ, ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਹੁਣ ਉਹ ਵਿਚਾਰੇ ਕਰਨ ਵੀ ਕੀ, ਜਿਨ੍ਹਾਂ ਦੇ ਭਾਗ ਮਾੜੇ ਹੈ, ਉਹ ਸੁਣਨ ਕਿੱਥੋਂ, ਕਿੱਥੋਂ ਮੰਨਣ, ਉਹ ਇਹ ਸਮਝ ਲੈ ਵੀ ਇਹਦੀ ਤੇ ਭਾਈ ਕਿਸਮਤ ਹੀ ਮਾੜੀ ਹੈ, ਤਾਂ ਹੀ ਨਹੀਂ ਮੰਨਦਾ ਗੁਰੂ ਦਾ ਉਪਦੇਸ਼ ਸ਼ਬਦ।
ਅਸ ਜਾਣਹਿ ਮਨ ਮਾਹੇ,
ਇਸ ਤਰ੍ਹਾਂ ਮਨ ਵਿੱਚ ਜਾਣੇ,
ਦੂਸ਼ਣ ਤਿਹ ਸੋ ਹੋਏ ਰਹਾ,
ਸਗੋਂ ਨਾ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿਹੜਾ ਨਹੀਂ ਮੰਨਦਾ ਉਹਦੇ ਨਾਲ ਗੁਰੂ ਸਾਹਿਬ ਕਹਿੰਦੇ ਚੁੱਪ ਹੀ ਕੀਤੇ ਰਹੀ, ਉਹਦੇ ਨਾਲ ਕੋਈ ਬਚਨ ਨਾ ਕਰੀਏ ਵੀ ਤੂੰ ਫਿਰ ਉਹਨੂੰ ਨਵਾਂ ਪ੍ਰਮਾਣ ਦਿਓ ਵੀ ਸੁਧਰ ਜੇ ਛੱਡ ਦੇ ਉਹਨੂੰ ਉੱਥੇ, ਚੁੱਪ ਹੀ ਕਰ ਜੋ ਭਾਈ।
ਨਾਮ ਉਪੇਖਿਆ ਤਾਹੇ,
ਇਸੇ ਦਾ ਨਾਮ ਹੀ ਉਪੇਖਿਆ ਹੈ, ਚਿੱਤ ਦਾ ਪਰੇ ਹਟਣਾ, ਵੀ ਪਰੇ ਹਟ ਜਾਣਾ, ਨਹੀਂ ਮੰਨਦਾ ਤਾਂ ਕੋਈ ਗੱਲ ਨਹੀਂ, ਉਹਦੇ ਨਾਲ ਈਰਖਾ ਕੋਈ ਨਹੀਂ ਕਰਨੀ, ਨਹੀਂ ਮੰਨਦਾ ਜਿਹੜਾ ਮੰਨਦਾ ਉਹਦੇ ਨਾਲ ਪ੍ਰੇਮ ਕੋਈ ਨਹੀਂ ਕਰਨਾ, ਵੀ ਇਹਨੇ ਮੰਨ ਲਿਆ ਉਹਨੇ ਮੰਨਿਆ ਨਹੀਂ ਉਹਦੇ ਨਾਲ ਅੱਗ ਵਰੋਲੇ ਰਹਿਣਾ, ਉਹਨੂੰ ਛੱਡ ਹੀ ਦੇਣਾ ਹੈ, ਪਰੇ ਹਟ ਜਾਣਾ, ਮਨ ਦਾ ਆਪਣਾ ਪਰੇ ਤੋਂ ਚਿੱਤ ਪਰੇ ਕਰ ਲੈਣਾ, ਇਸੇ ਦਾ ਨਾਮ ਹੀ ਉਪੇਖਿਆ ਹੈ। ਐਵੇਂ ਸਿਰ ਉਡਾ ਕੇ ਉਪਦੇਸ਼ ਦੇਣ ਦੀ ਜ਼ਰੂਰਤ ਨਹੀਂ ਹੈ ਭਾਈ ਕਿਸੇ ਨੂੰ।
ਜੋ ਪਈ ਮਨ ਕੋ ਕਹਿਓ ਕਰਤ ਹੈ ਜੋਈ,
ਇਹਦੇ ਦੱਸੇ ਸਤਿਗੁਰੂ ਜੀ ਨੇ ਸਨਮੁਖ ਪੁਰਸ਼ ਦੇ ਲੱਛਣ। ਹੁਣ ਗੁਰੂ ਮਹਾਰਾਜ ਕਹਿੰਦੇ ਜਿਹੜੇ ਤੁਸਾਂ ਨੇ ਪੁੱਛਿਆ ਨਾ ਮਨਮੁਖ ਦੇ ਲੱਛਣ ਚਿੰਨ੍ਹ ਨਿਸ਼ਾਨੀਆਂ ਕੀ, ਉਹ ਵੀ ਸੁਣ ਲਓ ਭਾਈ ਕਾਲੂ ਜੀ। ਕਹਿੰਦੇ ਮਨ ਦਾ ਕਹਿਆ ਹੋਇਆ ਜੋ ਕਰਦਾ ਹੈ,
ਮਨਮੁਖ ਪਹਿਚਾਨ ਸੋਈ,
ਉਹ ਮਨਮੁਖ ਹੁੰਦਾ ਹੈ, ਉਸ ਨੂੰ ਤੁਸੀਂ ਮਨਮੁਖ ਪਹਿਚਾਣ ਲਓ, ਸਮਝ ਲਓ ਜੀ,
ਤਾਂਤੇ ਤੁਮ ਸਨਮੁਖ ਨਿਤ ਰਹੀਏ।
ਇਸ ਕਰਕੇ ਭਾਈ ਕਾਲੂ ਜੀ ਤੁਸੀਂ ਜਿਹੜਾ ਹਮੇਸ਼ਾ ਸਨਮੁਖ ਹੀ ਰਹੀਏ, ਸਨਮੁਖ ਰਹਿਣ ਵਿੱਚ ਗੁਰੂ ਦੇ ਪਾਸੋਂ ਭਲਾ ਹੁੰਦਾ ਹੈ।
ਨਾਮ ਚਤਾਰ ਊਚ ਪਦ ਲਹੀਏ,
ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਕੇ ਨਾਮ ਨੂੰ ਚੇਤੇ ਕਰੀਏ, ਯਾਦ ਕਰੀਏ, ਅਤੇ ਉੱਚਾ ਪਦ, ਪਰਮ ਪਦ, ਚੌਥਾ ਪਦ, ਤੁਰੀਆ ਪਦ, ਕੈਵਲ ਪਦ, ਐਵੇਂ ਉਹ ਮਹਾਨ ਪਦ ਹੀ ਲਹੀਏ, ਪ੍ਰਾਪਤ ਕਰੀਏ।
ਇਸ ਬਿਦ ਸ੍ਰੀ ਗੁਰ ਬਚ ਸੋ ਸੁਣ ਕੇ,
ਇਸ ਤਰ੍ਹਾਂ ਸਤਿਗੁਰੂ ਜੀ ਦੇ ਮਹਾਨ ਬਚਨਾਂ ਨੂੰ ਸੁਣ ਕੇ,
ਵਰਤਿਓ ਤਿਸ ਪ੍ਰਕਾਰ ਮਨ ਗੁਣ ਕਾ,
ਆਪਣੇ ਮਨ ਵਿੱਚ ਵਿਚਾਰ ਕੇ ਵੀ ਗੁਰੂ ਸਾਹਿਬ ਜੀ ਨੇ ਬਿਲਕੁਲ ਮਹਾਨ ਉਪਦੇਸ਼ ਦਿੱਤਾ ਮੇਰੇ ਭਲੇ ਲਈ, ਉਸੇ ਤਰ੍ਹਾਂ ਹੀ ਰਹਿੰਦੀ ਜ਼ਿੰਦਗੀ ਤੱਕ ਹੀ ਭਾਈ ਕਾਲੂ ਵਰਤਿਆ ਹੈ। ਫਿਰ
ਯੋ ਕਾਲੂ ਕੋ ਪਾਨ ਸਤਾਰੇ,
ਗੁਰੂ ਅੰਗਦ ਦੇਵ ਸਾਹਿਬ ਜੀ ਇਵੇਂ ਭਾਈ ਕਾਲੂ ਜੀ ਦਾ ਜਿਹੜਾ ਨਿਸਤਾਰਾ ਹੋਇਆ ਉਧਾਰ ਹੋਇਆ ਸੀ।
ਮਿਲੇ ਜੋ ਨਰ ਤਹ ਸੋ ਪੇ ਉਧਾਰੇ,
ਮਿਲੇ ਜੋ ਨਰ ਤਹ ਸੋ ਪੇ ਉਧਾਰੇ, ਮੈਂ ਪੜ੍ਹਨਾ ਵੀ ਜੋ ਜੋ ਵੀ ਪੁਰਸ਼ ਭਾਈ ਕਾਲੂ ਜੀ ਨੂੰ ਮਿਲੇ ਹੈ, ਫਿਰ ਉਹ ਵੀ ਉਸਨੇ ਉਧਾਰੇ ਹੈ, ਉਹ ਆਪ ਛੁੱਟੇ ਪਰਿਵਾਰ ਸਿਉਂ ਸਭ ਜਗਤ ਛਡਾਇਆ।
ਧਾਰ ਜਿਹ ਨਰ ਗੁਰ ਦਰਸੇ,
ਗੁਰੂ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਮੈਂ ਭਾਈ ਬਾਲਾ ਕਹਿੰਦਾ ਹਾਂ ਵੀ ਪ੍ਰੇਮ ਸ਼ਰਧਾ ਧਾਰ ਕੇ, ਭਾਵਨਾ ਧਾਰ ਕੇ, ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਂ ਜਿੱਥੇ ਵੀ ਦਰਸ਼ਨ ਜਿਹੜੇ ਕੀਤੇ ਹੈ,
ਬਚਨ ਸੁਣੇ ਪਦ ਪੰਕਜ ਪਰਸੇ,
ਤੇ ਗੁਰੂ ਸਾਹਿਬ ਜੀ ਦੇ ਮਹਾਨ ਪਵਿੱਤਰ ਬਚਨ ਸੁਣੇ ਹੈ ਤੇ ਚਰਨ ਕਮਲ ਪਰਸੇ ਛੋਹੇ ਹੈ,
ਸੇ ਉਧਰੇ ਸੰਗ ਬ੍ਰਿੰਦ ਉਧਾਰੇ,
ਉਹ ਤੇ ਆਪ ਉਧਰੇ ਭਾਰ ਉਤਾਰੇ ਇਹਨਾਂ ਦੇ ਹੋਏ ਹੋਏ ਹੈ, ਸਗੋਂ ਉਹਨਾਂ ਨਾਲ ਬਹੁਤ ਪੁਰਸ਼ ਆਪਣੇ ਉਧਾਰ ਲਏ ਹੈ, ਨਾਲ ਬਹੁਤੇ ਤਾਰ ਲਏ ਹੈ।
ਤਿੰਨ ਪਰ ਕਵ ਸਦੀਵ ਬਲਹਾਰੇ,
ਉਹਨਾਂ ਉੱਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਵੀ ਸਦਾ ਹੀ ਬਲਹਾਰ ਕੁਰਬਾਨ ਜਾਣਾ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨ ਸੁਣੇ ਹੈ, ਚਰਨ ਪਰਸੇ ਹੈ, ਦਰਸ਼ਨ ਦੇਖੇ ਹੈ, ਜਿਹੜੇ ਆਪ ਤਰੇ ਅਤੇ ਹੋਰਾਂ ਨੂੰ ਜਿਨ੍ਹਾਂ ਨੇ ਉਤਾਰਿਆ ਹੈ, ਮੈਂ ਉਹਨਾਂ ਤੋਂ ਸਦਾ ਹੀ ਕਵੀ ਬਲਹਾਰ ਕੁਰਬਾਨ ਜਾਂਦਾ ਹਾਂ।
ਉਹਨਾਂ ਇੱਕ ਦਿਨ ਧਰਮਸਾਲਾ ਮਾਹੀ,
ਇਵੇਂ ਜੋ ਗਿਆਰਵੀਂ ਵਾਰ ਦੀ ਤੇਰਵੀਂ ਪੌੜੀ ਹੈ ਅਤੇ ਜੋ ਬਚਨ ਹੈ ਵੀ ਸਨਮੁਖ ਕਾਲੂ ਆਸਤਾਰ ਗੁਰਬਾਣੀ ਦਰਗਹਿ ਸਾਬਾਸੀ ਗੁਰਮਤਿ ਭਾਉ ਭਗਤ ਵਰਗਾਸੀ, ਇਹ ਗੁਰਮਤਿ ਧਾਰ ਕੇ ਪ੍ਰੇਮਾ ਭਗਤੀ ਜਿਨ੍ਹਾਂ ਨੇ ਪ੍ਰਗਟ ਕੀਤੀ, ਇਹ ਸਿੱਖਾਂ ਦੇ ਪ੍ਰਸੰਗ ਜੋ ਪਹਿਲੇ ਹੋਏ ਇਸ ਵਾਰ ਵਿੱਚ ਜਿਹੜੇ ਨਾਮ ਆਏ ਹੈ, ਇਸ ਇੱਥੋਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੀ ਜਿਹੜੀ ਹੈ ਵਾਰ ਦਾ ਪੌੜੀ ਸ਼ੁਰੂ ਹੁੰਦੀ ਹੈ। ਇਹ ਪਹਿਲੀ ਪੌੜੀ ਦੇ ਜਿਹੜੇ ਸਿੱਖ ਹੈ ਉਹਨਾਂ ਦਾ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ।
ਕੋਨਾ ਇੱਕ ਦਿਨ ਧਰਮਸ਼ਾਲਾ ਮਾਹੀ,
ਇੱਕ ਦਿਨ ਦੀ ਗੱਲ ਹੈ ਕਿ ਧਰਮਸ਼ਾਲਾ ਦੇ ਵਿੱਚ
ਬੈਠੇ ਪ੍ਰਭੂ ਸਿੱਖ ਬਹੁ ਜਾਹੀ,
ਜਿਨ੍ਹਾਂ ਸਤਿਗੁਰਾਂ ਦੇ ਬਹੁਤੇ ਸਿੱਖ ਹੈ, ਗੁਰੂ ਨਾਨਕ ਸਾਹਿਬ ਜੀ ਦੇ ਬਹੁਤੇ ਸਿੱਖ ਹੀ ਧਰਮਸ਼ਾਲਾ ਵਿੱਚ ਬੈਠੇ ਹੋਏ ਸਨ ਸੰਗਤ ਰੂਪ ਵਿੱਚ।
ਮ੍ਰਿਦਲ ਮਧੁਰ ਕੀਰਤਨ ਧੁਨ ਹੋਤੀ,
ਕੀਰਤਨ ਦੀ ਜਿਹੜੀ ਧੁਨੀ ਹੈ ਬੜੀ ਮਿੱਠੀ ਪਿਆਰੀ ਹੌਲੀ ਹੌਲੀ ਹੁੰਦੀ ਹੈ। ਇੱਕ ਤਾਂ ਹੁੰਦਾ ਨਾ ਵੀ ਐਂ ਖੜਬੜ ਬਚਾ ਦੇਣੀ, ਧਮਕਾਂ ਹੀ ਪਾ ਕੇ ਰੱਖ ਦੇਣੀਆਂ, ਇੱਕ ਹੈ ਵੀ ਧੁਨੀ ਹੈ ਕੋਮਲ ਮਿੱਠੀ, ਬੜੀ ਸੁਰ ਵਿੱਚ ਮਿੱਠੀ ਮਿੱਠੀ ਆਵਾਜ਼ ਵਿੱਚ ਕੀਰਤਨ ਹੋਣਾ, ਬੜੇ ਪ੍ਰੇਮ ਨਾਲ ਸੁਣਨ ਵਿੱਚ ਵੀ ਆਨੰਦ ਆਉਣਾ, ਐਸੀ ਧੁਨੀ ਮਿੱਠੀ ਪਿਆਰੀ ਹੋ ਰਹੀ ਸੀ।
ਸੁਣਤ ਸਰੋਤ ਹੋਇ ਸਮਾਤ ਦੋਤੀ,
ਜਿਸ ਕੀਰਤਨ ਦੀ ਮਿੱਠੀ ਪਿਆਰੀ ਧੁਨੀ ਨੂੰ ਸੁਣਦਿਆਂ ਧਿਆਨ ਨਾਲ ਕੰਨਾਂ ਵਿੱਚ ਸ੍ਰੇਸ਼ਟ ਮਤ ਸ੍ਰੇਸ਼ਟ ਬੁੱਧੀ ਜਿਹੜੀ ਉਦੇ ਹੁੰਦੀ ਸੀ।
ਦੋਹਰਾ ਖਤਰੀ ਭਗਤਾ ਓ ਹਰੀ,
ਉਸ ਵੇਲੇ ਜੋ ਭਾਈ ਭਗਤਾ ਜੀ ਖੱਤਰੀ ਖੱਤਰੀ ਗੋਤ ਖੱਤਰੀ ਜਾਤ ਦਾ ਭਾਈ ਭਗਤਾ ਅਤੇ ਉਹਰੀ ਖੱਤਰੀ ਦੀ ਜਿਹੜਾ ਹੈ ਉਹ ਵਰਣ ਹੋ ਗਿਆ ਅਤੇ ਉਹਰੀ ਜਾਤ ਸੀ ਭਾਈ ਭਗਤਾ।
ਜਾਪੂ ਵੰਸੀ ਦੋਏ,
ਦੂਸਰਾ ਭਗਤ ਭਾਈ ਜਾਪੂ ਵੰਸੀ। ਭਾਈ ਗੁਰਦਾਸ ਜੀ ਲਿਖਦੇ ਆ, ਭਗਤ ਜੋ ਭਗਤਾ ਉਹਰੀ, ਜਾਪੂ ਵੰਸੀ ਸੇਵਕ ਮਾਵੈ। ਇਹ ਤੁਕਦਾ ਹੁਣ ਇੱਥੇ ਜਿਹੜਾ ਕਵੀ ਸਹਿਜ ਪ੍ਰਸੰਗ ਲਿਖ ਰਹੇ ਹੈ ਵੀ ਭਾਈ ਭਗਤਾ ਜੀ ਉਹਰੀ ਜਾਤ ਦਾ, ਖੱਤਰੀ ਵਰਨ ਦਾ ਅਤੇ ਦੂਸਰਾ ਜਾਪੂ ਵੰਸੀ।
ਬੰਧਨ ਕਰ ਹਰ ਖੇਰ ਦੇ,
ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਟੇਕ ਕੇ ਅਤੇ ਬੜਾ ਹਿਰਦੇ ਵਿੱਚ ਪ੍ਰਸੰਨ ਹੋਏ ਹੈ।
ਮਗਨ ਪ੍ਰੇਮ ਮੈਂ ਹੋਏ,
ਬਹੁਤ ਮਹਾਨ ਹੀ ਪ੍ਰੇਮ ਵਿੱਚ ਮਗਨ ਮਸਤ ਲੀਨ ਹੋ ਗਏ।
ਜੋ ਪਈ ਠਾਂਡੇ ਹੋਏ ਕੀਨ ਅਰਦਾਸ,
ਫੜਿਆ ਹੋ ਕੇ ਇਹਨਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਅਰਦਾਸ ਕੀਤੀ ਹੈ।
ਤੁਮਰੋ ਦਰਸ਼ਨ ਗਿਆਨ ਪ੍ਰਕਾਸ਼,
ਗੁਰੂ ਸਾਹਿਬ ਜੀ ਤੁਹਾਡਾ ਜਿਹੜਾ ਦਰਸ਼ਨ ਹੈ ਇਹਦੇ ਮਹਾਰਾਜ ਮਹਾਨ ਪਰਮ ਗਿਆਨ ਦਾ ਪ੍ਰਕਾਸ਼ ਕਰਦਾ ਹੈ।
ਵਿਦਿਆ ਬਿਖੈ ਨਿਪੁੰਨ ਜੋ ਨਰ ਹੈ,
ਗੁਰੂ ਸਾਹਿਬ ਜੀ ਜਿਹੜੇ ਬ੍ਰਹਮ ਵਿਦਿਆ ਵਿੱਚ ਬੜੇ ਨਿਪੁੰਨ ਚਤੁਰ ਸਿਆਣੇ ਪੁਰਸ਼ ਭਾਵ, ਜਿਨ੍ਹਾਂ ਨੇ ਬ੍ਰਹਮ ਵਿਦਿਆ ਸੰਪੂਰਨ ਮੁਕੰਮਲ ਤੌਰ 'ਤੇ ਪੜ੍ਹੀ ਹੋਈ ਹੈ,
ਸਦਾ ਵਿਚਾਰ ਕਰਤ ਤੇ ਤਰ ਹੈ,
ਉਹ ਸਦਾ ਹੀ ਬ੍ਰਹਮ ਵਿਚਾਰ ਸਤ ਅਸਾਦੀ ਵਿਚਾਰ ਕਰਦੇ ਜਿਸ ਕਰਕੇ ਤਰ ਜਾਂਦੇ ਹੈ।
ਹਮਕੋ ਵਿਦਿਆਹੀਨ ਪਛਾਨਾ,
ਗੁਰੂ ਸਾਹਿਬ ਜੀ ਅਸੀਂ ਤਾਂ ਕੁਝ ਨਹੀਂ ਹਾਂ ਪੜ੍ਹੇ, ਸਾਨੂੰ ਤਾਂ ਕੁਝ ਆਉਂਦਾ ਹੀ ਨਹੀਂ, ਕੋਈ ਵਿਦਿਆ ਨਹੀਂ ਪੜ੍ਹੀ, ਵਿਦਿਆ ਤੋਂ ਹੀਣ ਸਾਨੂੰ ਪਛਾਣੋ ਜਾਣੋ ਜੀ।
ਜੋ ਉਧਾਰ ਹੈ ਤਿਉਂ ਸੋ ਬਖਾਨਾ,
ਜਿਵੇਂ ਸਾਡਾ ਅਨਪੜ੍ਹਿਆਂ ਦਾ ਉਧਾਰ ਹੋ ਜਾਵੇ ਤਿਵੇਂ ਸਾਨੂੰ ਗੁਰੂ ਸਾਹਿਬ ਜੀ ਆਪਣਾ ਪਾਵਨ ਪਵਿੱਤਰ ਉਪਦੇਸ਼ ਕਹੋ ਜੀ।
ਸੁਣ ਕੇ ਬੋਲੇ ਸ੍ਰੀ ਗੁਰ ਤਬਹੀ,
ਇਹਨਾਂ ਸਿੱਖਾਂ ਦੋਵਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਤਦੋਂ ਬੋਲੇ ਹੈ।
ਮਨਮੁਖ ਕਰਮ ਤਜਹੋ ਜੇ ਸਬਹੀ,
ਜੇ ਵੀ ਭਾਈ ਭਗਤਾ ਜਾਪੋ ਵੰਸੀ, ਜਿਹੜੇ ਮਨਮੁਖਾਂ ਵਾਲੇ ਖੋਟੇ ਮਾੜੇ ਕਰਮ ਹੈ ਜੇ ਸਾਰੇ ਤੁਸੀਂ ਛੱਡੋ,
ਤਬ ਹੋਵੇ ਕਲਿਆਣ ਤੁਮਾਰਾ,
ਤਦੋਂ ਤੁਹਾਡਾ ਕਲਿਆਣ ਹੋ ਜਾਏਗਾ, ਮੁਕਤੀ ਹੋ ਜਾਏਗੀ ਜੇ ਤੁਸੀਂ ਮਨਮੁਖਾਂ ਵਾਲੇ ਸਾਰੇ ਕਰਮ ਛੱਡੋ।
ਬਾਹਰ ਨਾ ਪਾਵੋਗੇ ਸੰਸਾਰਾ,
ਫਿਰ ਤੁਸੀਂ ਸੰਸਾਰ ਵਿੱਚ ਜੰਮਣ ਮਰ ਦਾ ਗੇੜਾ ਕਦੀ ਨਹੀਂ ਪਾਓਗੇ।
ਪ੍ਰਸ਼ਨ ਕੀਨ ਤਿੰਨ ਦੁਆ ਕਰ ਜੋਰਾ,
ਉਹਨਾਂ ਨੇ ਦੋਵਾਂ ਹੀ ਸਿੱਖਾਂ ਨੇ ਹੱਥ ਜੋੜ ਕੇ ਪ੍ਰਸ਼ਨ ਕੀਤਾ।
ਮਨਮੁਖ ਕਰਮ ਕਹੋ ਜੇ ਸ਼ੋਰਾ, ਮਨਮੁਖ ਕਰਮ ਕਹੋ ਜੋ ਸ਼ੋਰਾ।
ਗੁਰੂ ਸਾਹਿਬ ਜੀ ਮਨਮੁਖ ਦੇ ਕਰਮ ਕੀ ਹੈ ਉਹ ਵੀ ਆਪ ਜੀ ਕਹੋ ਦੱਸੋ, ਵੀ ਜੋ ਅਸੀਂ ਸ਼ੋਰ ਹੈ ਕਹੀਏ ਛੱਡ ਦਈਏ।
ਤਬ ਸ੍ਰੀ ਗੁਰ ਸਗਰੀ ਵਿਧ ਬਰਨੀ,
ਤਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਵਿਧੀ ਹੈ ਉਹ ਕਹੀ ਹੈ ਮਨਮੁਖਾਂ ਦੀ, ਜਿਹੜੀ ਮਨਮੁਖਾਂ ਦਾ ਢੰਗ ਤਰੀਕਾ ਜੋ ਕਰਦੇ ਕਰਾਉਂਦੇ ਹੈ ਉਹ ਜਿਵੇਂ ਕਰਦੇ ਕਰਾਉਂਦੇ ਉਹ ਸਾਰੀ ਵਿਧੀ ਢੰਗ ਤਰੀਕਾ ਮਹਾਰਾਜ ਨੇ ਬੜੇ ਵਿਸਥਾਰ ਨਾਲ ਸੋਹਣੇ ਢੰਗ ਨਾਲ ਕਿਹਾ। ਫਿਰ
ਹਿਰਦੇ ਈਰਖਾ ਸਭ ਸੋਂ ਕਰਨੀ,
ਲੈ ਵੀ ਭਾਈ ਭਗਤਾ ਜਪ ਵੰਸੀ ਸੁਣੋ, ਮਨਮੁਖ ਦਾ ਪਹਿਲਾ ਲੱਛਣ ਕੀ, ਉਹ ਕੀ ਕਰਦੇ ਵੀ ਹਿਰਦੇ ਵਿੱਚ ਸਾਰਿਆਂ ਨਾਲ ਉਹਨਾਂ ਨੇ ਈਰਖੇ ਕਰਨੀ ਹੁੰਦੀ ਹੈ, ਆਪਣਾ ਹੋਵੇ, ਬਗਾਨਾ ਹੋਵੇ, ਪਰਾਇਆ ਹੋਵੇ, ਬਸ ਈਰਖਾ 'ਤੇ ਉਹਨਾਂ ਦਾ ਜ਼ੋਰ ਹੈ। ਸਾਰਿਆਂ ਨਾਲ ਪਹਿਲੀ ਗੱਲ 'ਤੇ ਉਹਨਾਂ ਨੇ ਈਰਖਾ ਕਰਨੀ ਹੁੰਦੀ ਹੈ।
ਜਗਤ ਪਦਾਰਥ ਸੁੱਖ ਜੇ ਸਾਰੇ,
ਫਿਰ ਸਾਰੇ ਜਗਤ ਦੇ ਜਿੰਨੇ ਸੁੱਖ ਹੈ ਅਤੇ ਸੰਸਾਰ ਦੇ ਜਿੰਨੇ ਪਦਾਰਥ ਹਨ,
ਸਭ ਕੇ ਮਿਟ ਕਰ ਹੋਏ ਹਮਾਰੇ,
ਉਹ ਇਹੀ ਵਿਚਾਰਦੇ ਵੀ ਸਾਰਿਆਂ ਦੇ ਮਿਟ ਜਾਣ, ਮਿਟ ਕਰਕੇ ਪਦਾਰਥ ਵੀ ਸੁੱਖ ਵੀ ਸਾਰੇ ਨਾ ਬਸ ਸਾਡੇ ਹੋ ਜਾਣ, ਮੇਰੇ ਹੋ ਜਾਣ, ਸਾਰੇ ਪਦਾਰਥ ਮੇਰੇ ਘਰ ਆ ਜਾਣ, ਸਾਰੇ ਸੁੱਖ ਮੇਰੇ ਘਰ ਆ ਜਾਣ, ਬਾਕੀ ਲੋਕ ਹੈ ਨੰਗ ਮਲੰਗ ਹੋ ਜਾਣ, ਕੱਖ ਨਾ ਰਹੇ ਕਿਸੇ ਦੇ ਘਰ, ਮੇਰੇ ਘਰ ਆ ਜਾਏ ਫਿਰ ਲੋਕ ਮੰਗਣ ਆਉਣ, ਫਿਰ ਮੈਂ ਕੋਈ ਠੁੱਡ ਮਾਰ ਮਾਰ ਬਾਹਰ ਕੱਢਾਂ, ਨਿਕਲੋ ਇੱਥੋਂ। ਅਤੇ ਇਵੇਂ ਉਹ ਜਿਹੜਾ ਹੁੰਦਾ ਨਾ ਇਹ ਮਨਮੁੱਖ, ਉਹਦਾ ਪਹਿਲਾ ਲੱਛਣ ਤਾਂ ਇਹ ਹੈ ਵੀ ਸਾਰਿਆਂ ਨਾਲ ਈਰਖਾ ਕਰਨੀ, ਅਤੇ ਈਰਖਾ ਕਰਦੇ ਨੇ ਇਹ ਵਿਚਾਰਨਾ ਕਿ ਸਾਰੇ ਸੰਸਾਰ ਦੇ ਸੁੱਖ ਪਦਾਰਥ ਮੇਰੇ ਹੋ ਜਾਣ ਅਤੇ ਸਭ ਕੁਝ ਬਾਕੀਆਂ ਦਾ ਮਿਟ ਜਾਏ, ਮੜੀਆਂ ਮੇਲੇ ਹੋ ਜਾਏ, ਲੋਟ ਪੋਟ ਹੋ ਜਾਣ, ਨੰਗ ਮਲੰਗ ਹੋ ਜਾਣ।
ਸਦਨ ਵਿਭੂਤ ਪਰ ਕੋ ਦੇਖੀ,
ਫਿਰ ਹੋਰ ਦੀ ਜਿਹੜੀ ਕਿਸੇ ਘਰ ਦੀ ਵਿਭੂਤੀ, ਐਸਵਰਜ ਧਨ ਦੌਲਤ ਹਾਥੀ ਘੋੜੇ ਚੰਗੇ ਘਰ ਦੀ ਸਮੱਗਰੀ ਦੇਖ ਕੇ,
ਪੀੜਾ ਪਾਵ ਹਿਰਦੇ ਵਸੇਖੀ,
ਹਿਰਦੇ ਦੇ ਵਿੱਚ ਬਹੁਤ ਹੀ ਪੀੜਾ ਪਾਉਂਦਾ ਮਨਮੁੱਖ, ਪਤਾ ਨਹੀਂ ਕਿੱਥੋਂ ਕੱਢੀ ਜਾਂਦੇ, ਕਿੱਥੋਂ ਲਈ ਆਉਂਦੇ ਆ, ਆ ਤਿੰਨ ਮਹੀਨੇ ਨਹੀਂ ਲੰਘਦੇ, ਕਦੀ ਕੁਝ ਕਦੀ ਕੁਝ, ਐਵੇਂ ਬਹੁਤ ਹੀ ਹਿਰਦੇ ਵਿੱਚ ਉਹ ਪੀੜਾ ਪਾਉਂਦੇ ਚੀਜ਼ਾਂ ਵੇਖ ਵੇਖ ਕੇ।
ਸਰਬ ਨਰਨ ਕੋ ਸ਼ਤਰੂ ਜਾਣਾ ਹੈ,
ਸਾਰਿਆਂ ਪੁਰਸ਼ਾਂ ਨੂੰ ਹੀ ਫਿਰ ਵੈਰੀ ਜਾਣਦੇ, ਆ ਵੀ ਮੇਰਾ ਵੈਰੀ, ਆ ਵੀ ਮੇਰਾ ਵੈਰੀ, ਇਹੋ ਜਿਹੇ ਕਈ ਇੱਥੇ ਵੀ ਹਨ।
ਸੰਗ ਨਾ ਕਿਸੇ ਭਲਾਈ ਠਾਣਾ ਹੈ,
ਕਿਸੇ ਨਾਲ ਹੀ ਉਹ ਭਲਾਈ ਨਹੀਂ ਕਰਦੇ, ਆਪਣਾ ਹੋਵੇ, ਪਰਿਵਾਰ ਵਿੱਚ ਹੋਵੇ, ਕੋਈ ਹੋਵੇ, ਕਿਸੇ ਨਾਲ ਭਲਾਈ ਨਹੀਂ ਕਰਦੇ, ਈਰਖਾ ਕਰਦੇ ਕਰਦੇ ਸਭ ਨੂੰ ਵੈਰੀ ਜਾਣੀ ਜਾਂਦੇ, ਸਮਝੀ ਜਾਂਦੇ ਹੈ।
ਦੋਹਰਾ ਇੱਕ ਮਨਮੁੱਖ ਕੋ ਕਰਮ ਹੈ,
ਇੱਕ ਤੇ ਵੀ ਭਾਈ ਇਹ ਮਨਮੁੱਖ ਦਾ ਕਰਮ ਹੈ ਵੀ ਈਰਖਾ ਕਰਨੀ, ਈਰਖਾ ਕਰੀ ਜਾਂਦਾ ਹੈ, ਸਾਰੇ ਪਦਾਰਥ ਹੜੱਪਣ ਨੂੰ ਫਿਰਦਾ, ਕਿਸੇ ਕੋਲ ਰਵੇ ਕੱਖ ਨਾ, ਦੂਜਿਆਂ ਦੀ ਵਿਭੂਤੀ ਐਸਵਰਜ ਧਨ ਦੌਲਤ ਸੋਹਣਾ ਘਰ ਬਾਰ ਵੇਖ ਕੇ ਪੀੜਾ ਪਾਉਂਦਾ ਹੈ, ਅਤੇ ਸਾਰਿਆਂ ਵੈ ਲੋਕਾਂ ਨੂੰ ਕੋਈ ਅਜੇ ਵੈਰੀ ਜਾਣੀ ਜਾਂਦਾ ਹੈ, ਕਿਸੇ ਨਾਲ ਭਲਾਈ ਨਹੀਂ ਕਰਦਾ, ਚੰਗਿਆਈ ਨਹੀਂ ਕਰਦਾ, ਈਰਖਾ ਹੀ ਕਰਦਾ। ਇੱਕ ਤੇ ਭਾਈ ਭਗਤਾ ਜਾਪੋ ਵੰਸੀ, ਇਹ ਮਨਮੁੱਖ ਦਾ ਕਰਮ ਹੈ।
ਤਿਆਗ ਹੋਰ ਤੇ ਸੋਏ,
ਤੁਹਾਡੇ ਹਿਰਦੇ ਵਿੱਚ ਹੈਗਾ ਤੇ ਪਹਿਲਾਂ ਤੇ ਏਕ ਛੱਡੋ ਕਰਮ ਮਨਮੁਖਾਂ ਵਾਲਾ,
ਦੂਸਰ ਹਉਮੈ ਮਨ ਕਰਾ,
ਦੂਸਰਾ ਮਨਮੁੱਖਾਂ ਦਾ ਕੀ ਕਰਮ ਹੈ ਵੀ ਉਹ ਹਉਮੈ ਕਰਦੇ ਮਨ ਵਿੱਚ, ਮਨ ਵਿੱਚ ਬੜੀ ਹਉਮੈ ਕਰਦੇ, ਹੋਂ ਹੋਂ ਮੈਂ ਮੈਂ ਕਰੀ ਜਾਂਦੇ ਹੈ।
ਸਭ ਸੋ ਨਿਰਦਈ ਹੋਏ,
ਨਿਰਦੈ ਫਿਰ ਸਾਰਿਆਂ ਨਾਲ ਨਿਰਦੈ ਕਰਨਾ, ਦੱਦਿਆਂ ਦਲਾਵਾਂ ਨਾਲ ਸਾਰਿਆਂ ਨਾਲ ਨਿਰਦਈ ਹੁੰਦੇ ਹੋ, ਕਿਸੇ 'ਤੇ ਤਰਸ ਨਹੀਂ ਕਰਦੇ, ਜਿਹੜਾ ਆ ਗਿਆ ਬਸ ਅੰਨੇ ਬੋਲੇ ਹੋਏ ਰਹਿਣਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ, ਅੱਗ ਵਰੋਲੇ ਹੋਏ ਰਹਿਣਾ, ਮਨ ਕਰਕੇ ਹਉਮੈ ਕਰਦੇ ਹੈ ਤੇ ਸਾਰਿਆਂ ਨਾਲ ਨਿਰਦਈ ਹੋ ਕੇ ਰਹਿੰਦੇ ਆ, ਕਿਸੇ ਦੇ ਤਰਸ ਨਹੀਂ ਕਰਦੇ।
ਜੋ ਪਈ ਜੇ ਨਿਜ ਤੇ ਘਟ ਦੇਖਦੇ,
ਜੇ ਉਹ ਆਪਣੇ ਤੋਂ ਕਿਸੇ ਨੂੰ ਘੱਟ ਦੇਖਦੇ ਹੈ, ਵਡਿਆਈ ਵਿੱਚ, ਸਤਿਕਾਰ ਵਿੱਚ, ਗੁਣਾਂ ਵਿੱਚ, ਪੈਸੇ ਧੇਲੇ ਵਿੱਚ, ਐਵੇਂ ਹੋਰ ਪਦਾਰਥਾਂ ਵਿੱਚ, ਪੜ੍ਹਾਈ ਵਿੱਚ, ਜੇ ਉਹ ਮਨਮੁੱਖ ਆਪਣੇ ਤੋਂ ਕਿਸੇ ਨੂੰ ਘੱਟ ਦੇਖਦੇ ਹੈ,
ਇਹ ਕੋ ਮਤ ਨਾ ਕਾਸੇ ਦੇਈ,
ਉਸ ਨੂੰ ਕਿਸੇ ਤਰ੍ਹਾਂ ਵੀ ਮਤ ਨਹੀਂ ਦਿੰਦੇ, ਸਮਝਾਉਂਦੇ ਨਹੀਂ ਹੈ ਵੀ ਭਾਈ ਤੇਰੇ 'ਚ ਆਹ ਗੁਣ ਤੂੰ ਇਵੇਂ ਕਰ, ਕਹਿੰਦੇ ਉਹਦਾ ਤਮਾਸ਼ਾ ਵੇਖਦੇ, ਸਗੋਂ ਕੋਈ ਉਹਨੂੰ ਪੜ੍ਹਾਈ ਨਹੀਂ ਪੜ੍ਹਾਉਂਦੇ, ਅੱਗੋਂ ਜੇ ਕੋਈ ਨਹੀਂ ਗੁਣ ਹੈਗਾ, ਜੇ ਉਹਦੀ ਇੱਜ਼ਤ ਜਿਹੜੀ ਹੈ ਕਦੇ ਬਚਦੀ ਹੋਵੇ ਬਚਣ ਨਹੀਂ ਦਿੰਦੇ, ਸਗੋਂ ਲਾਉਂਦੇ ਹੈ, ਕਿਸੇ ਤਰ੍ਹਾਂ ਵੀ ਉਹਨੂੰ ਚੰਗੀ ਅਕਲ ਮਤ ਨਹੀਂ ਦਿੰਦੇ,
ਹਾਸੇ ਕਰੇ ਧਰੇ ਹੰਕਾਰਾ,
ਸਗੋਂ ਉਹਨੂੰ ਆਪਣੇ ਤੋਂ ਘੱਟ ਦੇਖ ਕੇ ਨਾ ਵੀ ਇਹ ਕਮਜ਼ੋਰ ਹੈ, ਮਾਤੜ ਹੈ, ਹਾਸੀ ਕਰਦੇ, ਠੱਠੇ ਮਖੌਲ ਕਰਦੇ, ਤਾੜੀਆਂ ਮਾਰ ਕੇ ਹੱਸਦੇ ਹੈ, ਧਰੇ ਹੰਕਾਰਾ, ਨਾਲੇ ਹੰਕਾਰ ਧਰਦੇ, ਹੰਕਾਰ ਬੜਾ ਕਰਦੇ ਮਨ ਵਿੱਚ,
ਇਹੋ ਨਹ ਸਮ ਮਮ ਬੁੱਧ ਉਦਾਰਾ,
ਦੂਜਿਆਂ ਵੱਲ ਹੱਥ ਕਰ ਕਰਕੇ ਕਹਿੰਦੇ ਉਹ ਜਿਹੋ ਜਿਹੀ ਮੇਰੀ ਬੁੱਧੀ ਹੈ ਨਾ ਮਹਾਨ, ਇਹ ਮੇਰੇ ਬਰਾਬਰ ਕੁਝ ਨਹੀਂ ਹੈ, ਮੇਰੇ ਤੁਲ ਤੇ ਕੁਝ ਵੀ ਨਹੀਂ ਹੈਗਾ, ਜਿਹੋ ਜਿਹੀ ਮੇਰੀ ਬੁੱਧੀ ਹੈ ਮਹਾਨ ਤਕੜੀ ਸਿਆਣੀ,
ਪੁੰਨ ਤੀਜੀ ਨਿੰਦਾ ਪਹਿਚਾਨ,
ਤੀਸਰਾ ਕਰਮ ਹੈ ਮਨਮੁਖ ਦਾ ਵੀ ਨਿੰਦਾ, ਨਿੰਦਾ ਪਹਿਚਾਨ ਲੈ, ਨਿੰਦਿਆ ਹੀ ਕਰੀ ਜਾਣੀ, ਨਿੰਦਿਆ ਹੀ ਕਰੀ ਜਾਣੀ, ਜਿੱਥੇ ਖਲੋਗੇ ਚੌਵਾਂ 'ਚ ਦਹਾਂ 'ਚ ਬਸ ਨਿੰਦਾ ਭੰਡੀ ਕਰੀ ਜਾਣੀ, ਇਹ ਤੀਸਰਾ ਕਰਮ ਪਛਾਣ ਲਓ ਮਨਮੁਖ ਦਾ,
ਤਿਆਗ ਦੀਜੀਏ ਕਬ ਨਾ ਬਖਾਨਾ,
ਭਾਈ ਭਗਤਾ ਉਹਰੀ ਭਾਈ ਜਾਪੂ ਵੰਸੀ, ਇਹ ਜਿਹੜੀ ਨਿੰਦਾ ਕਰਨੀ ਹੈ ਬੜੀ ਮਾੜੀ ਹੈ, ਇਹਨੂੰ ਛੱਡ ਦਈਏ, ਕਦੀ ਨਾ ਕਹੀਏ ਮੁੱਖੋਂ,
ਜੋ ਬਸੇਖ ਆਪਣੇ ਤੇ ਹੋਏ,
ਉਹਦਾ ਕੀ ਸੁਭਾਅ ਹੁੰਦਾ ਮਨਮੁਖ ਦਾ ਵੀ ਜੇ ਆਪਣੇ ਤੋਂ ਕੋਈ ਵਿਸ਼ੇਖ ਵੱਡਾ ਮਹਾਨ ਹੋਵੇ,
ਤਿਹ ਕੀ ਉਸਤਤ ਕਰ ਹੈ ਕੋਏ,
ਤੇ ਉਸ ਮਨਮੁਖ ਦੇ ਸਾਹਮਣੇ ਉਸ ਮਹਾਨ ਪੁਰਸ਼ ਦੀ ਜੇ ਕੋਈ ਉਸਤਤ ਵਡਿਆਈ ਮਹਿਮਾ ਕਰੇ ਵੀ ਉਹ ਬੜਾ ਸਿਆਣਾ ਬੜਾ ਗੁਣ ਵਾਲਾ ਹੈ,
ਦੋਹਰਾ ਸੁਣ ਕਰ ਨਹੀਂ ਸਹਾਰਨੀ,
ਉਹ ਮਨਮੁਖ ਸੁਣ ਕਰਕੇ ਕੀ ਸਹਾਰਦਾ ਹੀ ਨਹੀਂ ਹੈ,
ਜਰ ਬਰ ਤਿਹ ਤੇ ਜਾਏ,
ਸੁਣ ਕੇ ਤੇ ਜਰ ਬਲ ਸੜ ਬਲ ਜਾਂਦਾ, ਮੱਚ ਕੇ ਕੋਲਾ ਹੀ ਹੋ ਜਾਂਦਾ, ਉਹ
ਦੇਖਿਓ ਸੋ ਮੇਰੋ ਅਹਾਂ,
ਅੱਗੋਂ ਕਹਿੰਦਾ ਉਹ ਕਿਹਦੀ ਗੱਲ ਕਰਦਾ, ਉਹਦੀ ਗੱਲ ਕਰਦਾ ਉਹਨੂੰ, ਉਹਦੇ ਮੇਰਾ ਅੱਖੀ ਦੇਖਿਆ ਹੋਇਆ, ਸਾਨੂੰ ਕੋਈ ਭੁੱਲਿਆ ਉਹਦੀ,
ਇਸ ਬਿਦ ਨਿੰਦਾ ਲਾਏ,
ਇਸ ਤਰ੍ਹਾਂ ਨਿੰਦਿਆ ਕਹਿੰਦਾ ਉਹ ਕੀ ਉਹਦੀ ਗੱਲ ਕਰਦਾ ਉਹਨੂੰ, ਉਹ ਅਸੀਂ ਜਾਣਦੇ ਕਿੰਨੇ ਕੁ ਪਾਣੀ 'ਚ, ਸਾਡੇ ਅੱਖੀ ਦੇਖਿਆ ਹੈ, ਸਾਨੂੰ ਕੋਈ ਭੁੱਲ ਹੈ, ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ, ਵੱਡਾ ਭਗਤ ਆਇਆ ਉਹ,
ਚੋ ਪਈ ਸਮਾ ਸੋ ਗਰਭ ਸੋਇਆ ਤਰਹੀ,
ਇਵੇਂ ਉਹ ਨਿੰਦਿਆ ਕਰਦੇ ਫਿਰ ਸਮ ਸੋ ਗਰਭ, ਜੇ ਕੋਈ ਬਰਾਬਰ ਦਾ ਦੇਖ ਲੈਂਦੇ ਵੀ ਇਹਦੇ ਨਾਲ ਤਾਂ ਕੋਈ ਵਾਹ ਪੇਸ਼ ਨਹੀਂ ਚੱਲਣੀ ਹੈ, ਇੱਥੇ ਜੇ ਕੋਈ ਗੱਲ ਕੀਤੀ ਹੱਥ ਹੌਲਾ ਮੇਰਾ ਹੀ ਹੋ ਜਾਣਾ, ਉੱਥੇ ਕੀ ਕਰਦੇ ਅਸੂਆ ਧਰੇ ਈਰਖਾ ਜੀ ਰੱਖ ਲੈਂਦੇ, ਈਰਖਾ ਧਾਰ ਲੈਂਦਾ ਮਨਮੁੱਖ,
ਉਹ ਨਰ ਕਿਆ ਹਾਂ ਗੁਣ ਭਰ ਪੁਰਹੀ,
ਤੇ ਬੜਾ ਕਹਿੰਦਾ ਉਹ ਜਿਹਦੀ ਤੂੰ ਗੱਲ ਕਰਦਾ ਉਹ ਬੜਾ ਕੀ ਹੈ, ਉਹ ਤੇ ਮੇਰੇ ਅੱਗੇ ਕੁਝ ਵੀ ਨਹੀਂ ਹੈ, ਗੁਣਾਂ ਵਿੱਚ ਤੇ ਮੈਂ ਭਰਿਆ ਹੋਇਆ, ਮੇਰੇ 'ਚ ਕਿਤੇ ਘਾਟਾ ਗੁਣਾਂ ਦਾ,
ਚੌਥੀ ਹੱਠ ਬਿਰਥੀ ਅਸ ਜੋਏ,
ਜੋ ਫਿਰ ਵੀ ਚੌਥੀ ਉਹਦਾ ਕੀ ਹੈ ਹੱਠ ਵਾਲੀ ਬਿਰਤੀ ਹੁੰਦੀ ਹੈ, ਹਠੀਆ ਬੜਾ ਹੁੰਦਾ, ਜਿੱਦੀ ਬੜਾ ਹੁੰਦਾ, ਲੜਾਕੂ,
ਦੇ ਉਪਦੇਸ਼ ਨਾ ਮੰਨੇ ਕੋਏ,
ਜੇ ਉਹਨੂੰ ਕੋਈ ਉਪਦੇਸ਼ ਦੇਵੇ, ਗੁਰਮੁਖ ਦੇਵੇ, ਸੰਤ ਦੇਵੇ, ਭਗਤ ਦੇਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਦਾ ਉਪਦੇਸ਼ ਦੇਣ, ਨਾ ਮੰਨੇ ਕੋਈ, ਉਹ ਨਹੀਂ ਮੰਨਦਾ ਕੋਈ ਵੀ, ਕਦੇ ਅਸਰ ਨਹੀਂ ਹੁੰਦਾ, ਬੜਾ ਹਠੀਆ ਹੁੰਦਾ ਜਿੱਦੀਆ, ਅਤੇ ਮਨ ਹੱਠ ਕਿੰਨੇ ਨਾ ਪਾਇਓ, ਗੁਰੂ ਸਾਹਿਬ ਕਹਿੰਦੇ ਮਨ ਦਾ ਹਠੀਆ ਹੁੰਦਾ ਉਹ ਮਨਮੁਖ, ਤਾਂ ਹੀ ਤੈਨੂੰ ਕਿਹਾ ਵੀ ਮਨ ਦਾ ਹਠੀਆ ਜਿੱਦੀ, ਗੁਰੂ ਸਾਹਿਬ ਕੁਝ ਕਹਿੰਦੇ ਹੈ ਉਹ ਆਪਣੀ ਜਿੱਦ, ਇੰਨੀ ਜਿੱਦ ਸਾਧ ਸੰਗਤ ਜੀ ਇੱਥੇ ਵੇਖੀਦਾ ਨਾ ਕਈਆਂ ਨੂੰ, ਬੜੀ ਜਿੱਦ ਮਾੜੀ ਉਹਨਾਂ ਦੀ, ਭਾਵੇਂ ਕਿ ਗੁਰੂ ਦੀ ਸਿੱਖਿਆ ਵਿੱਚ ਪੂਰੇ ਹੋਣਾ ਤਾਂ ਬੜਾ ਔਖੀ ਗੱਲ ਹੈ, ਪਰ ਉਹ ਪ੍ਰਤਾਖੀ, ਇੱਕ ਤਾਂ ਹੁੰਦਾ ਨਾ ਵੀ ਪਤਾ ਨਾ ਲੱਗਣ ਦੇਣਾ ਵੀ ਇਹ ਮੇਰੇ ਨਾਲ ਮਾੜਾ ਕਿ ਚੰਗਾ, ਇੱਕ ਪ੍ਰਤਾਖੀ ਜ਼ਾਹਰ ਕਰਕੇ ਦਿਖਾਈ ਜਾਣਾ ਵੀ ਮੈਂ ਤੇਰੇ ਨਾਲ ਮਾੜਾ ਹੀ ਹਾਂ, ਅਤੇ ਜੇ ਗੁਰੂ ਸਾਹਿਬ ਕਹਿੰਦੇ ਉਹ ਐਸੀ ਮਨਮੁੱਖ ਦੀ ਚੌਥਾ ਉਹਦਾ ਲੱਛਣ ਮਾੜਾ ਇਹ ਹੈ ਵੀ ਹੱਠ ਵਾਲੀ ਬਿਰਤੀ ਹੁੰਦੀ ਉਹਦੀ, ਜੇ ਇਹਨੂੰ ਉਪਦੇਸ਼ ਦੇਵੇ ਕੋਈ ਗੁਰੂ ਪੀਰ, ਚਾਰ ਪਕਾਰ ਹੈ ਨਾ ਤੂੰ ਮਨ ਹੈ, ਖੱਡ ਵੀ ਏਕਾ ਬਾਤ ਵਖਾਨ ਹੈ, ਦਸ ਅਸ਼ਟੀ ਮਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਹਿਆ, ਉਹ ਜਿਹੜਾ ਆਪਣੇ ਆਪ ਨੂੰ ਜੁੜਿਆ ਹੋਇਆ ਮੰਨਦਾ ਨਾ ਵੀ ਮੈਂ ਜੁੜਿਆ ਰੱਬ ਨਾਲ, ਉਹ ਨਹੀਂ ਭੇਦ ਲੈਂਦਾ ਗੱਲ ਦਾ, ਮੰਨਦਾ ਹੀ ਨਹੀਂ ਹੈ, ਉਹ ਗੱਲ 'ਤੇ ਆਉਂਦਾ ਹੀ ਨਹੀਂ ਹੈ। ਦੇ ਉਪਦੇਸ਼, ਕੋਈ ਸੰਤ ਮਹਾਤਮਾ ਗੁਰੂ ਪੀਰ ਗੁਰਮੁਖ ਉਪਦੇਸ਼ ਦੇਣ, ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਵੀ ਭਾਵੇਂ ਦੇਣ, ਨਾ ਮੰਨੇ ਕੋਈ, ਉਹ ਨਹੀਂ ਮੰਨਦਾ, ਕਹਿੰਦਾ ਮੈਂ ਨਹੀਂ ਮੰਨਦਾ ਇਹ ਗੱਲ।
ਤਦਪ ਹੱਠ ਕਰ ਕਰ ਪੁਨ ਕਹੀ,
ਫਿਰ ਵੀ ਸਗੋਂ ਨਾ ਹੱਠ ਕਰ ਕਰਕੇ ਪੁਨਃ ਅੱਗੋਂ ਹੀ ਕਹਿੰਦਾ ਹੈ। ਦੇ ਉਪਦੇਸ਼, ਉੱਤੋਂ ਹੀ ਅਰਥ ਕਰ ਲੈਣਾ, ਅੱਗੋਂ ਉਪਦੇਸ਼ ਦਿੰਦਾ, ਉਹ ਅੱਗੋਂ ਉਪਦੇਸ਼ ਦਿੰਦਾ, ਆਪ ਨਹੀਂ ਮੰਨਦਾ, ਸਗੋਂ ਦੂਜਿਆਂ ਨੂੰ ਉਪਦੇਸ਼ ਉਹ ਦਿੰਦਾ, ਹੱਠ ਕਰੀ ਜਾਂਦਾ, ਜਿੱਦ ਕਰ ਕਰਕੇ ਕਹਿੰਦਾ ਭਿੜਦਾ ਅੱਗੋਂ।
ਚਤੁਰ ਕਰਮ ਮਨਮੁਖ ਕੇ,
ਭਾਈ ਭਗਤਾ ਭਾਈ ਜਾਪੂ ਵੰਸੀ, ਇਹ ਮਨਮੁਖ ਦੇ ਚਾਰ ਕਰਮ ਹੈ ਮਾੜੇ, ਚਾਰ ਖੋਟੇ ਲੱਛਣ ਹੈ ਮਾੜੇ ਉਹਦੇ।
ਤਿੰਨ ਕੋ ਤਿਆਗ ਕਰੋ ਤਮਾਸੇ,
ਇਹਨਾਂ ਇਹ ਮਨਮੁਖ ਵਾਲੇ ਜਿਹੜੇ ਖੋਟੇ ਕਰਮ, ਇਹਨਾਂ ਨੂੰ ਛੱਡ ਕਰਕੇ ਤੁਸੀਂ ਇਸ ਤਰ੍ਹਾਂ ਕਰੋ।
ਸਿਸਰ ਬਿਖਾ ਤਰ ਪਤਰਨ ਜਾਸੇ,
ਇਹਨਾਂ ਦਾ ਤਿਆਗ ਇਸ ਤਰ੍ਹਾਂ ਤੁਸੀਂ ਕਰੋ ਜਿਵੇਂ ਪੱਤ ਝੜਦੇ ਸਮੇਂ ਵਿੱਚ ਜਿਹੜੇ ਬ੍ਰਿਛ ਹੈ ਰੁੱਖ ਹੈ ਪੱਤਿਆਂ ਨੂੰ ਤਿਆਗ ਦਿੰਦੇ, ਛੱਡ ਦਿੰਦੇ, ਝਾੜ ਕੇ ਥੱਲੇ ਸੁੱਟ ਦਿੰਦੇ।
ਦੋਹਰਾ ਸਿੱਖਣ ਕੋ ਗੁਰਦੇਵ ਸਮ,
ਜਿਹੜੇ ਗੁਰੂ ਕੇ ਸਿੱਖ ਹੁੰਦੇ ਹੈ ਉਹਨਾਂ ਸਿੱਖਾਂ ਦਾ ਸਤਿਕਾਰ ਕਰੀਏ, ਗੁਰਦੇਵ ਗੁਰੂ ਦੇ ਸਮਾਨ ਸਮਝ ਕੇ।
ਜਾਨਹ ਮਨ ਕਰ ਨੀਵਾ,
ਗੁਰੂ ਕੇ ਸਿੱਖਾਂ ਨੂੰ ਮਨ ਨੂੰ ਨੀਵਾਂ ਕਰਕੇ ਮਤ ਉੱਚੀ ਕਰਕੇ, ਮਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਉੱਚੀ ਕਰਕੇ ਮਨ ਨੀਵਾਂ ਕਰਕੇ ਗੁਰੂ ਕੇ ਸਿੱਖਾਂ ਨੂੰ ਗੁਰਦੇਵ ਗੁਰੂ ਸਮਾਨ ਸਮਝੇ।
ਧਰਮ ਕਰਿਤ ਕਰ ਜਗਤ ਮਹਾ,
ਧਰਮ ਦੀ ਜਿਹੜੀ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਸੰਸਾਰ ਦੇ ਵਿੱਚ,
ਖਾਵਹਿ ਵੰਡ ਸਦੀਵ,
ਸਮੇਸ਼ ਵੰਡ ਕੇ ਫਿਰ ਆਪ ਖਾਵੇ, ਧਰਮ ਦੀ ਕਿਰਤ ਕਰਕੇ ਵੰਡੇ ਪਹਿਲਾਂ ਵੰਡ ਕੇ ਆਪ ਖਾਵੇ, ਗੁਰੂ ਘਰ ਦੇ ਸਿਧਾਂਤ ਹੈ ਭਾਈ।
ਚੋ ਭਾਈ ਆਸੋ ਉਪਦੇਸ ਗੁਰੂ ਕੋ ਸੁਣ ਕਾ,
ਇਸ ਤਰ੍ਹਾਂ ਦਾ ਬਹੁਤ ਮਹਾਨ ਹੀ ਪਵਿੱਤਰ ਉਪਦੇਸ਼ ਸੁਣ ਕੇ ਸਤਿਗੁਰੂ ਜੀ ਦਾ,
ਮੰਨਿਓ ਮਨ ਕੀਨੋ ਸਭ ਗੁਣ ਕਾ,
ਇਹਨਾਂ ਦੋਨਾਂ ਸਿੱਖਾਂ ਨੇ ਮਨ ਵਿੱਚ ਚੰਗਾ ਵਿਚਾਰ ਕੇ ਵੀ ਭਲੇ ਦੇ ਉਪਦੇਸ਼ ਗੁਰੂ ਨੇ ਕਿਹਾ, ਸਾਡੇ ਭਲੇ ਦੀ ਗੱਲ ਕਹੀ ਹੈ ਤੇ ਮਨ ਵਿੱਚ ਮੰਨਿਆ ਹੈ।
ਬਰਤਨ ਲੱਗੇ ਜਗਤ ਮਹਾਸੇ,
ਫਿਰ ਉਹ ਜਗਤ ਵਿੱਚ ਤੇ ਇਸੇ ਤਰ੍ਹਾਂ ਹੀ ਵਰਤਨ ਲੱਗੇ ਹੈ।
ਕੇਵਲ ਹੋਵਹਿ ਪ੍ਰਾਪਤ ਜਾਸੇ,
ਜਿਸ ਤਰ੍ਹਾਂ ਵੀ ਕੇਵਲ ਮੁਕਤੀ ਪ੍ਰਾਪਤ ਹੋ ਜਾਏ, ਪਰਮੇਸ਼ਰ ਵਿੱਚ ਅਭੇਦਤਾ ਹੋ ਜਾਏ, ਇਸ ਤਰ੍ਹਾਂ ਉਹ ਗੁਰੂ ਦੇ ਬਚਨ ਲੈ ਕੇ ਵਰਤਨ ਲੱਗੇ ਹੈ।
ਸਿਹਾ ਗੱਜਣ ਦੋਨੋ ਭਾਈ,
ਇਸੇ ਤਰ੍ਹਾਂ ਹੁਣ ਇਹ ਭਾਈ ਭਗਤਾ ਓਹਰੀ ਜੀ ਦਾ ਅਤੇ ਜਾਪੂ ਵੰਸੀ ਦਾ ਪ੍ਰਸੰਗ ਸਮਾਪਤ ਹੋਇਆ, ਦੂਸਰਾ ਪ੍ਰਸੰਗ ਦੇ ਵਿੱਚ ਆਰੰਭ ਹੋ ਰਿਹਾ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਸਿਹਾਂ ਉੱਪਲ ਜਾਣੀਐ ਗੱਜਣ ਉੱਪਲ ਸਤਿਗੁਰ ਭਾਰ ਹੈ, ਵੀ ਇੱਕ ਤਾਂ ਸਿਹਾਂ ਉੱਪਲ ਨਾਮ ਦਾ ਜਾਣੀਏ ਭਾਈ, ਅਤੇ ਇੱਕ ਗੱਜਣ ਉੱਪਲ ਸਤਿਗੁਰ ਨੂੰ ਜੋ ਭਾਵ ਹੈ, ਜਿਨ੍ਹਾਂ ਨੂੰ ਸਤਿਗੁਰੂ ਭਾਏ ਅਤੇ ਇਹ ਸਤਿਗੁਰੂ ਨੂੰ ਆਪ ਵੀ ਭਾਏ ਚੰਗੇ ਲੱਗੇ, ਇਹ ਦੋਵੇਂ ਭਰਾ ਜੋ ਸਨ।
ਸੋ ਆਏ ਸਤਿਗੁਰ ਸਰਨਾਈ,
ਸਿਹਾਂ ਉੱਪਲ ਅਤੇ ਗੱਜਣ ਉੱਪਲ, ਭਾਈ ਗੁਰਦਾਸ ਦੀ ਵਾਰ 'ਚ ਨਾਮ ਇਹਨਾਂ ਦਾ, ਇਹ ਦੋਵੇਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਸ੍ਰੀ ਕਰਤਾਰਪੁਰ ਸਾਹਿਬ।
ਦਰਸ਼ਨ ਦੇਖਿਓ ਸ੍ਰੀ ਸੁਖ ਕੰਧਾ,
ਸੁੱਖਾਂ ਦੇ ਜੋ ਕੰਧ ਬੱਦਲ ਹੈ ਜਾਂ ਸੁੱਖਾਂ ਜੋ ਸੁੱਖਾਂ ਦੇ ਮੁੱਢ ਕਾਰਨ ਗੁਰੂ ਨਾਨਕ ਸਾਹਿਬ ਜੀ, ਇਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਦਾ ਦਰਸ਼ਨ ਦੇਖਿਆ।
ਕਰੀ ਬੰਦਨਾ ਪਦ ਅਰਬਿੰਦਾ,
ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ ਹੈ।
ਦੋਹਰਾ ਕਰ ਜੋਰੇ ਠਾਂਡੇ ਪਏ,
ਦੋਵੇਂ ਹੱਥ ਜੋੜੇ ਤੇ ਖੜੇ ਹੋ ਗਏ,
ਹਸ ਕੀਨੀ ਅਰਦਾਸ,
ਖੜਿਆ ਹੋ ਕੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਨਿਸ਼ਕਪਟ ਹੋ ਕੇ।
ਚਤੁਰ ਪਦਾਰਥ ਦੇਹੋ ਪ੍ਰਭ,
ਗੁਰੂ ਨਾਨਕ ਸਾਹਿਬ ਜੀ ਜਿਹੜੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਇਹ ਸਾਨੂੰ ਦੋਨਾਂ ਭਰਾਵਾਂ ਨੂੰ ਦਿਓ ਜੀ।
ਜਨਮ ਮਰਨ ਕਟ ਪਾਸ,
ਨਾਲ ਹੀ ਗੁਰੂ ਸਾਹਿਬ ਜੀ ਜੰਮ ਕੇ ਆਉਣਾ ਮਰ ਕੇ ਜਾਣਾ, ਬੜੀ ਵੱਡੀ ਫਾਈ, ਇਹ ਵੀ ਕੱਟ ਦਿਓ।
ਚੋ ਪਈ तुम्हारे सरस ना अपर उदारा।
24 किस लिखे दोहरा तुमरे सरसना अपरोधारा पाठ शुद्ध कर तुमरे सरसना अपरोधारा। कहन लगे सतगुरु जी ताडे बराबर दा सखी दाता दुनिया विच होर है ही नहीं है।
जो जा चाह सो देहो दतारा।
जो गुरु साहब जी तुसी दाते हो तुम दाते ठाकुर प्रतपालक नायक खसम हमारे तुसी दाते हो असीं जो भी दोवें भरा मंगदे हां ਉਹ ਗੁਰੂ ਸਾਹਿਬ ਜੀ ਸਾਨੂੰ ਦੇ ਦਿਓ।
ਆਸਾ ਧਰ ਅਰਦਾਸ ਬਖਾਨੇ।
ਆਸਾਂ ਨੇ ਬੜੀ ਇੱਛਾ ਧਾਰ ਕੇ ਵੀ ਧਰਮ ਅਰਥ ਕਾਮ ਮੁਖ ਤੁਹਾਡੇ ਪਾਸੋਂ ਪ੍ਰਾਪਤ ਕਰਨਾ ਤਾਂ ਅਰਦਾਸ ਕੀਤੀ ਹੈ ਜੀ।
ਪੂਰਨ ਕੀਜਾ ਸ੍ਰੀ ਗੁਣ ਖਾਨੇ।
ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਜੀ ਸਾਡੀ ਅਰਦਾਸ ਪੂਰੀ ਕਰੀਏ। ਕਹਿ ਕਬੀਰ ਤੂੰ ਸਮਰੱਥ ਦਾਤੇ ਚਾਰ ਪਦਾਰਥ ਦੇਤਨਾ ਬਾਅਦ ਤੁਹਾਡੇ ਕੋਲ ਤੇ ਕੋਈ ਦੇਰੀ ਨਹੀਂ ਹੈ ਮਹਾਰਾਜ।
ਸੁਨਕਾ ਸ੍ਰੀ ਗੁਰ ਗਿਰਾ ਅਲਾਏ।
ਇਹਨਾਂ ਸਿੱਖਾਂ ਦੋਵਾਂ ਭਰਾਵਾਂ ਤੋਂ ਸੁਣ ਕੇ ਗੁਰੂ ਸਾਹਿਬ ਜੀ ਨੇ ਬਾਣੀ ਬਚਨ ਕਿਹਾ
ਲੋਚਨ ਕੋਰਨ ਕਰਨਾ ਛਾਏ।
ਜਿਹਨਾਂ ਸਤਿਗੁਰਾਂ ਦੇ ਨੇਤਰਾਂ ਦੀਆਂ ਕੋਰਾਂ ਵਿੱਚ ਬੜੀ ਦਇਆ ਮਿਹਰ ਕਿਰਪਾ ਹੀ ਛਾਈ ਹੋਈ ਸੀ।
ਸਿਮਰਹੋ ਵਾਹਿਗੁਰੂ ਦਿਵਲਾਈ।
ਗੁਰੂ ਮਹਾਰਾਜ ਕਹਿੰਦੇ ਜੇ ਤੁਸੀਂ ਧਰਮ ਅਰਥ ਮਾਇਆ ਕਾਮ ਇੱਛਾ ਮੋਖ ਮੁਕਤੀ ਚਾਹੁੰਦੇ ਭਾਈ ਚਾਰ ਪਦਾਰਥ ਚਾਹੁੰਦੇ ਹੋ ਤਾਂ ਤੁਸੀਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਮਨ ਦੀ ਬਿਰਤੀ ਦੀ ਲਿਵ ਲਾ ਕੇ ਸਿਮਰੋ ਯਾਦ ਕਰੋ।
ਦੇ ਪਦਾਰਥ ਸੋ ਤੁਮਤਾਈ।
ਉਹ ਸਮਰੱਥ ਹੈ ਵਾਹਿਗੁਰੂ ਦਾ ਨਾਮ ਤੁਹਾਡੇ ਤਾਈ ਚਾਰ ਪਦਾਰਥ ਹੀ ਦੇ ਦੇਵੇਗਾ।
ਕਹਾ ਸੋ ਯਾਂ ਕੋ ਅਰਥ ਬਤਾਓ।
ਇਹ ਸਿੱਖ ਭਾਈ ਸਿੰਹਾਂ ਦੇ ਭਾਈ ਗੱਜਣ ਫਿਰ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੋ ਤੁਸਾਂ ਨੇ ਵਾਹਿਗੁਰੂ ਸ਼ਬਦ ਕਿਹਾ ਹੈ ਇਸ ਵਾਹਿਗੁਰੂ ਸ਼ਬਦ ਦੇ ਸਾਨੂੰ ਅਰਥ ਵੀ ਦੱਸੋ ਵੀ ਇਹਦੇ ਅਰਥ ਕੀ ਹੈ।
ਦੇ ਉਪਦੇਸ਼ ਭਲੇ ਸਮਝਾਵੋ।
ਸੋਹਣਾ ਫਿਰ ਉਪਦੇਸ਼ ਵੀ ਦੇ ਦਿਓ ਅਤੇ ਚੰਗੀ ਤਰ੍ਹਾਂ ਇਹਨਾਂ ਦੇ ਅਰਥ ਵੀ ਸਮਝਾਓ ਜੀ।
ਤਬ ਸ੍ਰੀ ਨਾਨਕ ਅਰਥ ਬਖਾਨਾ।
ਤਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਕਹੇ।
ਜੇ ਸਿਮਰਹਿ ਸੇ ਨਰ ਮਤਵਾਨਾ।
ਜੋ ਵਾਹਿਗੁਰੂ ਮੰਤਰ ਨੂੰ ਜਪਣ ਦਾ ਮਹਾਤਮ ਹੈ ਕਿੰਨੇ ਯੁੱਗਾਂ ਦੀ ਭਗਤੀ ਹੈ ਸਾਧ ਸੰਗਤ ਜੀ ਇੱਥੇ ਹੁਣ ਵਾਹਿਗੁਰੂ ਨਾਮ ਦਾ ਮਹਾਤਮ ਆ ਰਿਹਾ ਕਿਉਂਕਿ ਰੋਜ਼ ਇੱਥੇ ਕਥਾ ਸਵੇਰੇ ਸ਼ਾਮੀ ਜਦੋਂ ਹੁੰਦੀ ਹੈ ਨਾਮ ਨਾਮ ਵਿੱਚ ਕਹਿੰਦੇ ਜਾਈਦਾ ਵੀ ਨਾਮ ਜਪੋ ਨਾਮ ਜਪੋ। ਕਈ ਵਿਚਾਰੇ ਸੋਚਦੇ ਵੀ ਨਾਮ ਜਪੀਏ ਕਿਹੜਾ ਉਹ ਨਾਮ ਭਾਈ ਵਾਹਿਗੁਰੂ ਹੈ ਅਤੇ ਇਹ ਵਾਹਿਗੁਰੂ ਨਾਮ ਦਾ ਮਹਾਤਮ ਕੀ ਹੈ ਕਿਉਂਕਿ ਕਿਸੇ ਵੇਲੇ ਆ ਹੀ ਜਾਂਦੀ ਮਨ 'ਚ ਵਾਹਿਗੁਰੂ ਵਾਹਿਗੁਰੂ ਵੀ ਇੱਦਾਂ ਕੀਤਿਆਂ ਕੀ ਹੋਊ। ਇਹ ਵਾਹਿਗੁਰੂ ਨਾਮ ਦੇ ਜਪਣ ਨਾਲ ਮਿਲਦਾ ਕੀ ਹੈ ਫਲ ਕਿੰਨਾ ਹੈ ਕਿੰਨੇ ਯੁੱਗਾਂ ਦੀ ਭਗਤੀ ਹੈ ਵਾਹਿਗੁਰੂ ਸ਼ਬਦ ਦੇ ਅਰਥ ਕੀ ਹੈ ਇਹ ਸਤਿਗੁਰ ਜੀ ਬੜੇ ਵਿਸਥਾਰ ਨਾਲ ਭਾਈ ਸਿੰਹਾਂ ਗੱਜਣ ਹੋਣਾ ਨੂੰ ਸਮਝਾ ਰਹੇ ਹੈ। ਗੁਰੂ ਸਾਹਿਬ ਕਹਿੰਦੇ ਭਾਈ ਜਿਹੜੇ ਪੁਰਸ਼ ਬੜੀ ਬੁੱਧੀ ਵਾਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਸਿਮਰਦੇ ਹੈ
ਦੋਹਰਾ ਵਾਸਦੇਵ ਬਾਬਾ ਵਰਨ ਹਾਹਾ।
ਵਰਨ ਤੇ ਵਿਸ਼ਰਾਮ ਵਾਸਦੇਵ ਬਾਬਾ ਵਰਨ ਜੋ ਵਾਹਿਗੁਰੂ ਦਾ ਵਾਸਦੇਵ ਨਾਮ ਹੈ ਇਹ ਤੋਂ ਵਾਵਾ ਅੱਖਰ ਲਿਆ ਹੈ।
ਹਾਹਾ ਹਰ ਤੇ ਲੀਨਾ।
ਜੋ ਉਸ ਪਰਮੇਸ਼ਰ ਵਾਹਿਗੁਰੂ ਦਾ ਹਰ ਨਾਮ ਹੈ ਉਸ ਹਰ ਤੋਂ ਹਾਹਾ ਅੱਖਰ ਲਿਆ ਹੈ।
ਗੰਗਾ ਗੋਬਿੰਦ ਤੇ ਲਿਓ।
ਜੋ ਪਰਮਾਤਮਾ ਦਾ ਗੋਬਿੰਦ ਨਾਮ ਹੈ ਗੋਬਿੰਦ ਨਾਮ ਤੋਂ ਗੱਗਾ ਅੱਖਰ ਲਿਆ ਹੈ।
ਰਾਰਾ ਰਾਮ ਪਰਬੀਨਾ।
ਜੋ ਰਮੰਤੀ ਰਾਮਾ ਰਮਿਆ ਹੋਇਆ ਰਮਤ ਰਾਮ ਸਭ ਰਹੋ ਸਮਾਏ ਐਸਾ ਜੋ ਵਾਹਿਗੁਰੂ ਦਾ ਰਾਮ ਨਾਮ ਹੈ ਅੰਤਰਜਾਮੀ ਪਰਮੇਸ਼ਰ ਦਾ ਰਾਮ ਅੱਖਰ ਤੋਂ ਰਾਰਾ ਅੱਖਰ ਲਿਆ ਹੈ।
ਜੋ ਭਈ ਏਕ ਨਾਮ ਤੇ ਚਤਰ ਸੋ ਜਾਪੋ।
ਇਵੇਂ ਬਣ ਗਿਆ ਵਾਹਿਗੁਰੂ ਵਾਸਦੇ ਤੋਂ ਵਾਵਾ ਅਤੇ ਹਰ ਤੋਂ ਹਾਹਾ ਗੱਗੇ ਤੋਂ ਗੋਬਿੰਦ ਤੋਂ ਗੱਗਾ ਰਾਮ ਤੋਂ ਰਾਮ ਬਣ ਗਿਆ ਵਾਹਿਗੁਰੂ। ਇਹ ਭਾਈ ਇੱਕ ਨਾਮ 'ਤੇ ਇਹ ਵਾਹਿਗੁਰੂ ਇੱਕ ਨਾਮ ਤੋਂ ਚਾਰ ਨਾਮਾਂ ਦੇ ਜਾਪ ਹੁੰਦੇ ਹੈ। ਜੇ ਕੋਈ ਰਾਮ ਰਾਮ ਕਹੇ ਚਾਰ ਵਾਰੀ ਵਾਹਿਗੁਰੂ ਇੱਕ ਵਾਰ ਕਹਿ ਦੇਵੇ ਤਾਂ ਇੰਨਾ ਫਲ ਹੈ। ਜੇ ਕੋਈ ਗੋਬਿੰਦ ਚਾਰ ਵਾਰੀ ਕਹੇ, ਵਾਸਦੇਵ ਕਹੇ ਵੀ ਵਾਸਦੇਵ 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 ਵਾਸਦੇਵ, ਇਹ ਚਾਰ ਵਾਰੀ ਕਹਿਣਾ, ਇੱਧਰ ਕਹਿਣਾ ਵਾਹਿਗੁਰੂ ਅਤੇ ਉਹ ਚਾਰ ਵਾਰੀ ਹੋ ਜਾਣਾ। ਉੱਧਰ ਤੁਸੀਂ ਵਾਹਿਗੁਰੂ ਚਾਰ ਵਾਰੀ ਕਹਿਣਾ ਅਤੇ ਵਾਸਦੇਵ 16 ਵਾਰੀ ਕਹਿਣਾ ਪੈਣਾ, ਅਤੇ ਸੌਖਾ ਕੀ ਹੈ? ਵਾਹਿਗੁਰੂ ਜਪਣਾ। ਫਿਰ ਇਹ ਚਾਰ ਯੁੱਗਾਂ ਦੀ ਭਗਤੀ ਹੈ, ਸਤਿਯੁਗ ਸਤਿਗੁਰ ਵਾਸਦੇਵ, ਤ੍ਰੇਤੇ ਸਤਿਗੁਰ ਰਾਮ ਜੀ, ਦੁਆਪਰ ਸਤਿਗੁਰ ਹਰੇ ਕ੍ਰਿਸ਼ਨ, ਅਤੇ ਕਲਯੁਗ ਨਾਮ ਗੋਬਿੰਦ ਹੈ। ਇਹ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਕਲਯੁਗ ਵਿੱਚ ਗੱਗਾ ਗੋਬਿੰਦ ਨਾਮ ਉਲਾਵੈ। ਇਵੇਂ ਇਹ ਚਾਰ ਯੁੱਗਾਂ ਦੀ ਭਗਤੀ ਹੈ ਸਾਧ ਸੰਗਤ ਜੀ, ਜਿਹੜੀ ਸਤਿਯੁਗ ਵਿੱਚ ਤ੍ਰੇਤੇ ਦੁਆਪਰ 'ਚ ਹੋਈ ਹੈ ਵੱਖੋ ਵੱਖਰੇ ਨਾਮਾਂ ਨਾਲ। ਗੁਰੂ ਸਾਹਿਬ ਜੀ ਨੇ ਸਾਨੂੰ ਇੱਥੇ ਜਿਹੜਾ ਨਾਮ ਵਾਹਿਗੁਰੂ ਇਕੱਠਾ ਹੀ ਕਰਕੇ ਕਲਯੁਗ 'ਚ ਦੇ ਦਿੱਤਾ, ਭਾਈ ਚੌਵਾਂ ਯੁੱਗਾਂ ਦੀ ਭਗਤੀ ਕਰੀ ਜਾਓ ਸੌਖੇ ਢੰਗ ਨਾਲ, ਦੋ ਪ੍ਰਸ਼ਾਦੇ ਛਕ ਕੇ। ਫਿਰ ਇਸ ਵਾਹਿਗੁਰੂ ਸ਼ਬਦ ਦਾ ਅਭਿਆਸ ਗੁਰੂ ਮਹਾਰਾਜ ਨੇ ਆਪ ਕੀਤਾ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਭਾਈ ਮਣੀ ਸਿੰਘ ਦੀ ਪੋਥੀ 'ਚ ਲਿਖਿਆ ਹੈ, ਜਦੋਂ ਗੁਰੂ ਸਾਹਿਬ ਜੀ ਰਸਨਾ ਤੋਂ ਬੋਲੇ ਸਨ ਪਹਿਲਾ ਬਚਨ, ਜਿਵੇਂ ਬੱਚੇ ਬੋਲਦੇ ਗੱਲਾਂ ਕਰਦੇ ਹੈ, ਗੁਰੂ ਜੀ ਨੇ ਮੁੱਖੋਂ ਮੰਮੀ ਪਾਪਾ ਪਿਤਾ ਜੀ ਕੁਝ ਨਹੀਂ ਕਿਹਾ, ਵਾਹਿਗੁਰੂ ਕਿਹਾ ਸੀ। ਫਿਰ ਪਿਛਲੇ ਯੁੱਗਾਂ ਵਿੱਚ ਗੁਰੂ ਮਹਾਰਾਜ ਨੇ 9 ਯੁੱਗ ਵਿੱਚ ਵਾਹ 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 ਹਾ 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 ਹਾ, ਇਵੇਂ 9 ਯੁੱਗ, ਨਾ 4 ਨਾ 36, 36 ਯੁੱਗ ਵਾਹਿਗੁਰੂ ਅੱਖਰ ਨੂੰ ਸੋਧਿਆ ਸਿੱਧ ਕੀਤਾ, ਅਤੇ ਤਾਂ ਸਾਨੂੰ ਮੰਤਰ ਦਿੱਤਾ। ਨਹੀਂ ਤਾਂ ਕੋਈ ਮੰਤਰ ਅਸੀਂ ਜਪਾਂਗੇ ਪਹਿਲਾਂ ਸਿੱਧ ਕਰਨਾ ਪਊ, ਉਹਦੇ ਵਾਸਤੇ ਸਿੱਧੀ ਕਰਨੀ ਪਊ। ਇਹ ਵਾਹਿਗੁਰੂ ਮੰਤਰ ਦੀ ਤਾਂ ਪਹਿਲਾਂ ਹੀ ਸਿੱਧੀ ਹੋਈ ਪਈ ਹੈ, ਬਸ ਜਪਣ ਦੀ ਲੋੜ ਹੈ। ਚਮਤਕਾਰ ਇਹਦਾ ਬਹੁਤ ਮਹਾਨ ਹੈ। ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਸ਼ ਹੁੰਦੇ ਆ, ਉਹ ਵਾਹਿਗੁਰੂ ਦਾ ਰਜਾ ਵੀ ਕਰਾਉਂਦੇ ਆ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਜਿਹੜੇ ਕੋਈ ਸੰਪਰਦਾਇ ਟਕਸਾਲੀ ਮਹਾਂਪੁਰਸ਼ ਹੈ, ਉਹਨਾਂ ਨੇ ਮੂਲ ਮੰਤਰ ਦਾ ਬਹੁਤਾ ਅਭਿਆਸ ਕੀਤਾ ਹੁੰਦਾ। ਇਵੇਂ ਵਾਹਿਗੁਰੂ ਜਿਹੜਾ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਜਿਸ ਨੂੰ ਜਪਦਿਆਂ ਹੰਕਾਰ ਚਲਿਆ ਜਾਂਦਾ, ਕੋਈ ਜਪੇ ਦੇ ਸਹੀ ਤਨੋ ਮਨੋ ਹੋ ਕੇ, ਕੋਈ 5000 ਵਾਰ, ਕੋਈ 7000 ਵਾਰ, ਕੋਈ 10000 ਵਾਰ ਦੇਣ ਦਾ, ਇਵੇਂ ਇੱਕ ਦੋ ਵਾਰੀ ਨਹੀਂ, ਇਹ ਇੱਕ ਵਾਰੀ ਮਹਾਨ ਹੀ ਹੈ ਗੁਰੂ ਦਾ ਨਾਮ, ਪਰ ਜਦੋਂ ਕੁਝ ਪਾਉਣਾ ਉਦੋਂ ਮਿਹਨਤ ਨਾਲ ਜ਼ਰੂਰੀ ਹੈ। ਗੁਰੂ ਮਹਾਰਾਜ ਨਾਮ ਦੀ ਮਹਾਨਤਾ ਜਣਾਉਂਦੇ ਹੋਏ ਕਹਿੰਦੇ, ਭਾਈ ਸਿੰਹਾਂ ਗੱਜਣ, ਇੱਕ ਵਾਹਿਗੁਰੂ ਦੇ ਨਾਮ ਕਰਕੇ 4 ਨਾਮਾਂ ਦੇ ਜਾਪ ਹੁੰਦੇ, 4 ਯੁੱਗਾਂ ਦੀ ਭਗਤੀ ਹੁੰਦੀ ਹੈ। ਇਸ ਕਰਕੇ ਵਾਹਿਗੁਰੂ ਨਾਮ ਬਹੁਤ ਤੇਜ ਪ੍ਰਤਾਪ ਵਾਲਾ ਇਹ ਸਿੱਧ ਕੀਤਾ ਹੋਇਆ ਮੰਤਰ ਹੈ, ਗੁਰ ਮੰਤਰ ਹੈ ਭਾਈ। ਫਿਰ ਵਾਹਿਗੁਰੂ ਸ਼ਬਦ ਦਾ ਜਿਹੜਾ ਦੂਸਰਾ ਅਰਥ ਥੋੜਾ ਡੂੰਘਾਈ ਵਾਲਾ, ਉਹ ਵੀ ਸੁਣ ਲਈਏ।
ਜਾਪ ਕਰੇ ਸਭ ਸੰਕਟ ਸੀਜਾ,
ਜਿਸ ਵਾਹਿਗੁਰੂ ਨੂੰ ਜਾਪ ਕੀਤਿਆਂ ਸਾਰੇ ਸੰਕਟ ਦੁੱਖ ਕਲੇਸ਼ ਨਾਸ ਹੋ ਜਾਂਦੇ।
ਵਾਹੇ ਨਾਮ ਅਚਰਜ ਪਹਿਚਾਨੋ,
ਵਾਹੇ ਜਿਹੜੇ ਦੋ ਅੱਖਰ ਹੈ, ਇਹ ਵਾਹੇ ਨਾਮ ਦਾ ਅਰਥ ਹੈ, ਜੋ ਪਰਮੇਸ਼ਰ ਅਚਰਜ ਰੂਪ, ਅਚਰਜ ਕਥਾ ਮਹਾ ਅਨੂਪ, ਉਹਦਾ ਇੱਕ ਨਾਮ ਵਿਸਮਾਦ ਅਚਰਜ। ਇਹ ਜਿਹੜਾ ਅਚਰਜ ਵਾਹੇ ਨਾਮ ਦਾ ਅਰਥ ਹੈ, ਅਚਰਜ ਪਹਿਚਾਨ ਲਓ, ਜੇ ਜਿੱਥੇ ਕਹਿਤਾ ਨਾ ਅਚਰਜ ਹੀ ਗੱਲ ਹੋ ਗਈ, ਉਹਦੇ ਅੱਗੇ ਕੋਈ ਸ਼ਬਦ ਨਹੀਂ ਹੈਗਾ। ਵਿਸਮਾਦ ਕਹਿਤਾ, ਉੱਥੇ ਅੱਗੇ ਕੋਈ ਸ਼ਬਦ ਨਹੀਂ ਹੈਗਾ। ਇਸੇ ਤਰ੍ਹਾਂ ਜਦੋਂ ਕਹਿਤਾ ਵਾਹ, ਉਦੋਂ ਵੀ ਕੋਈ ਸ਼ਬਦ ਨਹੀਂ ਹੈਗਾ, ਭਾਵ ਇਹ ਤੋਂ ਅੱਗੇ ਕੋਈ ਗੱਲ ਹੈ ਹੀ ਨਹੀਂ। ਇਵੇਂ ਵਾਹੇ ਨਾਮ ਹੈ ਜੋ ਪਰਮੇਸ਼ਰ ਅਚਰਜ ਰੂਪ, ਅਚਰਜ ਰੂਪ ਹੈ, ਜਾਣੋ ਉਹਦਾ ਨਾਮ ਵਾਹੇ ਦਾ।
ਜਿਹਾ ਕਿ ਸਤਿਆ ਜਗ ਪ੍ਰਗਟਾਨਾ,
ਜਿਸ ਪਰਮੇਸ਼ਰ ਅਚਰਜ ਰੂਪ ਦੀ ਜਿਹੜੀ ਸਤਿਆ ਚੇਤਨ ਸਤਿਆ ਜਗ ਵਿੱਚ ਪ੍ਰਗਟ ਹੋ ਰਹੀ ਹੈ।
ਜਿਹ ਸਤਿਆ ਕਰ ਲਖਯਤ ਭਾਵ ਹੈ,
ਜਿਸ ਅਚਰਜ ਰੂਪ ਦੀ ਸਤਿਆ ਕਰਕੇ ਇਹ ਸੰਸਾਰ ਜਾਣਿਆ ਜਾਂਦਾ ਹੈ, ਤੁਰ ਫਿਰ ਰਿਹਾ ਹੈ।
ਸੋ ਨਹ ਲਖੀ ਜਾਏ ਅਨਭਵ ਹੈ,
ਵਾਹਿਗੁਰੂ ਤੋਂ ਅਚਰਜ ਨਾਮ ਹੈ, ਅਚਰਜ ਰੂਪ ਦੀ ਜਿਹੜੀ ਸਤਿਆ ਹੈ, ਕਹਿੰਦੇ ਭਾਈ ਸੋ ਨਹ ਲਖੀ ਜਾਏ, ਉਹਦੀ ਸਤਿਆ ਜਾਣੀ ਨਹੀਂ ਜਾਂਦੀ, ਜਾਏ ਅਨੁਭਵ ਹੈ, ਅਨੁਭਵ ਦੇ ਰਾਹੀਂ ਜਾਣੀ ਜਾਂਦੀ ਹੈ, ਅਨੁਭਵ ਦੇ ਗਿਆਨ ਦੁਆਰਾ ਮਹਿਸੂਸ ਕੀਤੀ ਜਾਂਦੀ ਹੈ, ਆਪਣੇ ਅੰਦਰ ਉਹਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਅਨੁਭਵ ਹੈ, ਉਹ सुते सीधी अपने आप तो ही अनुभव रूप हो के प्रकाश रूप अपने आप तो ही परमेश्वर की सत्या सत्ता
दोहरा यांते सो अचरज भयो।
इस वास्ते वाहे दा अर्थ जिहड़ा अचरज होया
गुरु अर्थ सुन कान।
हुण जो गुरु शब्द है वाहे दा अर्थ हो गया ते गुरु दा रह गया। जो गुरु शब्द का अर्थ मैना वह भी कन्ना विच ध्यान नाल सुन भाई सीहा ते भाई गजण
अंधकार गो नाम है
गो नाम हनेरे दा है
रूप प्रकाश पहचान
ते प्रकाश नाम रूप दा है रूप नाम प्रकाश दा है। जो गुरु दा अर्थ है गुरु गो कहदा है हनेरे नूं ते रूह कहदा प्रकाश नूं। जो अज्ञान दे हनेरे नूं नाश करके रूह कहिए ज्ञान दा प्रकाश कर देवे उहनूं कहदा है भाई गुरु।
दुचो भई अंधकार वस देह अरिता
ते इह जिहड़ी देह है ਇਹ ਅੰਧਕਾਰ ਹਨੇਰੇ ਵਾਂਗ ਦੇ ਅਨਿੱਤ ਹੈ ਨਾਸਵਾਨ ਹੈ ਖਤਮ ਹੋ ਜਾਣ ਵਾਲੀ ਹੈ।
ਦੇਹ ਪ੍ਰਕਾਸ਼ ਦੀਨਾ ਸੋ ਚਿੱਤਾ
ਤੇ ਉਸ ਜਿਹੜੀ ਅੰਧਕਾਰ ਹਨੇਰੇ ਵਰਗੀ ਹਨੇਰੇ ਵੱਤ ਇਹ ਦੇ ਅਨਿੱਤ ਹੈ ਨਾਸਵਾਨ ਤੇ ਉਸ ਦੇ ਅਨਿੱਤ ਨੂੰ ਪ੍ਰਕਾਸ਼ ਦਿੱਤਾ ਹੈ ਵਾਹਿਗੁਰੂ ਦੀ ਚੇਤਨਤਾ ਨੇ ਚੇਤਨ ਨੇ ਚੇਤਨ ਨੇ ਦਿੱਤਾ ਹੈ ਪ੍ਰਕਾਸ਼। ਇਹ ਥੋੜ੍ਹਾ ਸਮਝਣ 'ਚ ਔਖਾ ਹੋ ਜਾਂਦਾ ਡੁੰਘਾਈ ਦਾ ਅਰਥ ਹੈ ਵੀ ਚੇਤਨ ਨੇ ਪ੍ਰਕਾਸ਼ ਦਿੱਤਾ ਦੇਹ ਹੈਗੀ ਅਨਿੱਤ ਜੜ ਜਦੋਂ ਚੇਤਨ ਸੱਤਾ ਬਾਹਰ ਨਿਕਲ ਜਾਏ ਉਦੋਂ ਹੀ ਇਹ ਜੜ ਹੋ ਜਾਂਦੀ ਹੈ। ਫਿਰ ਤਾਂ ਅੱਖਾਂ ਪੱਥਰ ਕੰਨ ਵੀ ਐਵੇਂ ਖੋਲਾ ਹੀ ਦੰਦ ਦੁੰਦ ਵੀ ਉੱਥੇ ਹੱਥ ਵੀ ਪੈਰ ਵੀ ਆਕੜ ਜਾਂਦੇ ਜਦੋਂ ਬੰਦਾ ਮਰਿਆ ਹੁੰਦਾ ਉਦੋਂ ਚੇਤਨ ਸੱਤਾ ਬਾਹਰ ਨਿਕਲ ਜਾਂਦੀ ਪਰਮੇਸ਼ਰ ਦੀ। ਜਦੋਂ ਸੱਤਾ ਮਿਲੀ ਹੁੰਦੀ ਉਦੋਂ ਅੱਖਾਂ ਖੁੱਲਦੀਆਂ ਕੰਨ ਸੁਣਦੇ ਆ ਹੱਥ ਜੋੜ ਹੱਥਾਂ ਦੇ ਜੋੜ ਹਿਲਦੇ ਆ ਪੈਰ ਚੱਲਦੇ ਆ ਸਿਰ ਇੱਧਰ ਉੱਧਰ ਘੁੰਮਦਾ ਹੈ ਇਵੇਂ ਕਿਰਿਆ ਹੁੰਦੀ ਮੂੰਹ ਹਿਲਦਾ ਹੈ ਜ਼ਬਾਨ ਹਿਲਦੀ ਹੈ। ਇਹ ਸਾਰੇ ਜਿਹੜਾ ਪ੍ਰਕਾਸ਼ ਪਰਮੇਸ਼ਰ ਨੇ ਚੇਤਨ ਦਿੱਤਾ ਨਾ ਉਹ ਚੇਤਨ ਕਰਕੇ ਸਭ ਕੁਝ ਹੋ ਰਿਹਾ ਅਤੇ ਇਹ ਪ੍ਰਕਾਸ਼ ਦੀਨੋ ਸੋ ਚਿੱਤਾ ਇਹ ਜਿਹੜੀ ਦੇਹ ਅਨਿੱਤ ਹੈ ਹਨੇਰੇ ਵਰਗੀ ਹੈ ਇਸ ਨੂੰ ਪ੍ਰਕਾਸ਼ ਦਿੱਤਾ ਹੈ ਚੇਤਨ ਨੇ ਪਰਮੇਸ਼ਰ ਦੀ ਸੱਤਾ ਨੇ।
ਤਾਂ ਕੋ ਵਾਹਿਗੁਰੂ ਇਮਨਾਮੰ
ਇਵੇਂ ਇਹ ਜਿਹੜਾ ਵਾਹਿਗੁਰੂ ਨਾਮ ਹੈ
ਜਪ ਹੈ ਚਤਰ ਪਦਾਰਥ ਧਾਮੰ
ਹੇ ਭਾਈ ਸਿੰਹਾਂ ਗੱਜਾਂ ਜਿਹੜੇ ਜਪਦੇ ਆ ਉਹਨਾਂ ਦੇ ਘਰ ਵਿੱਚ ਹੀ ਜਪਦਿਆਂ ਜਪਦਿਆਂ ਚਾਰ ਪਦਾਰਥ ਹੀ ਹੋ ਜਾਂਦੇ ਮਿਲ ਜਾਂਦੇ ਉਹਨਾਂ ਨੂੰ ਧਰਮ ਅਰਥ ਕਾਮ ਮੋਖ ਜਿਨ੍ਹਾਂ ਪਿੱਛੇ ਦੁਨੀਆ ਮਰਦੀ ਲੜਦੀ ਝਗੜਦੀ ਫਿਰਦੀ ਹੈ।
ਬੂਝਹ ਪੁਨ ਜੇ ਵਾਹਿਗੁਰੂ ਗਾਵਹਿ
ਫਿਰ ਇਹ ਪੁੱਛਣ ਲੱਗੇ ਦੋਵੇਂ ਮਹਾਰਾਜ ਜਿਹੜੇ ਵਾਹਿਗੁਰੂ ਸ਼ਬਦ ਨਾਮ ਨੂੰ ਗਾਉਂਦੇ ਹੈ
ਕਿਸ ਬਿਦ ਚਾਰ ਪਦਾਰਥ ਪਾਵਹਿ
ਕਿਸ ਤਰ੍ਹਾਂ ਮਹਾਰਾਜ ਚਾਰ ਪਦਾਰਥ ਆਪਣੇ ਘਰੇ ਵਿੱਚ ਹੀ ਪਾ ਲੈਂਦੇ ਵੀ ਐਵੇਂ ਕਿਵੇਂ ਹੋ ਜਾਊ ਵੀ ਵਾਹਿਗੁਰੂ ਜਪਿਆ ਚਾਰੇ ਪਦਾਰਥ ਉਹਨਾਂ ਦੇ ਘਰੇ ਹੀ ਆ ਜਾਣ ਕਿਵੇਂ ਪਾਉਂਦੇ ਉਹ
ਗੁਰੂ ਭਨਿਓ ਸਤਸੰਗਤ ਜਾਤੇ
ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਿੰਹਾਂ ਗੱਜਣ ਜਦੋਂ ਇਹ ਮਨੁੱਖ ਗੁਰੂ ਕੀ ਸਤਸੰਗਤ ਵਿੱਚ ਜਾਂਦਾ ਹੈ ਜਾਂਦਿਆਂ
ਡਗ ਡਗ ਅਸਵ ਮਖ ਹੋਵੇ ਫਲ ਤਾਂ ਤੇ
ਜਿਉਂ ਜਿਉਂ ਇਹ ਗੁਰੂ ਕੀ ਸੰਗਤ ਵਿੱਚ ਜਾਂਦਾ ਹੈ ਡਗ ਡਗ ਕਹੀਏ ਕਦਮ ਕਦਮੇ ਨੂੰ ਅਸਵ ਮੇਧ ਜਗ ਦਾ ਫਲ ਹੁੰਦਾ ਹੈ। ਇਹ ਤਾਂ ਸਤਸੰਗ ਜੀ ਬੜਾ ਹੀ ਵੱਡਾ ਫਲ ਮਹਾਰਾਜ ਦੱਸ ਦਿੱਤਾ ਹੈ। ਵੱਡੇ ਵੱਡੇ ਰਾਜੇ ਯੁੱਗਾਂ ਵਿੱਚ ਅਸਵ ਮੇਧ ਜਗ ਦਾ ਫਲ ਲੈਂਦੇ ਸੀ। ਜੇ 100 ਅਸਵਮੇਧ ਜਗ ਕਰ ਦਈਏ ਤਾਂ ਇੰਦਰ ਦੀ ਪਦਵੀ ਮਿਲ ਜਾਂਦੀ ਹੈ। ਸਵਰਗ ਦਾ ਦੇਵਤਾ ਇੰਦਰ ਦੇਵਤਾ ਬਣ ਜਾਈਦਾ ਉੱਥੇ ਆਸਣ 'ਤੇ ਬਹਿ ਜਾਈਦਾ ਜਾ ਕੇ ਅਤੇ ਤੁਸੀਂ ਸਮਝ ਲਓ ਵੀ ਗੁਰੂ ਕਾ ਸਿੱਖ ਉਹ ਗੁਰਮੁਖ ਕਿੰਨਾ ਧਨ ਪੁਰਸ਼ ਹੈ ਜਿਹੜਾ ਸਤਸੰਗ ਦੇ ਵਿੱਚ ਤੁਰ ਕੇ ਪੈਰਾਂ ਨਾਲ ਘਰੋਂ ਆਉਂਦਾ ਹੈ ਅਤੇ ਇੱਕ ਇੱਕ ਕਦਮ 'ਤੇ ਉਹਨੂੰ ਅਸਵਮੇਧ ਜਗ ਦਾ ਫਲ ਪ੍ਰਾਪਤ ਹੁੰਦਾ ਹੈ। ਕਿੱਥੇ ਸਾਡੇ ਕੋਲ ਇੰਨਾ ਪੈਸਾ ਕਿੱਥੇ ਅਸੀਂ ਘੋੜੇ ਮਾਰ ਕੇ ਮੈਦੇ ਕੱਢ ਕੇ ਅਤੇ ਉਹ ਸਮੱਗਰੀ ਵਿੱਚ ਪਾਵਾਂਗੇ ਬ੍ਰਾਹਮਣਾਂ ਨੂੰ ਸੱਦਾਂਗੇ ਗਲ ਵਿੱਚ ਅੰਤੜੀਆਂ ਪਾਵਾਂਗੇ ਫਿਰ ਘੋੜੇ ਦਾ ਮਾਸ ਕਦੀ ਕਿਸੇ ਦੇ ਹਿੱਸੇ ਇੰਨਾ ਕਿਸੇ ਦੇ ਹਿੱਸੇ ਇੰਨਾ ਇਵੇਂ ਆਉਂਦਾ ਉਹ ਵੇਦਾਂ ਵਿੱਚ ਲਿਖਿਆ ਸਾਰੀ ਕਿਰਿਆ ਇਹਦਾ ਫਲ ਬੜਾ ਮਹੱਤਵ ਦੱਸਿਆ ਵੱਡੇ ਵੱਡੇ ਰਾਜੇ ਲੋਕ ਸੌ ਸੌ ਜੱਗ ਕਰਦੇ ਰਹੇ, ਅਸ਼ਵਮੇਧ ਜੱਗ, ਫਿਰ ਉਸ ਇੰਦਰ ਦੇਵਤੇ ਦੀ ਪਦਵੀ 'ਤੇ ਬਹਿੰਦੇ ਰਹੇ, ਜਿਵੇਂ ਬਲ ਰਾਜਾ ਵੀ ਬੈਠ ਚੱਲਿਆ ਸੀ ਅਤੇ ਇੰਦਰ ਦੇਵਤੇ ਨੂੰ ਭਾਜੜ ਪੈ ਜਾਂਦੀ ਕੋਈ ਪੂਰਾ ਕਰ ਨਾ ਲਵੇ। ਇਵੇਂ ਸਾਧ ਸੰਗਤ ਜੀ, ਗੁਰੂ ਕੇ ਸਿੱਖ ਦੇਵ ਵੀ ਦੇਵਤਿਆਂ ਨੂੰ ਵੀ ਵੱਡੇ ਹੈ। ਇਸੇ ਤਰ੍ਹਾਂ ਹੋਰ ਵੀ ਧਰਮਾਂ ਦੇ ਜਿਹੜੇ ਕੋਈ ਸਤ ਸੰਗਤ ਕਰਦੇ, ਜਿੱਥੇ ਪਰਮੇਸ਼ੁਰ ਦੀ ਕਥਾ ਵਾਰਤਾ ਹੁੰਦੀ ਹੈ, ਮਹਾਰਾਜ ਕਹਿੰਦੇ ਜਦੋਂ ਸਤਸੰਗਤ ਵਿੱਚ ਇਹ ਮਨੁੱਖ ਜਾਂਦਾ ਹੈ ਅਤੇ ਜਾਂਦਿਆਂ ਜਿਹੜੇ ਕਦਮ ਕਦਮ ਚੱਲ ਕੇ ਜਾਂਦਾ ਹੈ ਗੁਰੂ ਕੀ ਸੰਗਤ ਵਿੱਚ, ਉਦੋਂ ਇਸ ਪੁਰਸ਼ ਨੂੰ ਅਸ਼ਵਮੇਧ ਜੱਗ ਦਾ ਫਲ ਪ੍ਰਾਪਤ ਹੁੰਦਾ ਹੈ।
ਦੋਹਰਾ ਜਿਹ ਧਨ ਕਾਰਨ ਯਤਨ ਜੋ,
ਜਿਸ ਕਾਰਨ ਜਿਸ ਧਨ ਦੇ ਵਾਸਤੇ ਜਿਹੜੇ ਯਤਨ ਹਨ, ਹੀਲੇ ਉਪਾ ਹਨ,
ਕਰ ਹੈ ਲੋਕ ਪਾਰ,
ਜਿਹ ਧਨ ਕਾਰਨ ਯਤਨ ਜੋ, ਵੀ ਜੋ ਲੋਕ ਬੇਨਤੀ ਯਤਨ ਕਰਦੇ ਜਿਸ ਪੈਸੇ ਨੂੰ ਪਾਉਣ ਵਾਸਤੇ, ਕਿੰਨੀਆਂ ਠੱਗੀਆਂ, ਕਿੰਨੀਆਂ ਮਾਰ ਘਾਟਾਂ, ਕਿੰਨਿਆਂ ਦੀ ਜ਼ਮੀਨਾਂ ਹੜੱਪਦੇ ਹੈ।
ਕਰ ਹੈ ਲੋਕ ਪਾਰ,
ਲੋਕ ਬੇਨਤੀ ਜੋ ਯਤਨ ਕਰਦੇ ਜਿਸ ਪੈਸੇ ਵਾਸਤੇ,
ਸੋ ਧਨ ਹਰ ਕੇ ਭਗਤ ਕੋ,
ਭਾਈ ਸਿੰਹਾਂ ਭਾਈ ਗੱਜਣ ਉਹ ਧਨ ਜਿਹੜੇ ਰੱਬ ਦੇ ਪਿਆਰੇ ਭਗਤ ਹੈ ਉਹਨਾਂ ਨੂੰ,
ਮਾਨਵ ਦੇਹ ਹਜ਼ਾਰਾਂ
ਮਨੁੱਖ ਉਹਨਾਂ ਰੱਬ ਦੇ ਪਿਆਰਿਆਂ ਨੂੰ ਆਣ ਆਣ ਕੇ ਪੈਸੇ ਹਜ਼ਾਰਾਂ ਹੀ ਦੇ ਜਾਂਦੇ ਬੈਠੇ ਬਿਠਾਇਆ ਹੀ।
ਜੋ ਭਈ ਬੰਧਨ ਕਰ ਹੈ ਦੇਹ ਧਨ ਆਈ,
ਨਾਲੇ ਤੋਂ ਲੋਕ ਆਉਂਦੇ ਹੈ ਇਹ ਮੱਥੇ ਟੇਕਣਾ ਕਰਦੇ ਹੈ, ਨਾਲੇ ਪੈਸੇ ਦਿੰਦੇ ਆਣ ਆਣ ਕੇ ਉਹਨਾਂ ਨੂੰ,
ਜਨ ਤੇ ਜਾਚਹਿ ਆਪਣ ਭਲਾਈ,
ਕਿਉਂ ਦਿੰਦੇ ਆ, ਕਿਉਂਕਿ ਉਹ ਜਾਣਦੇ ਵੀ ਰੱਬ ਦਾ ਨਾਮ ਜਪਦਾ ਸਿਮਰਨ ਕਰਦਾ ਉਹ ਰੱਬ ਦੇ ਜਨਾਂ ਦਾਸਾਂ ਤੋਂ ਆਪਣੀ ਭਲਾਈ ਮੰਗਦੇ ਹੈ, ਉਹ ਆਪਣਾ ਭਲਾ ਚਾਹੁੰਦੇ ਹੈ ਵੀ ਇਹਨਾਂ ਨੂੰ ਦੇਵਾਂਗੇ ਤੇ ਸਾਡਾ ਭਲਾ ਹੋਵੇਗਾ।
ਹਿਰਦੇ ਕਾਮਨਾ ਭਗਤ ਨਜੋਈ,
ਬਾਕੀ ਵੀ ਸਿੰਹਾਂ ਗੱਜਣ ਜਿਹੜੇ ਭਗਤਾਂ ਨਾਮ ਜਪਣ ਵਾਲਿਆਂ ਦੇ ਕੋਈ ਹਿਰਦੇ ਵਿੱਚ ਕਾਮਨਾ ਇੱਛਾ ਹੁੰਦੀ ਹੈ,
ਸ੍ਰੀ ਕਰਤਾਰਪੁਰ ਹੈ ਸੋਈ,
ਉਹ ਪਰਮਾਤਮਾ ਆਪ ਹੀ ਪੂਰੀਆਂ ਕਰੀ ਜਾਂਦਾ ਉਹਨਾਂ ਦੀਆਂ ਇੱਛਾ।
ਅਰਥ ਵਾਹਿਗੁਰੂ ਸਮਝਣ ਕਰਕੇ,
ਇਹ ਸਤਿਗੁਰ ਜੀ ਤੋਂ ਇਹ ਵਾਹਿਗੁਰੂ ਸ਼ਬਦ ਦੇ ਅਰਥ ਸਮਝ ਕਰਕੇ,
ਹੋਏ ਹੈ ਗਿਆਨ ਜਾਏ ਤਮ ਟਰਕਾ,
ਵੀ ਵਾਹਿਗੁਰੂ ਦੇ ਅਰਥ ਸਮਝਣ ਕਰਕੇ ਅਤੇ ਹੋਏ ਹੈ ਗਿਆਨ, ਭਾਈ ਸਿੰਘਾਂ ਗੱਜਣ ਗਿਆਨ ਹੋ ਜਾਂਦਾ ਹੈ ਅਤੇ ਜਿਹੜਾ ਹੈ ਨਾ ਅਗਿਆਨ ਰੂਪੀ ਹਨੇਰਾ ਉਹ ਤੁਹਾਡਾ ਵੀ ਨਾਸ ਹੋ ਜਾਏਗਾ।
ਚਤੁਰ ਪਦਾਰਥ ਨਾਮ ਅਧੀਨਾ,
ਚਾਰ ਪਦਾਰਥ ਧਰਮ, ਇਹ ਥੋੜ੍ਹਾ ਵਿਸਥਾਰ ਨਾਲ ਕਿਉਂਕਿ ਉਹਦਾ ਸਮਝਣਾ ਸੌਖਾ ਹੋ ਜਾਂਦਾ, ਵੀ ਆਪਣੇ ਧਰਮ ਸਵੈ 'ਚ ਪੱਕੇ ਰਹੋਗੇ, ਫਿਰ ਅਰਥ ਜਿਹੜਾ ਪੈਸਾ ਉਹਦੀ ਕਮੀ ਨਹੀਂ ਰਹਿ ਜਾਏਗੀ, ਕਾਮਨਾ ਜਿਹੜੀ ਇੱਛਾ ਕਰੋਗੇ ਉਹ ਪੂਰੀ ਹੋ ਜਾਊਗੀ ਅਤੇ ਮੋਹ ਗਈ ਹੈ ਮੁਕਤੀ ਹੋ ਜਾਏਗੀ ਅੰਤ ਨੂੰ। ਚਾਰ ਪਦਾਰਥ ਨਾਮ ਦੇ ਅਧੀਨ ਹੈ ਭਾਈ,
ਸਿਮਰਨ ਕਰੋ ਹੋਏ ਦੁੱਖ ਸੀਨਾ,
ਇਸ ਕਰਕੇ ਤੁਸੀਂ ਉਸ ਵਾਹਿਗੁਰੂ ਨਾਮ ਦਾ ਸਿਮਰਨ ਕਰੋ ਜਿਹੜੇ ਤੁਹਾਡੇ ਲੋਕ ਪਰਲੋਕ ਦੇ ਦੁੱਖ ਸਾਰੇ ਨਾਸ ਹੋ ਜਾਣਗੇ।
ਦੋਹਰਾ ਸ੍ਰੀ ਗੁਰ ਕੋ ਉਪਦੇਸ਼ ਸੁਣਾ,
ਗੁਰੂ ਨਾਨਕ ਸਾਹਿਬ ਜੀ ਦਾ ਐਸਾ ਮਹਾਨ ਉਪਦੇਸ਼ ਸੁਣ ਕੇ,
ਕਰਨ ਲੱਗੇ ਸੋ ਕਾਰ,
ਇਹ ਉਹੀ ਉਹ ਕੰਮ ਕਰਨ ਲੱਗੇ ਜਿਵੇਂ ਗੁਰੂ ਜੀ ਨੇ ਕਿਹਾ ਹੈ,
ਪਿਛਲੀ ਨਿਸ ਇਸ਼ਨਾਨ ਕਰ,
ਪਿਛਲੀ ਰਾਤ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ,
ਪੜ੍ਹਿਆ ਸ਼ਬਦ ਹਿਤ ਧਾਰ,
ਗੁਰੂ ਦੇ ਜਿਹੜੇ ਸ਼ਬਦ ਹੈ, ਮੰਤਰ ਹੈ, ਨਾਮ ਹੈ, ਬੜਾ ਪ੍ਰੇਮ ਧਾਰ ਕੇ ਬਾਣੀ ਪੜ੍ਹਦੇ ਹੈ।
ਜੋ ਪਈ ਦਿਨ ਸਗਰ ਨਿਜ ਕਿਰਤ ਕਮਾਵਹਿ,
ਸਾਰਾ ਦਿਨ ਆਪਣੀ ਜਿਹੜੀ ਕਿਰਤ ਕਮਾਈ ਕਮਾਉਂਦੇ ਹੈ,
ਅਭਿਆ ਗਤ ਸਾਂ ਵੰਡਹਿ ਖਾਵਹਿ,
ਉਹ ਕਮਾਈ ਕਿਸ ਕੰਮ ਨੂੰ ਕਮਾਉਂਦੇ ਕਿ ਆਪਣੇ ਘਰ ਭਾਰ ਨੂੰ ਨਹੀਂ ਭਾਈ, ਅਭਿਆਗਤ ਅਤਿਥੀ ਜਿਹੜੇ ਲੋੜਵੰਦ ਸਾਧੂ ਸੰਤ ਆਉਂਦੇ ਹੈ ਉਹਨਾਂ ਸਾਧੂ ਸੰਤਾਂ ਨੂੰ ਖਵਾਉਂਦੇ ਹੈ, ਭੋਜਨ ਪ੍ਰਸ਼ਾਦਾ ਬਣਾ ਕੇ ਫਿਰ ਆਪ ਛਕਦੇ ਹੈ।
ਅੰਤਰ ਸਵਾਸ ਜੇ ਵਾਹੇ ਮਿਲਾਵਾ,
ਫਿਰ ਜਦੋਂ ਅੰਤ ਕੰਮ ਕਰਦੇ ਅੰਦਰ ਸਵਾਸ ਖਿੱਚਦੇ ਹੈ ਉਦੋਂ ਵਾਹੇ ਇਹ ਕਹਿ ਕੇ ਮਿਲਾ ਲੈਂਦੇ, ਵਾਹੇ ਕਹਿ ਲੈਂਦੇ ਹੈ।
ਨਿਕਸ ਹੈ ਬਹਿਰ ਤਾਂ ਗੁਰੂ ਅਲਾਵਾ,
ਜਦੋਂ ਸਵਾਸ ਬਾਹਰ ਨਿਕਲਦਾ ਉਦੋਂ ਗੁਰੂ ਕਹਿ ਦਿੰਦੇ, ਕਿ ਭਾਵ ਕਿ ਜਦੋਂ ਸਵਾਸ ਅੰਦਰ ਖਿਦੋ ਕਹਿੰਦੇ ਵਾਹ, ਅਤੇ ਬਾਹਰ ਕੱਢਦੇ ਗੁਰੂ ਵਾਹਿਗੁਰੂ ਵਾਹਿਗੁਰੂ, ਇਵੇਂ ਉਹ ਕਰ ਲੈਂਦੇ ਹੈ।
ਇਸ ਬਿਧ ਆਪਣਾ ਸਮਾਂ ਬਿਤਾਵ,
ਇਸੇ ਤਰ੍ਹਾਂ ਹੀ ਆਪਣਾ ਸਮਾਂ ਬਿਤਾਉਂਦੇ ਹੈ।
ਸ਼ੁਭ ਤਿਥ ਪੰਚਾਮ੍ਰਿਤ ਕਰਵਾਵ,
ਜਦੋਂ ਕੋਈ ਚੰਗਾ ਦਿਨ ਦਿਹਾੜਾ ਆਉਂਦਾ ਭਾਵ ਵਿਸਾਖੀ ਸੰਗਰਾਂਦ ਦਿਵਾਲੀ ਮੱਸਿਆ, ਤੇ ਉਸ ਦਿਨ ਕੜਾਹ ਪ੍ਰਸ਼ਾਦ ਹੀ ਦੇ ਕਰਵਾਉਂਦੇ ਹੈ।
ਕੇਤਿਓ ਸਮਾਂ ਬਤੀਤਿਓ ਤਿੰਨ ਕੋ,
ਉਦੋਂ ਕਰ ਸਭ ਨੂੰ ਫਿਰ ਛਕਾਉਂਦੇ ਹੈ। ਤਿੰਨਾਂ ਇਹਨਾਂ ਭਾਈ ਸਿੰਹਾਂ ਉੱਪਲਦਾ ਤੇ ਗੱਜਣ ਉੱਪਲਦਾ, ਜੇ ਕਿੰਨਾ ਹੀ ਸਮਾਂ ਐਵੇਂ ਬਤੀਤ ਹੋਇਆ ਹੈ।
ਭਲੇ ਕਰਮ ਕੀ ਰੁਚ ਜਿਨ ਮਨ ਕੋ,
ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਭਲੇ ਕਰਮ ਕਰਨ ਦੀ ਬੜੀ ਰੁਚੀ ਹੈ।
ਦੋਹਰਾ
ਇੱਥੇ ਸਮਾਧੀ ਕਰੀ, ਜਿਨ੍ਹਾਂ ਦੇ ਮਨ ਵਿੱਚ ਚੰਗੇ ਕੰਮ ਕਰਨ ਦੀ ਬੜੀ ਰੁਚੀ ਹੈ, ਦੋਵਾਂ ਭਰਾਵਾਂ ਦੇ ਮਨ ਵਿੱਚ, ਅਤੇ ਇਹ ਕਿੰਨਾ ਸਮਾਂ ਇਹਨਾਂ ਦਾ ਇਵੇਂ ਬਤੀਤ ਹੋਇਆ, ਇਵੇਂ ਗੁਰੂ ਦੇ ਕਹੇ ਅਨੁਸਾਰ ਕਰੀ ਕਰਾਈ ਜਾਂਦੇ ਹੈ। ਫਿਰ ਇਹਨਾਂ ਦਾ ਜਿਵੇਂ ਉਧਾਰ ਹੋਇਆ, ਥੋੜ੍ਹਾ ਜਿਹਾ ਪ੍ਰਸੰਗ ਜਿਹੜਾ ਰਹਿ ਗਿਆ, ਸਮਾਂ ਕਾਫੀ ਉੱਪਰ ਹੀ ਹੋ ਗਿਆ। ਇਵੇਂ ਸਾਧ ਸੰਗਤ ਜੀ ਨਾਮ ਦੀ ਮਹਾਤਮ ਸਤਿਗੁਰੂ ਜੀ ਨੇ ਸੁਣਾਇਆ ਹੈ, ਅਤੇ ਆ ਜਿਹੜੇ ਕਈ ਜਿਹੜੇ ਹੈਗੇ ਨਾ ਆਪਣੇ ਆਪ ਵਿੱਚ ਲੋਕ ਕਾਮੇ ਹੋਣ ਵਾਲੇ, ਉਹ ਕਹਿ ਦਿੰਦੇ ਵੀ ਆ ਵਾਹਿਗੁਰੂ ਵਾਹਿਗੁਰੂ ਕਿਆ ਕੋਈ ਬੁਰਕਿਆਂ ਛੋੜੀ ਤੁਹਾਡੇ ਮੂੰਹ 'ਚ ਪਾ ਦੂਗਾ, ਵਾਹਿਗੁਰੂ ਵਾਹਿਗੁਰੂ ਕਿਆ ਤੁਹਾਡੇ ਅੱਗੇ ਕਿਤੇ ਪ੍ਰਸ਼ਾਦੇ ਥੋੜ੍ਹੀ ਆ ਜਾਣੇ, ਤੁਹਾਡੇ ਬੁੱਚ ਪੈਸੇ ਥੋੜ੍ਹੀ ਆ ਜਾਣੇ, ਇਵੇਂ ਉਹ ਕਹਿੰਦੇ ਹੈ। ਪਰ ਗੁਰੂ ਸਾਹਿਬ ਜੀ ਨੇ ਤਾਂ ਇਤਿਹਾਸ 'ਚ ਖੁਲਾਸਾ ਕਰ ਦਿੱਤਾ, ਭਾਈ ਜਿਹੜੇ ਨਾਮ ਜਪਦੇ ਹੈ ਉਹਨਾਂ ਦੇ ਤਾਂ ਆਉਣ ਆਉਣ ਲੋਕ ਜੇਬਾਂ 'ਚ ਆਪ ਪੈਸੇ ਪਾਉਂਦੇ, ਨਾਲੇ ਮੱਥੇ ਟੇਕਦੇ, ਅਤੇ ਅੱਖੀ ਵੇਖੀ ਗੱਲ ਹੈ ਸਾਧ ਸੰਗਤ ਜੀ, ਕਿੰਨੇ ਮਹਾਤਮਾ ਜਣਾਂ ਦੇ ਇਵੇਂ ਸਰੀਰ ਵੇਖੇ ਹੈ। ਸੰਗਤ ਆਉਂਦੀ ਹੈ, ਮੱਥੇ ਟੇਕੀ ਜਾਂਦੀ, ਪੈਸੇ ਦੇਈ ਜਾਂਦੀ, ਜੇਬਾਂ ਭਰ ਦਿੰਦੀ ਹੈ ਸ਼ਾਮ ਤੱਕ, ਅਤੇ ਉਹ ਮਹਾਤਮਾ ਉਹਨਾਂ ਪੈਸਿਆਂ ਦੇ ਗੁਰੂ ਘਰ ਦੀਆਂ ਸੇਵਾਵਾਂ, ਗੁਰੂ ਘਰ ਦੇ ਸਿੱਖ ਸੇਵਕ ਜਿਹੜੇ ਰੱਖੇ ਹੋਏ ਉਹਨਾਂ ਨੂੰ ਤਨਖਾਹਾਂ ਦਿੰਦੇ ਹੈ। ਇਹ ਨਾਮ ਦੀ ਸਾਰੀ ਗੱਲ ਹੈ, ਨਹੀਂ ਤਾਂ ਦੂਜੇ ਬੰਦੇ ਦੇ ਜਾਂਦਿਆਂ ਕਿਹੜਾ ਬੁੱਚ ਪੈਸੇ ਪਾਉਂਦਾ, ਕੋਈ ਨਹੀਂ ਪਾਉਂਦਾ। ਜਿਹੜੇ ਕੋਈ ਨਾਮ ਜਪਦੇ ਉਹਨਾਂ ਦੇ ਮੁੱਖ ਵਿੱਚ, ਉਹਨਾਂ ਦੇ ਮੁੱਖ ਵਿੱਚ ਵੀ ਜਿਹੜਾ ਹੈ ਲੋਕ ਪਦਾਰਥ ਪਾਉਂਦੇ ਹੈ, ਜੇਬਾਂ ਵਿੱਚ ਪੈਸੇ ਪਾਉਂਦੇ ਹੈ, ਨਾਲੇ ਮੱਥੇ ਟੇਕਦੇ ਹੈ, ਨਾਲੇ ਅਰਦਾਸਾਂ ਕਰਾਉਂਦੇ, ਆਪਣੇ ਭਲੇ ਮਨਾਉਂਦੇ ਹੈ। ਪਤਾ ਹੈ ਵੀ ਕੰਮ ਉਹਨਾਂ ਕੋਈ ਹੋਣਾ ਹੈ, ਭਾਵੇਂ ਕਿ ਅਸੀਂ ਵੀ ਮੱਥੇ ਟੇਕਦੇ ਹਾਂ, ਕਈ ਕੁਝ ਕਰਦੇ ਹਾਂ, ਪਰ ਸਾਧ ਸੰਗਤ ਜੀ ਪ੍ਰੇਮ ਗੁਰੂ ਦਾ ਉਹਨਾਂ ਨਾਲ ਹੁੰਦਾ ਜਿਹੜੇ ਹਮੇਸ਼ਾ ਗੁਰੂ ਦੇ ਕੋਲ ਰਹਿੰਦੇ ਹੈ। ਹੁਣ ਅਸੀਂ ਜਿਹਦੇ ਕੋਲ ਬਹੁਤਾ ਰਵਾਂਗੇ ਉਹਦੇ ਨਾਲ ਸਾਡੀ ਬਣੂਗੀ, ਕੋਈ ਵੀ ਉਹਦੇ ਕੋਲ ਕੰਮ ਆਪਣਾ ਕਢਵਾ ਸਕਦੇ ਹਾਂ। ਜਿਹੜੇ ਗੁਰੂ ਚਰਨਾਂ 'ਚ ਰਹਿੰਦੇ 24 ਘੰਟੇ, ਗੁਰੂ ਨੇ ਵੀ ਉਹਨਾਂ ਦੀ ਸੁਣਨੀ ਹੈ, ਉਹ ਗੁਰੂ ਨੂੰ ਬਹੁਤੇ ਪਿਆਰੇ ਹੈ। ਜਿਹੜੇ ਪਰਮੇਸ਼ਰ ਦੇ ਹਮੇਸ਼ਾ ਨੇੜੇ ਰਹਿੰਦੇ ਗੁਰੂ ਸੱਚੇ ਪਾਤਸ਼ਾਹ, ਉਹਨਾਂ ਦਾ ਕੀਤਾ ਹੋਇਆ ਅਤੇ ਹਰ ਇੱਕ ਕੰਮ ਮਾਰਕ ਕਰ ਦਿੰਦੇ ਹੈ, ਭੁੱਲੇ ਭਟਕਿਆਂ ਨੂੰ ਬਖਸ਼ ਦਿੰਦੇ ਉਹਨਾਂ ਦੇ ਕਹੇ 'ਤੇ। ਐਵੇਂ ਜੋ ਜਨ ਤੁਮਰੀ ਭਗਤ ਕਰਨ 'ਤੇ ਤਿਨਕੇ ਕਾਜ ਸਵਾਰਤਾ, ਇਹ ਤਾਂ ਗੁਰਬਾਣੀ ਪ੍ਰਮਾਣ ਹੀ ਹੈਗਾ। ਫਿਰ ਅਸੀਂ ਪਤਾ ਨਹੀਂ ਕਿਹੜੀਆਂ ਆਪਣੇ ਆਪ 'ਚ ਸਮਝਦੇ ਫਿਰਦੇ ਹਾਂ, ਕਈ ਸੇਵਾ ਕਰਨਗੇ ਉਹਨਾਂ ਨੂੰ ਚੁੱਕਣ ਵਾਲੇ ਆ ਜਾਣਗੇ, ਲੈ ਘਰ ਜਾ ਕੇ ਪੜ੍ਹ, ਇੱਥੇ ਉਹ ਤੇਰੇ ਪੇਪਰ ਗੁਰੂ ਨੇ ਥੋੜ੍ਹੀ ਕਰਨੇ ਹੈ। ਵੀ ਐਵੇਂ ਉਹ ਆਪ ਕੁੱਖ ਨਹੀਂ ਕਰਨਾ ਹੈ, ਅਤੇ ਉਹ ਜਿਹੜੇ ਕੋਈ ਕਰਦੇ ਕਰਾਉਂਦੇ ਉਹਨਾਂ ਨੂੰ ਵੀ ਢਾਉਣਾ ਹੈ। ਸਾਰਾ ਦਿਨ ਤਾਂ ਕੋਈ ਵਿਚਾਰਾ ਸੇਵਾ ਨਹੀਂ ਇਹੋ ਜਿਹੀ ਕਰਦਾ, ਸਾਰਾ ਦਿਨ ਤਾਂ ਕੋਈ ਇਹੋ ਜਿਹਾ ਨਾਮ ਜਪੂ ਹੈ ਨਹੀਂ ਨਾ ਅਭਿਆਸੀ, ਚਲੋ ਜਦੋਂ ਕੋਈ ਆਉਂਦਾ ਉਹਨੂੰ ਭਾਈ ਕਰਨ ਦੇਣੀ ਚਾਹੀਦੀ, ਕਾਹਨੂੰ ਕਿਸੇ ਦਾ ਮਨ ਖਰਾਬ ਕਰਨਾ, ਕਾਹਨੂੰ ਕਿਸੇ ਨੂੰ ਚੁੱਕਣਾ। ਇਹ ਸਾਗਤ ਪੁਣਾ ਹੈ ਕਿ ਗੁਰੂ ਘਰ ਮੱਥਾ ਵੀ ਟੇਕ ਲੈਣਾ, ਗੁਰੂ ਘਰ ਆ ਕੇ ਇੱਥੇ 2-4 ਮਿੰਟ ਬਹਿ ਵੀ ਜਾਣਾ, ਜਾਂਦਿਆਂ ਜਾਂਦਿਆਂ ਇਹੋ ਜਿਹੀ ਗੱਲ ਗੁੱਲ ਕਰ ਜਾਣੀ ਵੀ ਜਾ ਕੇ ਆਪਣਾ ਘਰ ਦਾ ਕੰਮ ਵੇਖਿਆ ਕਰੋ, ਗੁਰੂ ਨੇ ਤੁਹਾਨੂੰ ਇਹ ਥੋੜ੍ਹੀ ਆਖਿਆ। ਇਹੋ ਜਿਹੀਆਂ ਜਿਹੜੀਆਂ ਗੱਲਾਂ ਗੁੱਲਾਂ ਕਹਿ ਲੈਣੀਆਂ, ਉਹ ਜਿਹੜਾ ਕੋਈ ਮੱਥਾ ਟੇਕਿਆ ਪ੍ਰਦਖਣਾ ਕੀਤੀ 2 ਮਿੰਟ ਬੈਠੇ, ਉਹ ਵੀ ਗਵਾ ਕੇ ਬਹਿ ਜਾਈਦਾ। ਸਭ ਵੱਧ ਤੋਂ ਵੱਧ ਬੰਦਗੀ ਵੱਲ ਧਿਆਨ ਦੇਣਾ ਚਾਹੀਦਾ, ਬੰਦੇ ਕਰ ਤੋਂ ਬੰਦਗੀ ਜਿੱਚਰ ਘੱਟ ਮਹਿਸਾਹੋ, ਨਾਮ ਦੀ ਕਮਾਈ ਕਰੀਏ ਤਾਂ ਸਾਡਾ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਹੋ ਸਕਦਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।
ਇਸ ਬਿਧ ਆਪਣਾ ਸਮਾਂ ਬਿਤਾਵ, ਸ਼ੁਭ ਤਿਥ ਪੰਚਾਮ੍ਰਿਤ ਕਰਵਾਵ, ਕੇਤਿਓ ਸਮਾਂ ਬਤੀਤਿਓ ਤਿਨ ਕੋ। भले कर्म की रुच जिन मन को।
वाहे गुरु जी का खालसा, वाहे गुरु जी की फतेह।